ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਂ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਹਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਾਵੋ ਦਸਾ ਅਨੇਕ ਪ੍ਰੇਮ,
ਅਨੇਕ ਤੇ ਵਿਸਣਾ, ਧਾਵੋ ਦਸਾ ਅਨੇਕ,
ਧਾਵੋ ਦਸਾ ਅਨੇਕ
ਪ੍ਰੇਮ ਪ੍ਰਭ ਕਾਰਨ,
ਪ੍ਰੇਮ ਪ੍ਰਭ ਕਾਰਣੇ,
ਹਾਂ ਪ੍ਰਭੂ ਦੇ ਪ੍ਰੇਮ ਦੇ ਕਾਰਨ ਕਰਕੇ। ਧਾਵੋ ਦਸਾ ਅਨੇਕ, ਅਨੇਕਾਂ ਹੀ ਦਸਾਂ ਦੇ ਵਿੱਚ ਮੈਂ ਧੌਣਾ ਕਰਦਾ, ਦੌੜਨਾ ਕਰਦਾ ਉਸ ਪ੍ਰੇਮ ਕਰਕੇ।
ਪੰਚ ਸਤਾਵ ਹੈ ਦੂਤ ਕਵਨ ਬਿਧ ਮਾਰਨੇ,
ਪਰ ਇਸ ਗੱਲ ਵਿੱਚ ਰੁਕਾਵਟ ਬਣਨ ਵਾਲੇ ਪੰਜੇ ਜਿਹੜੇ ਦੂਤ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਬੜੇ ਸਾਨੂੰ ਸਤਾਉਂਦੇ ਨੇ। ਕਮਨ ਵਿਧ ਮਾਰਨੇ, ਪੁੱਛਿਆ ਮਹਾਰਾਜ ਨੂੰ, ਮਹਾਰਾਜ ਇਹ ਕਿਸ ਵਿਧੀ ਨਾਲ ਮਾਰੇ ਜਾਣ। ਹਾਂ,
ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ।
ਉੱਤਰ 'ਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਮਹਾਰਾਜ ਫਰਮਾ ਰਹੇ ਨੇ, ਤੀਖਣ ਬਾਣ ਚਲਾਏ, ਤੀਖਣ ਮਨੇ ਤਿੱਖੇ, ਤਿੱਖੇ ਬਾਣਾਂ ਨੂੰ ਚਲਾਉਣਾ ਕਰੀਏ, ਕਿਹੜੇ ਬਾਣਾਂ ਨੂੰ, ਨਾਮ ਪ੍ਰਭ ਧਿਆਈ ਹੈ, ਜਿਹੜਾ ਪਰਮੇਸ਼ਰ ਦਾ ਨਾਮ ਧਿਆਉਣਾ ਹੈ, ਇਹ ਨਾਮ ਧਿਆਉਣੇ ਰੂਪੀ ਤਿੱਖੇ ਬਾਣਾਂ ਨੂੰ ਚਲਾ ਕਰਕੇ। ਹਾਂਜੀ,
ਹਰ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈ ਹੈ।
ਇਉਂ ਪੂਰਨ ਗੁਰਾਂ ਨੂੰ ਪਾ ਕਰਕੇ, ਪੂਰਨ ਗੁਰਾਂ ਦੇ ਪਾਸੋਂ ਇਸ ਨਾਮ ਨੂੰ ਪਾ ਕੇ ਧਿਆ ਕੇ ਆਏ। ਹਰ ਹਾਂ ਮਹਾ ਬਿਖਾਦੀ ਘਾਤ, ਜਿਹੜੇ ਮਹਾ ਵਿਸ਼ਿਆਂ ਨੂੰ ਅਦਨ ਕਰਨ ਵਾਲੇ ਨੇ, ਉਹਨਾਂ ਦਾ ਘਾਤਮਾ ਨੇ ਨਾਸ਼ ਕਰ ਦਈਂਦਾ, ਇਉਂ ਮਾਰਨੇ ਨੇ ਇਹ। ਹਾਂਜੀ, ਘਾਤਮਾ ਨੇ ਮਾਰ ਦੇਣੇ, ਨਾਸ਼ ਕਰ ਦੇਣੇ। ਹਾਂਜੀ, ਹਾਂ ਦਸਾਂ ਮੈਂ ਦਿਸ਼ਾਵਾਂ ਵਿੱਚ, ਅਨੇਕਾਂ ਹੀ ਦਿਸ਼ਾਵਾਂ ਵਿੱਚ ਧੌਣਾ ਮੈਂ ਦੌੜਦਾ ਪਰਮੇਸ਼ੁਰ ਦੇ ਪ੍ਰੇਮ ਦੀ ਪ੍ਰਾਪਤੀ ਕਰਕੇ। ਪ੍ਰੇਮ ਪ੍ਰਭ ਕਾਰਨ, ਪਰਮੇਸ਼ੁਰ ਦੇ ਪ੍ਰੇਮ ਦੇ ਕਾਰਨ ਕਰਕੇ ਦਸੇ ਦਿਸ਼ਾ ਵਿੱਚ ਮੈਂ ਧਾਰਿਆ, ਅਨੇਕਾਂ ਹੀ ਦਿਸ਼ਾ ਵਿੱਚ ਧਾਰਿਆ।
ਸਤਿਗੁਰ ਕਿੰਨੀ ਦਾਤ ਮੂਲ ਨਾਨਕ ਖੁੱਟੇ।
ਹਾਂ, ਸਤਿਗੁਰਾਂ ਨੇ ਇਹ ਨਾਮ ਦੀ ਦਾਤ ਦਿੱਤੀ ਨਾ, ਜਦੋਂ ਇਹ ਐਸੀ ਦਾਤ ਹੈ ਮੂਲ ਨਾਲ ਨਿਖੁੱਟੇ, ਮੂਲ ਮਾਨੇ ਉੱਕੇ ਜਿਹੜੀ ਮੁੱਕਣ ਵਾਲੀ ਨਹੀਂ, ਕਦੇ ਨਹੀਂ ਇਹ ਮੁੱਕਦੀ, ਐਸੀ ਦਾਤ ਦੇਣਾ ਕੀਤੀ। ਹੋਰ ਫਿਰ ਬਾਰ ਜਿੱਥੇ ਦਾਤ ਦੇ ਦਿੱਤੀ, ਮਾਰ ਕੇ ਲੈ ਭਾਈ ਆਹ ਦਾਤ, ਆਹ ਦਾਤ ਤੂੰ ਪ੍ਰਾਪਤ ਕਰ ਲਈ ਹੈ, ਅੱਗੇ ਵੀ ਮਾਰਾ ਹੋਰ ਬਖਸ਼ਿਸ਼ ਕਰਦੇ ਨੇ। ਕੀ ਵਰ ਦੇ ਕੇ ਕਹਿੰਦੇ ਨੇ ਮਹਾਰਾਜ ਜੀ,
ਸਿੱਖ ਸਭ ਗੁਰਮੁਖ ਛੁੱਟੇ,
ਸਭ 'ਤੇ ਵਿਸ਼ਰਾਮ ਕਰਾਂਗੇ ਤਾਂ ਭੁਲੇਖਾ ਪੈ ਜਾਂਦਾ ਵਿਸ਼ਰਾਮ ਦਾ।
ਖਾ ਵਹੋ ਪੁੰਚੋ ਸਭ ਗੁਰਮੁਖ ਛੁੱਟੇ,
ਹਾਂ ਸਾਰੇ ਪਕਾ ਲਓ, ਇਹਦਾ ਭੁਲੇਖਾ ਪੈ ਜਾਂਦਾ ਵਿਸ਼ਰਾਮ ਦਾ, ਪੜ੍ਹੋ।
ਗਾ ਵਹੋ ਪੁੰਚੋ ਸਭ ਗੁਰਮੁਖ ਛੁੱਟੇ,
ਮਨ ਕਹਿੰਦੇ ਇਹ ਜਿਹੜੀ ਦਾਤ ਤੁਹਾਨੂੰ ਦਿੱਤੀ ਹੈ ਨਾ, ਇਹਨੂੰ ਆਪ ਵੀ ਛਕੋ ਅਤੇ ਛੱਕ ਕੇ ਪੁੰਚੋ ਦਾ ਰਸ ਵੀ ਲਓ, ਅਤੇ ਉਹ ਗੁਰਮੁਖ ਬਣ ਕੇ ਛੁੱਟੇ ਹੀ, ਇਹਨਾਂ ਤੋਂ ਛੁਟਕਾਰਾ ਹੋ ਜਾਏਗਾ, ਜਿਹੜੇ ਕਾਮ ਆਦਿਕ ਨੇ ਬੰਧਨਾਂ ਤੋਂ ਛੁਟਕਾਰਾ ਹੋ ਜਾਏਗਾ।
ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ,
ਇਹ ਜਿਹੜਾ ਨਾਮ ਅੰਮ੍ਰਿਤ, ਜਿਹੜਾ ਅੰਮ੍ਰਿਤ ਰੂਪੀ ਨਾਮ, ਜਿਹੜਾ ਜੋ ਨਾਮ ਦਾ ਜਿਹੜਾ ਖਜ਼ਾਨਾ ਸੀ, ਦਿੱਤਾ ਤੋ ਸਹਾਰ, ਤੁਸ ਮੈਨੇ ਪ੍ਰਸੰਨ ਹੋ ਕੇ, ਹਰੀ ਵਾਹਿਗੁਰੂ ਨੇ ਇਹ ਭਾਈ ਪ੍ਰਸੰਨ ਹੋ ਕੇ ਸਾਨੂੰ ਜਿਹੜਾ ਬਖਸ਼ਿਸ਼ ਕੀਤਾ ਹੈ, ਤੁਸ ਮੈਨੇ ਖੁਸ਼ ਹੋ।
ਨਾਨਕ ਸਦਾ ਅਰਾਧ ਕਦੇ ਨਾ ਜਾਂ ਹੈ ਮਰ,
ਮਰ ਕਹਿੰਦੇ ਇਸ ਨਾਮ ਨੂੰ ਸਦਾ ਹੀ ਰਾਧੀਏ, ਜਿਹੜਾ ਤੁਸ ਕੇ ਪ੍ਰਾਪਤ ਹੋਇਆ ਸਤਿਗੁਰਾਂ ਦੀ ਪ੍ਰਸੰਨਤਾ, ਹਰੀ ਦੀ ਪ੍ਰਸੰਨਤਾ ਦੁਆਰਾ ਜਿਹੜਾ ਮਿਲਿਆ ਨਾ, ਇਹਨੂੰ ਸਦਾ ਰਾਧੀਏ, ਇਹਨੂੰ ਰਾਧਾਂਗੇ, ਕਦੇ ਨਾ ਜਾਂ ਹੈ ਮਰ, ਕਦੇ ਮਰ ਕੇ ਨਹੀਂ ਜਾਵਾਂਗੇ, ਜੰਮ ਕੇ ਆਵਾਂਗੇ ਨਹੀਂ, ਮਰ ਕੇ ਜਾਵਾਂਗੇ ਨਹੀਂ, ਮੁਕਤੀ ਪ੍ਰਾਪਤ ਹੋ ਜਾਵੇਗੀ। ਇਹ ਹਰਾਂ ਕੌਣ ਸੀ?
ਗੁਰੂ ਅਰਜਨ ਦੇਵ ਜੀ ਸੀ।
ਮਾਤਾ
ਗੰਗਾ ਦੀ ਸਿਸਟਰ,
ਮਾਤਾ ਗੰਗਾ ਜੀ ਦੀ ਭੈਣ ਸੀ, ਠੀਕ ਹੈ। ਗੁਰੂ ਅਰਜਨ ਸਾਹਿਬ ਦੀ ਸੱਸ ਦਾ ਕੀ ਨਾਂ ਸੀ? ਧਨਵੰਤੀ। ਸਹੁਰੇ ਦਾ ਕੀ ਨਾਂ ਸੀ?
ਕ੍ਰਿਸ਼ਨ।
ਕ੍ਰਿਸ਼ਨ ਚੰਦ, ਠੀਕ। ਕਿੱਥੇ ਸਤਿਗੁਰ ਦੇ ਸਹੁਰੇ ਕਿੱਥੇ ਸੀ? ਮਾਓ ਸਾਹਿਬ। ਪਹਿਲਾਂ ਰਾਤ ਕਿਹੜੇ ਪਿੰਡ ਠਹਿਰੇ ਸੀ? ਬਿਲਗੇ। ਬਿਗਲੇ ਨਹੀਂ, ਬਿਲਗੇ, ਬਿਲਗੇ ਠਹਿਰੇ। ਉੱਥੇ ਕੀ ਕੋਈ ਨਿਸ਼ਾਨੀਆਂ ਦੇ ਕੇ ਆਏ ਮਹਾਰਾਜ ਕਿ ਨਹੀਂ? ਕੋਈ ਉੱਥੇ ਨਿਸ਼ਾਨੀਆਂ ਮਹਾਰਾਜ ਦੇ ਕੇ ਆਏ ਪਿੰਡ ਵਾਲਿਆਂ ਨੂੰ?
ਕਛਹਿਰਾ,
ਚੁਗਲਾ, ਦਸਤਾਰਾ। ਠੀਕ, ਚਲ। ਕਿੰਨੀ ਕੁ ਦੂਰ ਆ ਉੱਥੋਂ ਬਿਲਗੇ ਤੋਂ? ਬਹੁਤ ਸਾਹਿਬ ਉੱਥੇ ਫਲੋਰ ਤੋਂ ਹੈ ਨਾ, ਇੱਥੋਂ 3 ਕੁ ਮੀਲ ਹੈ। ਮੇਲਾ ਕਿਹੜੇ ਤਰੀਕ ਨੂੰ ਲੱਗਦਾ ਉੱਥੇ ਜਿਹੜਾ ਬਹੁਤ ਸਾਹਿਬ? ਕਿੰਨੇ ਹਾੜ ਨੂੰ? ਹਾਂ, 21 ਵਜੇ 'ਤੇ ਹਾੜ ਨੂੰ। ਚਲ ਠੀਕ ਹੈ, ਕੁਛ ਯਾਦ ਰਹਿੰਦਾ। ਚਲੋ ਵੇਖੋ ਨਾ, ਲਾਗੇ ਰਹਿੰਦੇ ਸੀ। ਚਲੋ ਜੀ, ਕਰੋ ਕਿਰਪਾ।
ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ।
ਸੁਹਾਵਣਾ ਅੰਕਲਾ, ਸੁਹਾਵਣਾ,
ਸੁਹਾਵਣਾ।
ਹਾਂ, ਜਿੱਥੇ ਜਾਏ ਭਗਤ, ਜਿੱਥੇ ਉਹਦੇ ਭਗਤ ਜਾ ਕੇ ਬਹਿ ਜਾਂਦੇ ਆ ਨਾ, ਉਹ ਥਾਂ ਜਿਹੜਾ ਹੈ ਸੋਭਾ ਵਾਲਾ ਬਣ ਜਾਂਦਾ ਹੈ। ਜਿੱਥੇ ਵੈ ਸੰਸਾਰ ਜਨ ਸੋ ਥਾਨ ਸੁਹੰਦਾ, ਸਿਮਰਤ ਸਾਈ ਆਪਣਾ ਮਿਨਸਾ ਸਭ ਮੰਦਾ। ਸੋਭਾ ਵਾਲਾ ਹੋ ਜਾਂਦਾ ਥਾਂ, ਸਮਰਥ ਸਮਰਥ ਸਾਹਿਬ ਆਪਣਾ। ਹਾਂਜੀ ਹਾਂਜੀ, ਉਹ ਮਾਰੇ ਵੀ ਬਖਸ਼ਿਸ਼ ਕਰ ਦਿੱਤੀ ਨਾ। ਹਾਂ, 12 ਕੁੜੀਆਂ ਰਹਿੰਦੀਆਂ ਸੀ, 13 ਵੀ ਨਹੀਂ ਸੀ ਹੁੰਦੀ। ਮਾਰੇ ਬਖਸ਼ਿਸ਼ ਕਰ ਦਿੱਤੀ। ਲਓ ਜੀ, ਇੱਥੇ ਤਾਂ 12 ਦਰਵਾਜ਼ੇ ਹੋਣਗੇ, ਇੱਥੇ ਆਪਣੇ ਨਗਰ ਦੇ ਢੁੱਗ ਵਸੇਗਾ। ਹੁਣ ਉਸੇ ਨਗਰ ਦੇ ਸ਼ਹਿਰ ਦੇ 12 ਹੀ ਦਰਵਾਜ਼ੇ ਨੇ ਬਿਲਗੇ ਦੇ, ਅੱਗੇ ਨਹੀਂ ਸੀ ਹੁੰਦੇ। 13ਵੀਂ ਕੋਲ ਬਣਦੀ ਉਹ ਨਹੀਂ ਸੀ। ਹਾਂ, ਚਲੋ ਕਰੋ ਕਿਰਪਾ।
ਸਗਲੇ ਹੋਏ ਸੁੱਖ ਹਰ ਨਾਮ ਧਿਆਵਣਾ।
ਹਾਂ, ਸਾਰੇ ਭਾਈ ਸੁੱਖ ਪ੍ਰਾਪਤ ਹੁੰਦੇ ਨੇ ਹਰੀ ਨਾਮ ਨੂੰ ਧਿਆਵਣੇ ਕਰਕੇ। ਦੇਖੋ ਕਿੰਨੀ ਦਾਤ ਦਿੱਤੀ ਹੈ ਨਾਮ ਧਿਆਵਣ ਦੀ।
ਜੀ ਕਰਨ ਜੈਕਾਰ ਨਿੰਦਕ ਮੂਏ ਪਚ
ਮੋਏ
ਮੋਏ ਪਚ
ਮੂਏ ਪੜਦੇ ਨਾ ਫਿਰ ਦੁਨਿਕਣ ਲੱਗ ਜਾਂਦੇ ਨੇ, ਪਰ ਇੱਥੇ ਔਂਕੜੀ ਹੈ ਮੋਏ
ਮੋਏ ਪਚ।
ਹਾਂ, ਅਤੇ ਜਿਹੜੇ ਤਾਂ ਭਾਈ ਸ਼ਰਧਾਲੂ ਨੇ ਨਾਮ ਜਪਣ ਵਾਲਿਆਂ ਦੇ, ਮਹਾਂਪੁਰਖਾਂ ਦੇ, ਗੁਰਮੁਖਾਂ ਦੇ, ਉਹ ਤਾਂ ਫਿਰ ਜਿਹੜੇ ਨੇ ਉਹਨਾਂ ਦੀ ਜੈ ਜੈਕਾਰ ਕਰਦੇ ਨੇ, ਅਤੇ ਜਿਹੜੇ ਨਿੰਦਕ ਨੇ ਉਹਨਾਂ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਉਹਨਾਂ ਨਾਲ ਈਰਖਾ ਕਰਦੇ ਨੇ, ਉਸ ਈਰਖਾ ਵਿੱਚ ਪਚ ਕੇ ਖੁਆਰ ਹੋ ਕੇ ਮਰ ਜਾਂਦੇ ਨੇ, ਸੜ ਕੇ ਮਰ ਜਾਂਦੇ ਨੇ।
ਸਾਜਨ ਮਨ ਆਨੰਦ ਨਾਨਕ ਨਾਮ ਜਪ।
ਹਾਂ, ਜਿਹੜੇ ਸੱਜਣ ਨੇ ਸੰਤ, ਉਹਨਾਂ ਦੇ ਮਨ ਵਿੱਚ ਭਾਈ ਨਾਮ ਦੇ ਜਪਣੇ ਕਰਕੇ ਸਦਾ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ, ਨਾਮ ਨੂੰ ਜਪਦੇ ਨੇ ਤਾਂ ਕਰਕੇ।
ਪਾਵਨ ਪਤਿਤ
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 ਜੀ
ਪੁਨੀਤ ਕਤ ਹੈ ਨਹੀਂ ਸੇਵੀਐ।
ਹਾਂ, ਜਿਹੜਾ ਭਾਈ ਪਾਵਨ ਪੁਨੀਤ, ਸੋ ਵਾਹਿਗੁਰੂ ਦਾ ਨਾਮ ਜਿਹੜਾ ਹੈ ਪਾਵਨ, ਜਿਹੜਾ ਹੈ ਪਵਿੱਤਰ ਕਰਨ ਵਾਲਾ, ਪਵਿੱਤਰ ਨਾਮ ਹੈ ਅਤੇ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ, ਉਹਨੂੰ ਛੱਡ ਕੇ ਉਹ ਫਿਰ ਗੁਰਮੁਖ ਪਿਆਰੇ ਕਤ ਹੈ ਨਹੀਂ ਸੇਵੀ ਹੈ, ਹੋਰ ਕਿਸੇ ਨੂੰ ਸੇਵਣ ਨਹੀਂ ਜਾਣਾ ਕਰਦੇ। ਅਤੇ ਜਾਂ ਪਾਵਨ ਨਾਮ, ਪਾਵਨ ਨਾਮ ਚਰਨਾਂ ਦਾ ਨੰਨਾ ਨਾਲ ਲੱਗ ਗਿਆ, ਬਹੁ ਵਚਨ ਹੋ ਗਏ ਚਰਨ ਪਾਵਨ ਪਾ, ਇੱਕ ਜੇ ਪਾਵ ਹੋਵੇ ਇੱਕ ਪੈਰ ਤੋਂ ਪਾਵ, ਨੰਨਾ ਨਾਲ ਲੱਗ ਗਿਆ, ਬਹੁ ਵਚਨ ਬਣ ਗਿਆ ਦੂਜੇ ਅਰਥ ਵਿੱਚ। ਜਿਹੜੇ ਉਹਨਾਂ ਦੇ ਚਰਨ ਨੇ ਉਹ ਕੈਸੇ ਨੇ? ਪੁਨੀਤ ਨੇ, ਉਹ ਪਵਿੱਤਰ ਨੇ। ਅਤੇ ਉਹਨਾਂ ਦਾ ਜਿਹੜਾ ਆਪਾਂ ਧਿਆਨ ਕਰਦੇ ਨੇ ਉਹ ਪਤਿਤਾਂ ਨੂੰ ਵੀ ਜਿਹੜੇ ਨੇ ਜਿਹੜੇ ਨੇ ਪਵਿੱਤਰ ਕਰ ਦਿੰਦੇ ਨੇ। ਐਸੇ ਉਹ ਚਰਨਾਂ ਨੂੰ ਛੱਡ ਕੇ ਜਿਹੜੇ ਗੁਰਮੁਖ ਪਿਆਰੇ ਨੇ ਕਤ ਹੈ ਨਹੀਂ ਸੇਵੀ ਹੈ, ਹੋਰ ਕਿਸੇ ਪਾਸੇ ਜਾ ਕੇ ਸੇਵਣਾ ਨਹੀਂ ਕਰਦੇ, ਰੱਬ ਦਾ ਦਰ ਛੱਡ ਕੇ ਇਹਨਾਂ ਚਰਨਾਂ ਨੂੰ ਛੱਡ ਕੇ ਕਿਸੇ ਦੇਵੀ ਦੇਵਤੇ ਵਾਲੇ ਪਾਸੇ ਨਹੀਂ ਜਾਂਦੇ, ਕਿਸੇ ਹੋਰ ਜਾਂ ਪਨਿਹਾਰੇ ਵਾਲੇ ਪਾਸੇ ਜਾਂ ਕਿਧਰ ਇੱਧਰ ਸਰਸੇ ਸੁਰਸੇ ਵਾਲੇ ਪਾਸੇ ਵਿਆਸ ਵਾਲੇ ਪਾਸੇ ਨੂੰ ਨਹੀਂ ਦੌੜਦੇ, ਤਿਆਗ ਨਹੀਂ ਕਰਦੇ ਆਪਣੇ ਦਰ ਦਾ।
ਝੂਠੇ ਰੰਗ ਖੁਆਰ
ਆਪਣੇ ਹੁਣ ਕਈਆਂ ਨੇ ਤੋੜ ਲੈਣੇ ਹਜੇ ਦਰ, ਉਹਨਾਂ ਦੀ ਗੱਲ ਕਰੀਏ। ਚਲੋ ਉਹ ਤਾਂ ਸਾਡੇ ਵਿਰੋਧੀ ਹੈਗੇ ਹੀ ਨੇ ਗੁਰੂ ਗੁਰਮਤ ਦੇ, ਗੁਰਘਰ ਦੇ, ਸਾਡੇ ਆਪਣੇ ਪੰਥ ਵਿੱਚੋਂ ਕੋਈ ਡੇਰੇਦਾਰ ਇੱਦਾਂ ਦੇ ਬਣ ਗਏ ਨੇ, ਸੋ ਉੱਥੇ ਵੀ ਫਿਰ ਉਹ ਜਾਣਾ ਨਹੀਂ ਕਰਦੇ। ਤਰਮਾਲੇ ਵਾਲੇ ਦਾ ਤੁਸੀਂ ਵੇਖਿਆ ਹੀ ਹੋਣਾ ਹਾਲ ਉੱਥੇ, ਸੋ ਉੱਥੇ ਬੜਾ ਵੱਡਾ ਉਹਨੇ ਅਡੰਬਰ ਬਣਾਇਆ ਹੋਇਆ ਹੈ ਤਰਮਾਲ ਸੇਵਾ ਸਿੰਘ, ਕੋਈ ਤਰਮਾਲਾ ਪਰਮਜੀਤ ਕੋਲੋਂ ਲੈ ਲਿਆ, ਉਹਦੀ ਮੂਵੀ ਬਣੀ ਹੋਈ ਆ ਉੱਥੇ, ਜੋ ਉੱਥੇ ਬਣਦੇ ਇੱਥੇ। ਉਹ ਕਹਿੰਦਾ ਵੀ ਆਓ ਆਪਾਂ ਜਿਹੜਾ ਦੋ ਗਰੁੱਪ ਬਣਾਉਂਦਾ ਹੈ ਲੋ, ਆਓ ਜੀ ਆਪਾਂ ਯੁੱਧ ਕਰਾਉਣਾ ਹੁਣ ਤੁਹਾਡਾ। ਯੁੱਧ ਵਿੱਚ ਜਿਹੜਾ ਹੈ ਯੁੱਧ ਵਾਸਤੇ ਕਹਿੰਦੇ ਨਗਾਰਾ ਵੀ ਵੱਜਦਾ, ਵੱਡਾ ਸਾਰਾ ਨਗਾਰਾ ਵੀ ਰੱਖਿਆ ਉੱਪਰ ਉੱਚੀ ਤਾਂ ਛੱਤ 'ਤੇ। ਯੁੱਧ ਵਿੱਚ ਕਹਿੰਦੇ ਨਰਸਿੰਘ ਵੀ ਵੱਜਦੇ, ਇੱਕ ਨਰਸਿੰਘਾ ਵੀ ਲਿਆਉਂਦਾ ਉੱਥੋਂ, ਜਿਹਾ ਜਿਹਾ ਦਰਬਾਰ ਸਾਹਿਬ ਹੈ, ਜਾਂਦੇ ਸਵਾਰੀਆਂ ਆਉਂਦੀਆਂ ਮਹਾਰਾਜ ਦੀ, ਨਰਸਿੰਘਾ ਵੱਜਦਾ ਨਾ ਵੱਡਾ ਸਾਰਾ ਇੱਦਾਂ ਦਾ, ਉਹ ਵੀ ਲਿਆ ਹੋਇਆ। ਲਓ ਜੀ ਦੁੱਧ ਸ਼ੁਰੂ ਹੋਣ ਲੱਗਾ ਹੁਣ, ਉੱਤੇ ਚੜ੍ਹ ਕੇ ਕਹਿੰਦੇ ਵਜਾਓ ਬਈ ਨਗਾਰਾ, ਵਜਾਓ ਜਿਹੜੇ ਨਰਸਿੰਘ ਏ, ਉਹ ਵਜਾਉਣਾ ਸ਼ੁਰੂ ਕਰ ਦਿੰਦੇ ਨੇ। ਉਹ ਫਿਰ ਜਦੋਂ ਕੀ ਹੁੰਦਾ, ਇੱਕ ਪਾਸੇ ਉਹਨਾਂ ਨੂੰ ਵਾਹਿਗੁਰੂ ਕਹਾਉਂਦਾ, ਦੂਜਿਆਂ ਨੂੰ ਵਾਹਿਗੁਰੂ ਜੀ ਕਹਿੰਦੇ ਨੇ, ਜਿਉਂ ਉਹਨਾਂ ਨੂੰ ਮਸਤੀ 'ਚ ਜੀ ਚੜ੍ਹਾ ਕੇ ਪੱਗਾਂ ਲੱਥ ਜਾਂਦੀਆਂ ਨੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਕੇਸ ਖਿਲਰ ਜਾਂਦੇ ਨੇ। ਇਹੋ ਜਿਹੀ ਬੇਅਦਬੀ ਵੀ ਸਾਡੇ ਵੀਰ ਜਿਹੜੇ ਇੱਥੇ ਡੇਰੇ ਵਾਲੇ ਲੋਕ ਕਰਾਉਂਦੇ ਨੇ। ਹਾਂ ਫਿਰ ਬ੍ਰਹਮ ਗਿਆਨ ਦਾ ਸਰਟੀਫਿਕੇਟ ਦੇ ਕੇ ਭੇਜਦਾ, ਜਾ ਕੇ ਲਿਆਉਣਾ ਤਾਂ ਲਾਇਆ ਉਹ ਕਿਸੇ ਨੇ, ਇਹੋ ਜਿਹਾ ਵੀ ਸਦਾ ਵਰਤ ਲਾਇਆ ਹੋਇਆ ਬ੍ਰਹਮ ਗਿਆਨ ਦਾ। ਹਾਂਜੀ ਤਰਮਾਲੇ ਨੇ ਕੋਈ ਸੇਵਾ ਸਿੰਘ, ਹੁਣ ਇੱਥੇ ਵੀ ਹੁਣ ਆਇਆ ਆ ਕੇ ਗਏ ਨੇ, ਇੱਥੋਂ ਗਏ ਨੇ ਭੱਜੇ ਆਪਣੇ ਕੋਲ, ਜਿਹੜੇ ਨੇ ਵੈਨਕੂਵਰ ਨੂੰ ਆਇਆ ਸੀ ਉਹਨਾਂ ਦਾ ਕੋਈ ਏਜੰਟ ਉੱਥੋਂ ਉਹਨੇ ਭੇਜਿਆ, ਆ ਪਿਛਲੇ 2 ਹਫ਼ਤੇ ਹੋਏ ਵੈਨਕੂਵਰ, ਪ੍ਰਭ ਮਿਲਣ ਦਾ ਚਾਓ ਨਾਮ ਰੱਖਿਆ ਉਹਨਾਂ ਨੇ, ਆਓ ਜੀ ਪ੍ਰਭ ਨੂੰ ਮਿਲਣ ਦਾ ਚਾਓ ਪੈਦਾ ਕਰੀਏ, ਉੱਥੋਂ ਪੈਦਾ ਹੁੰਦਾ, ਗਏ ਇੱਥੋਂ ਕਈ ਜਾਣੇ ਇੱਥੇ ਆਪਣੇ ਚਾਓ ਪੈਦਾ ਕਰਕੇ ਆਏ ਨੇ ਉੱਥੋਂ। ਸਿਵੇਂ ਮਹਾਰਾਜ ਛੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਜਿਨ੍ਹਾਂ ਦੀ ਪ੍ਰੀਤ, ਜਿਨ੍ਹਾਂ ਦਾ ਪ੍ਰੇਮ, ਜਿਹੜੇ ਪਾਵਨ ਪਾਵਨ ਚਰਨ ਜਿਹੜੇ ਨੇ, ਜਿਹੜੇ ਬੜੇ ਪਨੀਤ ਨੇ, ਪਤਤਾਂ ਨੂੰ ਪਨੀਤ ਕਰਨ ਵਾਲੇ ਨੇ, ਉਹ ਦਰ ਛੱਡ ਕੇ ਕਦੇ ਨਹੀਂ ਹੋਰ ਪਾਸੇ ਜਾਂਦੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਨਹੀਂ ਕਿਤੇ ਉਹਨਾਂ ਨੂੰ ਭਟਕਣਾ ਹੁੰਦਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਯਕੀਨ ਹੀ ਨਹੀਂ ਸਾਨੂੰ, ਨਾਮ 'ਤੇ ਭਰੋਸਾ ਹੀ ਨਹੀਂ ਵੀ ਨਾਮ ਸਾਨੂੰ ਆਪ ਜਿਹੜਾ ਜੇ ਜਪਾਂਗੇ ਤਾਂ ਸਾਨੂੰ ਜਿਹੜਾ ਹੈ ਜੀਵਨ ਮੁਕਤੀ ਬਖਸ਼ੇਗਾ, ਬ੍ਰਹਮ ਗਿਆਨ ਦੀ ਦਾਤ ਬਖਸ਼ੇਗਾ, ਜਿੱਥੇ ਸਾਈਨ ਬੋਰਡ ਲੱਗਣੇ ਉੱਥੋਂ ਨਹੀਂ ਮਿਲਣਾ। ਚਲੋ ਚੌਦਾਂ ਸੌ ਅੰਗ ਲਿਖਣ ਦੀ ਲੋੜ ਨਹੀਂ ਸੀ ਮਹਾਰਾਜ ਨੂੰ ਤੀ ਜਿਹੜੇ ਸੀ ਜੇ ਇਹ ਗੱਲ ਹੁੰਦੀ। ਸੋ ਬਾਣੀ ਵੀ, ਮੂਲ ਮੰਤਰ ਵੀ, ਗੁਰਮੰਤਰ ਵੀ, ਤਿੰਨੇ ਚੀਜ਼ਾਂ ਸਮਾਨ ਨੇ। ਹਾਂਜੀ ਮੂਲ ਮੰਤਰ ਗੁਰਮੰਤਰ ਹੁੰਦਾ ਵੀ ਜਿੱਥੇ ਤੁਸੀਂ ਜਿਹੜਾ ਹੈ ਪੋਥੀ ਪ੍ਰਕਾਸ਼ ਨਹੀਂ ਕਰ ਸਕਦੇ, ਸਮਾਂ ਤੁਹਾਡੇ ਕੋਲ ਸ਼ੋਰਟ ਹੈ, ਉੱਥੇ ਵਾਹਿਗੁਰੂ ਮੰਤਰ ਦਾ ਜਾਪ ਕਰ ਸਕਦੇ। ਹਾਂਜੀ ਗੁਰਮੰਤਰ ਮੂਲ ਮੰਤਰ ਕਰ ਸਕਦੇ, ਤੁਰੇ ਫਿਰਦੇ ਵੀ ਕਰ ਸਕਦੇ। ਬਾਣੀ ਇੱਕ ਨਿਸ਼ਚਿਤ ਥਾਂ 'ਤੇ ਬੈਠ ਕਰਕੇ ਜਿਹੜੀ ਪੜ੍ਹੀ ਜਾਂਦੀ, ਜਿਵੇਂ ਹੁਣ ਪੋਥੀਆਂ ਆਪਾਂ ਵਿਚਾਰਦੇ ਹਾਂ ਪੜ੍ਹਦੇ ਹਾਂ, ਪਰ ਫਰਕ ਕੋਈ ਨਹੀਂ ਤਿੰਨਾਂ ਵਿੱਚ। ਫਿਰ ਬ੍ਰਹਮ ਗਿਆਨ ਦੀ ਦਾਤੀ ਕਿਵੇਂ ਕਹਾਂਗੇ ਬਾਣੀ ਨੂੰ, ਬ੍ਰਹਮ ਸਰੂਪ ਕਿਵੇਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸੇ ਪ੍ਰਕਾਸ਼ ਵਾਹ ਵਾਹ ਬਾਣੀ ਨਿਰੰਕਾਰ ਦਾ ਰੂਪ ਕਿਵੇਂ ਕਹਾਂਗੇ, ਭੇਦ ਐਵੇਂ ਫਰਕ ਪਾਉਂਦੇ ਨੇ ਲੋਕ। ਚਲੋ ਜੀ
ਝੂਠੇ ਰੰਗ ਖੁਆਰ ਕਹਾਂ ਲੱਗ ਖੇਵੀ ਹੈ,
ਇਹ ਜਿਹੜੇ ਪਦਾਰਥਾਂ ਦੇ ਰੰਗ ਨੇ ਨਾ, ਇਹ ਰੰਗ ਝੂਠੇ ਹੀ ਨੇ ਅਤੇ ਖੁਆਰੀ ਕਰਨ ਵਾਲੇ ਨੇ ਜੀਵਨ ਵਿੱਚ, ਜਿਹੜੇ ਇਹਨਾਂ ਵਿੱਚ ਲੱਗਦੇ ਨੇ। ਕਹਾਂ ਲੱਗ ਖੇਵੀ ਹੈ, ਖੇਵੀ ਹੁੰਦਾ ਸਹਾਰਨਾ, ਪਤਾ ਨਹੀਂ ਕਿੱਥੋਂ ਕੁ ਤੱਕ ਉਹਨਾਂ ਨੂੰ ਦੁੱਖ ਸਹਾਰਨੇ ਪੈਣਗੇ, ਜਿਹੜੇ ਦਰ ਨੂੰ ਛੱਡ ਕੇ ਹੋਰ ਪਾਸੇ ਜਾਂਦੇ ਨੇ। ਕਹਾਂ ਲੱਗ ਖੇਵੀ ਹੈ,
ਹਰਨ ਚੰਦਨ
ਚੰਦਾਵਰੀ ਪੜ੍ਹ ਲਓ, ਹਰ ਚੰਦਾਵਰੀ ਪੇਖ ਕਾਹੇ ਸੁਖ ਮਾਨਿਆ, ਜਿਹੜੇ ਸੰਸਾਰਕ ਪਦਾਰਥ ਨੇ ਇਹ ਹਰੀ ਹਰ ਚੰਦੌਰੀ ਜਿਹੜੀ ਗੰਧਰਵਾ ਨਗਰੀ ਕਲਪਨਾ ਹੀ ਕੀਤੀ ਹੋਈ ਹੈ, ਕੋਈ ਨਹੀਂ ਉਹਦੀ ਨਿਆਈ ਨੇ, ਵੀ ਕਲਪਤੇ ਨੇ ਸਾਰੇ ਸੰਸਾਰ ਦੇ ਪਦਾਰਥ, ਇਹ ਵੀ ਝੂਠੇ ਹੀ ਨੇ। ਪੇਖ ਇਹਨਾਂ ਨੂੰ ਵੇਖ ਕਰਕੇ ਕਾਹੇ ਸੁਖ ਮਾਨਿਆ, ਕਾਹਦੇ ਲਈ ਸੁਖ ਮੰਨਣਾ ਕੀਤਾ, ਅਸਮਾਨ ਵਿੱਚ ਇੱਕ ਨਗਰੀ ਮੰਨੀ ਹੈ, ਕਲਪਨਾ ਹੀ ਕੀਤੀ ਹੈ ਨਹੀਂ, ਉਹਦਾ ਨਾਮ ਹਰ ਚੰਦੌਰੀ ਹੈ, ਦੂਜਾ ਨਾਮ ਉਹਦਾ ਨਾਮ ਗੰਧਰਵਾ ਨਗਰੀ, ਹਰੀ ਚੰਦੀ ਨਗਰੀ ਲਿਖ ਲਓ, ਪਰ ਹੈ ਨਹੀਂ, ਕਲਪਨਾ ਹੀ ਮੰਨੀ ਹੋਈ ਹੋਇਆ, ਵੇਖੀ ਨਹੀਂ ਕਿਸੇ ਨੇ। ਸੋ ਇਹ ਵੀ ਜਿਹੜੇ ਪਦਾਰਥ ਨੇ, ਜਿਵੇਂ ਉਹ ਹੋਈ ਉਹ ਨਹੀਂ ਤਿੰਨੇ ਕਾਲਾਂ ਵਿੱਚ, ਹਰੀ ਚੰਦੀ ਨਗਰੀ ਜਿਹੜੀ ਮੰਨੀ ਹੈ, ਇਸੇ ਲਈ ਇਹ ਪਦਾਰਥ ਵੀ ਤਿੰਨੇ ਕਾਲ ਹੋਏ ਹੀ ਨਹੀਂ, ਇਹ ਸੰਸਾਰ ਵੀ ਤਿੰਨੇ ਕਾਲ ਹੋਇਆ ਹੀ ਨਹੀਂ, ਕਾਹਦੇ ਵਿੱਚ ਖਚਤ ਹੋ ਕੇ ਸੁੱਖ ਮੰਨਣਾ ਕੀਤਾ ਇਹਦੇ 'ਚ। ਹਰ ਹਾਂ ਹਰ ਹਾਂ ਪੜ੍ਹ ਲੈਣ ਨੂੰ
ਹਰ ਹਾਂ
ਹਾਂ
ਕੋ ਬਿਲਹਾਰੀ ਤਿੰਨ ਜੇ ਦਰਗਹਿ ਜਾਣੇ ਆ,
ਠੀਕ ਪੜ੍ਹ ਲਓ ਸਾਰੇ, ਹਰ ਹਾਂ
ਹਰ ਹਾਂ
ਹੋਂ ਬਲਿਹਾਰੀ ਤਿੰਨ,
ਹੋਂ ਬਲਿਹਾਰੀ ਤਿੰਨ,
ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜੀ, ਜੇ ਦਰਗਹਿ ਜਾਂਦੇ ਹਾਂ, ਜੇ ਜਿਹੜੇ ਪਰਮੇਸ਼ਰ ਦਰਗਾਹ ਵਿੱਚ ਸਤਿਕਾਰੇ ਗਏ ਨੇ, ਹਾਂ ਸਤਿਕਾਰ ਸ਼ਾਇਦ ਜਾਣੇ ਗਏ ਨੇ ਉੱਥੇ। ਪਰਮੇਸ਼ਰ ਦੀ ਸੱਚੀ ਦਰਗਾਹ ਵਿੱਚ ਵੀ ਸਤਸੰਗ ਅੰਤਰੀ ਹੋ ਜਾਂਦੇ, ਪਰ ਮੇਨ ਹੋਈ ਆ ਰੱਬ ਦੀ ਦਰਗਾਹ ਵਿੱਚ ਜਿਹੜੇ ਸੱਚੇ ਕਰਕੇ ਜਾਣੇ ਗਏ ਨੇ। ਜਾਂ ਦੂਜਾ ਅਰਥ ਇਉਂ ਕਰ ਲੈਂਦੇ ਟਕਸਾਲ 'ਚ, ਦਰ ਅਤੇ ਗਾਹ ਅੰਤਰੀ ਵਰਤ ਜਿਹੜਾ, ਦਰ ਨਾਮ ਅੰਦਰ, ਗਾਹ ਨਾਮ ਸਥਾਨ, ਜਿਹੜੇ ਹਿਰਦੇ ਸਥਾਨ ਵਿੱਚ, ਹਾਂਜੀ, ਜਿਨ੍ਹਾਂ ਨੇ ਪਰਮੇਸ਼ੁਰ ਨੂੰ ਜਾਣਿਆ, ਜਾਣ ਲਿਆ, ਉਹਨਾਂ ਤੋਂ ਬਲਿਹਾਰੀ ਜਾਈਏ। ਇਹ ਅਰਥ ਵੀ ਦਮਨੀ ਟਕਸਾ ਦਮਨ ਸਾਹਿਬ ਦਾ ਅਰਥ ਹੈ। ਦਰ ਅਤੇ ਗਾਹ, ਗਾਹ ਮੈਨੇ ਥਾਂ ਜਗ੍ਹਾ, ਦਰ ਮੈਨੇ ਅੰਦਰ, ਅਤੇ ਉਹੀ ਦਰਗਾਹ 'ਚ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਹਿਰਦੇ ਰੂਪੀ ਦਰ ਦੇ ਅੰਦਰ ਉਸ ਵਾਹਿਗੁਰੂ ਨੂੰ ਜਾਣ ਲਿਆ, ਉਹ ਰੱਬ ਦੀ ਦਰਗਾਹ ਵਿੱਚ ਜਾਣੇ ਜਾਂਦੇ ਨੇ। ਦੋਵੇਂ ਅਰਥ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਦੇ ਡੰਡੇ ਪੈਂਦੇ ਨੇ ਉੱਥੇ ਉਹਨਾਂ ਤੋਂ ਕੀ ਬਲਿਹਾਰ ਜਾਣਾ। ਚਲੋ,
ਕਿੰਨੇ ਕਰਮ ਅਨੇਕ, ਗਵਾਰ ਬੇਕਾਰ ਘਨ।
ਹਾਂ, ਘਨ ਮੈਨੇ ਬਹੁਤੇ, ਇਹ ਜੀਵ ਨੇ ਗਵਾਰ ਮੂਰਖ ਜੀਵ ਨੇ, ਕਰਮ ਥੋੜ੍ਹੇ ਨਹੀਂ ਕੀਤੇ। ਖਿਆਲ ਕਰੋ, ਜਿਉਂਦੇ ਆਪਾਂ ਸੁਰਤ ਸੰਭਲੀ ਹੈ, ਹੁਣ ਤੱਕ ਕਿੰਨੇ ਕੁ ਕਰਮ ਕੀਤੇ ਹੋਣਗੇ। ਥੱਕ ਜਾਂਦੇ ਕੰਮ ਕਰ ਕਰਕੇ, ਬੜੇ ਪਿਆਂ ਤੱਕ ਜਾਂਦੇ, ਜੋਬਾਂ ਕਰਦੇ ਵਿਚਾਰੇ, ਬੜੇ ਕਰਮ ਕੀਤੇ ਨੇ, ਕੰਮ ਕੋਈ ਥੋੜ੍ਹੇ ਨਹੀਂ ਕੀਤੇ। ਪਰ ਕਿਹੜੇ ਕੀਤੇ? ਵਿਕਾਰ, ਉਹ ਕੰਮ ਕੀਤੇ ਜਿਹੜੇ ਵਿਕਾਰ ਪੈਦਾ ਕਰਨ ਵਾਲੇ ਨੇ। ਹਾਂ, ਬਹੁਤੇ ਵਿਕਾਰ ਕਰਨ ਵਾਲੇ ਕਰਮਾਂ ਨੂੰ ਕੀਤਾ ਜ਼ਿੰਦਗੀ 'ਚ, ਨਿਸ਼ਕਾਮ ਕਰਨ ਕੋਈ ਕੀਤੇ ਹੀ ਨਹੀਂ, ਜਿਹੜੇ ਵਿਕਾਰਾਂ ਦੀ ਨਿਵਿਰਤੀ ਵਾਲੇ ਨੇ, ਹਾਂਜੀ, ਨਾਮ ਦਾ ਜਪਣ ਵਾਲੇ, ਹਾਂਜੀ, ਬਹੁਤੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਨੇ, ਉਹ ਕਰਮ ਕੀਤੇ ਨੇ। ਚਲੋ ਜੀ,
ਮਹਾਂ ਦਰਗੰਧ ਤਵਾਸ ਸੱਠ ਕਾ ਸ਼ਾਰ ਤਨ।
ਇਹ ਸੱਠ ਪੋਲਾ ਪਲ, ਸੱਠ ਨਹੀਂ ਕਹਿਣਾ, ਸੱਠ ਦੀ ਗਿਣਤੀ ਦਾ ਵਾਚਕ ਨਹੀਂ, ਸੱਠ ਨਾਮ ਮੂਰਖ ਦਾ। ਸੰਸਕ੍ਰਿਤ ਵਿੱਚ ਸੱਠ ਨਾਮ ਜਿਹੜਾ ਹੈ ਨਾ, ਮੂਰਖ ਨੂੰ ਕਹਿੰਦੇ ਨੇ। ਮਹਾਂ ਦਰਗੰਧ ਤਵਾਸ,
ਮਹਾਂ ਦੁਰਗੰਧ ਤਵਾਸ,
ਸੱਠ ਕਾ ਸਾਰ ਤਨ,
ਸੱਠ ਕਾ ਸਾਰ ਤਨ,
ਛਾਰ ਪਹਾੜਾ ਕਰਕੇ ਪੜ੍ਹਨਾ,
ਸੱਠ ਕਾ
ਮਹਾਂ ਦੁਰਗੰਧ ਤਵਾਸ,
ਮਹਾਂ ਦੁਰਗੰਧ ਤਵਾਸ,
ਸੱਠ ਕਾ ਛਾਰ ਤਨ,
ਸੱਠ ਕਾ ਸਾਰ ਤਨ।
ਉਹ ਭਾਈ ਮਹਾਂ ਦੁਰਗੰਧੀ ਵਾਲੇ ਥਾਂ 'ਤੇ ਵਾਸ ਉਹਨਾਂ ਦਾ ਹੁੰਦਾ ਹੈ, ਸੱਠ ਮੂਰਖਾਂ ਦਾ। ਫਿਰ ਅਸੀਂ ਤਨ ਸਰੀਰ ਜਿਹੜਾ ਸਵਾਹ ਹੋ ਜਾਂਦਾ ਹੈ, ਰੁਲਦਾ ਰਹਿੰਦਾ ਸਰੀਰ, ਹਾਂਜੀ,
ਫਿਰ ਤਾਂ ਗਰ
ਜਾਂ ਦੂਜੇ ਅਰਥ, ਹਾਂ ਦੂਜੇ ਅਰਥ ਵਿੱਚ ਮਹਾਂ ਦੁਰਗੰਧ ਤਵਾਸ, ਮਹਾਂ ਦੁਰਗੰਧੀ ਵਾਲੇ ਥਾਂ 'ਤੇ ਵਾਸਾ ਹੁੰਦਾ ਹੈ। ਉਹ ਕਿਹੜਾ ਹੈ? ਮਾਂ ਦਾ ਗਰਭ, ਮਾਂ ਦੇ ਗਰਭ 'ਚ ਹੁੰਦਾ, ਆਲੇ ਦੁਆਲੇ ਮਾਂ ਦੀ ਜਿਹੜੀ ਆ ਗੰਦਗੀ ਆਸੇ ਪਾਸੇ ਪਈ ਹੁੰਦੀ ਹੈ, ਲੰਘਦੀ ਹੈ, ਉੱਥੇ ਵਾਸਾ ਹੁੰਦਾ ਹੈ। ਇਉਂ ਸੱਠ ਮੂਰਖ ਦਾ ਸਰੀਰ ਜਿਹੜਾ ਹੈ ਭਾਈ, ਸਾਰ ਰੂਪ ਹੋ ਜਾਣ ਵਾਲਾ, ਅਰਥਾਤ ਜਲ ਜਾਵੇਗਾ ਇਹ, ਹਾਂਜੀ।
ਫਿਰ ਤਾਂ ਗਰਭ ਗੁਬਾਰ, ਮਰਨ ਨਹਿ ਜਾਣੀ।
ਸੋ ਇਹ ਜਿਹੜਾ ਹੈ ਗੁਬਾਰ ਨਾਮ, ਜਿਹੜਾ ਸੀ ਗਰਭ ਨਾਮ ਹੰਕਾਰ ਦਾ, ਹੰਕਾਰ ਕਰਕੇ ਗਿਆਨਤਾ ਦੇ ਹਨੇਰੇ ਵਿੱਚ ਫਿਰਦਾ ਜ਼ਿੰਦਗੀ 'ਚ, ਮਰਨ ਨਹਿ ਜਾਣੀ, ਮਰਨਾ ਜਾਣਦਾ ਹੀ ਨਹੀਂ ਵੀ ਮੈਂ ਮਰਨਾ ਹੈ, ਭੁੱਲ ਬੈਠਾ ਮੌਤ ਨੂੰ, ਪਦਾਰਥਾਂ 'ਚ ਲੱਗ ਕੇ, ਤ੍ਰਿਸ਼ਨਾ 'ਚ ਲੱਗ ਕੇ ਭੁੱਲ ਗਿਆ, ਮਰਨਾ ਜਿਹੜਾ ਸੀ ਵਿਸਰ ਗਿਆ, ਹਾਂਜੀ, ਗੁਬਾਰ ਹਾਂ ਹਨੇਰਾ ਅਗਿਆਨਤਾ ਦਾ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਆਉਂਦਾ ਨਾ ਕਿਤੇ, ਕਿੱਥੇ? ਭਗਤਾਂ ਦੀ ਬਾਣੀ 'ਚ, ਆਨੰਦ ਸਾਹਿਬ 'ਚ, ਠੀਕ ਹੈ। ਚਲੋ,
ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੇ।
ਹਾਂ, ਫਿਰ ਮਾਰੀ ਕਹਿੰਦੇ ਆਇਆ, ਹਰ ਹਾਂ ਇਹ ਹਰੀ ਚੰਦ ਦੀ ਨਗਰੀ ਜਿਹੜੀ ਝੂਠੀ ਹੈ, ਗੰਧਰਵਾ ਨਗਰੀ ਨੂੰ ਵਿਵੇਖ ਕੇ ਕਾਹਦੇ ਲਈ ਸੱਚ ਮੰਨਣਾ ਕੀਤਾ, ਐਵੇਂ ਹੀ ਸੰਸਾਰ ਵੀ, ਇਹਨੂੰ ਵੀ ਹਰ ਚੰਦੌਰੀ ਪੇਖ, ਇਹ ਵੀ ਜਿਹੜਾ ਅਸੱਤ ਹੈ, ਸੱਤ ਨਹੀਂ, ਇਹਨੂੰ ਵੇਖ ਕੇ ਕਾਹਦੇ ਲਈ ਸੱਚ ਮੰਨਣਾ ਕੀਤਾ, ਤੂੰ ਇਹਨੂੰ ਹੈ ਤਾਂ ਅਸੱਤ ਹੈ, ਮੰਨੀ ਜਾਂਦਾ ਸੱਚ।
ਜਿਸ ਕੀ ਪੂਜੇ,
ਪੂਜਾ ਹੈ ਪੜ੍ਹਨਾ ਪੱਪੇ,
ਜਿਸ ਕੀ ਪੂਜਾ ਔਧ ਤਿਸੇ,
ਔਧ 'ਤੇ ਵਿਸਰਾਮ ਕਰਾਂਗੇ, ਪੜ੍ਹੋ ਸਾਰੇ, ਜਿਸ ਕੀ ਪੂਜਾ ਔਧ
ਜਿਸ ਕੀ ਪੂਜੇ ਔਦ
ਤਿਸੇ ਕੌਣ ਰਾਖੀ
ਤਿਸੇ ਕੌਣ ਰਾਖੀ।
ਸਵਾਲ ਕੀਤਾ ਹਰਾਂ ਨੇ ਮਹਾਰਾਜ ਸੱਚੇ ਪਾਤਸ਼ਾਹ, ਜਿਹਦੀ ਜ਼ਿੰਦਗੀ ਦੇ ਜਾਂ ਉਮਰ ਦੇ ਦਿਨ ਪੂਰੇ ਹੋ ਜਾਣ, ਕੋਈ ਰੱਖਣ ਵਾਲਾ ਹੈ ਉਹਨੂੰ, ਕੋਈ ਬਚਾਅ ਦਾ ਸਾਧਨ ਹੈਗਾ? ਮਹਾਰਾਜ ਜੀ ਦੱਸ ਰਹੇ ਨੇ, ਜਿਸ ਕੀ ਪੂਜਾ ਔਦ, ਜਿਹਦੀ ਭਾਈ ਔਦ ਮੈਨੂੰ ਉਮਰ, ਪੂਜਾ ਮੈਨੂੰ ਪੂਰੀ ਹੋ ਗਈ, ਅਖੀਰ 'ਤੇ ਪਹੁੰਚ ਗਈ, ਤਿਸੇ ਕੌਣ ਰਾਖੀ, ਉਹਨੂੰ ਕੌਣ ਕੋਈ ਰੱਖ ਸਕਦਾ, ਨਹੀਂ ਕੋਈ ਰੱਖ ਸਕਦਾ।
ਵੈਦਕ ਅਨਕ ਅਪਾਵ ਕਹਾਂ ਲੋ ਪਾਖੀ
ਪਾਖਈ
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 ਪਾਖੀ ਮੈਨੂੰ ਕਹਿੰਦੇ ਨੇ, ਉਚਾਰਦੇ ਨੇ, ਬੋਲਦੇ ਨੇ। ਅਨੇਕਾਂ ਹੀ ਵੈਦ ਹਿਕਮ ਦੇ ਕਰਨ ਵਾਲੇ ਭਾਈ, ਉਹ ਅਨੇਕਾਂ ਪਾਵਾਂ ਅਪਾਵ ਅਨੇਕਾਂ ਹੀ ਜਿਤਨਾ ਨੂੰ ਉਚਾਰਨਾ, ਕਿੱਥੋਂ ਕੁ ਤੱਕ ਉਚਾਰ ਕੇ ਕਹਿਣਗੇ, ਕਹਾਂ ਲਓ ਮੈਨੇ ਕਿੱਥੋਂ ਕੁ ਤੱਕ ਉਚਾਰ ਕੇ ਕਹਿਣਗੇ ਕਿ ਲਓ ਜੀ ਅਸੀਂ ਬਚਾ ਸਕਦੇ ਹਾਂ, ਇਹਦੀ ਉਹਨੂੰ ਵਧਾ ਸਕਦੇ ਹਾਂ, ਕੋਈ ਐਸਾ ਡਾਕਟਰ ਹੈ, ਕਿੱਥੋਂ ਕੁ ਤੱਕ ਕਹਿ ਦੇਵੇਗਾ? ਹਾਂਜੀ, ਜ਼ਿੰਦਗੀ ਦੇ ਦਿਨ ਪੂਰੇ ਹੋਏ ਹੋਣ ਅਤੇ ਉਹ ਕਹੇ ਕੋਈ ਕੋਈ ਪਾਪ ਯਤਨ ਦੱਸੇ ਕਿ ਮੈਂ ਰੋਕ ਦਿੰਦਾ ਇਹਨੂੰ ਮਰਨ ਤੋਂ, ਸੋ ਕਿੱਥੋਂ ਕੁ ਤੱਕ ਕੋਈ ਆਖੇਗਾ?
ਇੱਕੋ ਚੇਤ ਗਵਾਰ ਕਾਜ ਤੇਰਾ ਆਵੀ।
ਹਾਂ, ਆਏ ਮਾਂ ਜੀ ਕਹਿੰਦੇ ਜੇ ਦਿਨ ਜ਼ਿੰਦਗੀ ਦੇ ਪੂਰੇ ਹੋ ਗਏ, ਇਹ ਗਵਾਰ ਮੂਰਖਾ ਚੇਤੇ ਕਰ ਉਹਨੂੰ, ਇਹ ਚੇਤੇ ਕੀਤਾ ਹੋਇਆ ਕਾਜ ਤੇਰਾ ਆਵੇ, ਇਹ ਤੇਰਾ ਫਿਰ ਉੱਥੇ ਕੰਮ ਆਵੇਗਾ ਮਨ ਵੇਲੇ।
ਹਰ ਹਾਂ
ਭਾਵ ਕਾਜ ਕੀ ਆਊਗਾ, ਜੰਮਣ ਮਰ ਤੋਂ ਰਹਿਤ ਕਰ ਦੇਵੇਗਾ। ਹਾਂ, ਸ਼ਾਬਾਸ਼।
ਹਰ ਹਾਂ ਬਿਨ ਨਾਵੇ ਤਨ ਛਾਰ।
ਹਾਂ, ਹਰ ਹਾਂ ਨਾਮ ਤੋਂ ਬਿਨਾਂ ਤਾਂ ਤਨ ਜਿਹੜਾ ਸਵਾਹ ਰੂਪ ਹੋਵੇਗਾ ਹੀ ਨਾ, ਫਿਰ ਜਲ ਕੇ ਸੜ ਜਾਵੇਗਾ ਹੀ ਨਾ।
ਵਿਅਰਥਾ ਸਭ ਜਾਵਹੀ,
ਇਸ ਕਰਕੇ ਸਾਰਾ ਵਿਅਰਥ ਹੀ ਚਲਾ ਜਾਵੇਗਾ। ਹਾਂਜੀ, ਦਰਗੰਧਤ ਦਰਗੰਧਤ ਕਿਉਂ ਕਰ, ਜਿਹੜਾ ਦੱਦੇ ਨੂੰ ਥੋੜ੍ਹਾ ਲੱਗਣਾ ਜੀ, ਰਾਹ ਨੂੰ ਲੱਗਣਾ, ਫਿਰ ਦੁਰਗੰਧਿਤ ਪੜਾਂਗੇ ਫਿਰ ਦੱਦੇ ਨੂੰ ਲੱਗ ਗਿਆ, ਦਰੂਪ ਨਹੀਂ ਫਿਰ ਦੱਦੇ ਨੂੰ ਕਿਹੜੇ ਲੱਗ ਗਏ, ਦਰਗੰਧਤ ਭਾਰਾ ਹੋ ਨਾ ਦਰ, ਹਾਂਜੀ ਦਰੂ ਨਹੀਂ ਪੜਨਾ ਫਿਰ ਦੋ ਲੱਗਦੇ ਨੇ, ਦਰਗੰਧਿਤ ਲੱਗ ਗਿਆ। ਹਾਂਜੀ ਚਲੋ ਜੀ ਪੜ੍ਹੋ।
ਔਖਦ ਨਾਮ ਆਧਾਰ ਔਖਦ ਨਾਮ ਅਪਾਰ ਅਮੋਲਕ ਪੀ ਜਈ।
ਹਾਂ, ਔਖਦ ਨਾਮ ਦਾਰੂ ਦਾ, ਸੋ ਅਪਾਰ ਬਹਿਰੂ ਦਾ ਨਾਮ ਹੈ ਭਾਈ, ਇਹ ਅਮੋਲਕ ਔਸ਼ਧੀ ਹੈ, ਇਹ ਅਮੋਲਕ ਦਵਾਈ ਹੈ, ਪੀ ਲੈਣਾ ਕਰੀਏ ਇਹਨੂੰ ਸਦਾ, ਜਿਹੜੇ ਪਾਨ ਕਰਦੇ ਨੇ ਉਹਨਾਂ ਦੇ ਨਾਲ ਮਿਲ ਕੇ ਫਿਰ ਕੀ ਕਰੀਏ, ਪੜ੍ਹੋਗੇ?
ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ।
ਹਾਂ, ਤਿੰਨ ਉਹਨਾਂ ਸੰਤਾਂ ਨਾਲ ਮਿਲ ਮਿਲ ਕੇ ਭਾਈ ਭਾਈ ਉਹਨੂੰ ਖਾ ਛਕਦੇ ਨੇ ਫਿਰ, ਜਿਹੜੇ ਆ ਕੇ ਉਹਨਾਂ ਨਾਲ ਬੈਠ ਕੇ ਨਾਮ ਜਪਦੇ ਨੇ, ਨਾਮ ਦਾ ਛਕਣਾ ਕਰਦੇ ਨੇ, ਸਗਲ ਕਉ ਦੀਜਈ, ਫਿਰ ਉਹ ਭਾਈ ਸਾਰਿਆਂ ਹੋਰ ਜਗਿਆਸਾਂ ਨੂੰ ਵੀ ਨਾਮ ਦੇਣਾ ਕਰਦੇ ਨੇ, ਲਓ ਭਾਈ ਆਓ ਜਪੀਏ ਬੈਠੋ। ਹਾਂ,
ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣ।
ਦੁਬਾਰੇ ਪੜ੍ਹੋ, ਫਿਰ ਪੜ੍ਹੋ।
ਜਿਸੇ ਪ੍ਰਾਪਤ
ਜਿਸਾਵਾਂ ਲਾ ਕੇ
ਜਿਸੇ,
ਹਾਂ
ਪ੍ਰਾਪਤ ਹੋਏ ਤਿਸੇ ਹੀ ਪਾਵਣੇ।
ਜਿਨ੍ਹਾਂ ਨੂੰ ਭਾਈ ਸਾਂ ਪ੍ਰਾਪਤ ਹੁੰਦਾ ਹੈ, ਕੀ ਪ੍ਰਾਪਤ ਹੁੰਦਾ? ਪ੍ਰਭੂ ਦਾ ਮਿਲਾਪ ਜਾਂ ਨਾਮ, ਉਸੇ ਨੂੰ ਭਾਈ ਉਹ ਪਾ ਲੈਣਾ ਕਰਦੇ ਨੇ।
ਹਰ ਹਾਂ ਹੋ
ਹੈ ਹਾਂ ਨੀ
ਹਰ ਹਾਂ
ਹਿਰ ਹਾਮ ਨੀ
ਹਰ ਹਾਂ
ਹੁਣ ਹੋਇਆ।
ਹਾਂਜੀ, ਹਰ ਹਾਂ ਹੋ ਬਲਿਹਾਰੀ ਬਲਹਾਰੀ ਤਿੰਨ ਜੇ ਹਰ ਰੰਗ ਰਾਵਣੇ।
ਠੀਕ, ਹਰ ਹਾਂ
ਹਰ ਹਾਂ
ਹੋ ਬਲਿਹਾਰੀ ਤਿੰਨ
ਹੋ ਬਲਿਹਾਰੀ ਤਿੰਨ
ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਕਿਹਨਾਂ ਤੋਂ? ਜੇ ਹਰ ਰੰਗ ਰਾਵਣੇ
ਰਾਵਣੇ
ਰੰਗ ਦਾ ਅਰਥ ਪ੍ਰੇਮ, ਜਿਹੜੇ ਹਰੀ ਦੇ ਪ੍ਰੇਮ ਵਿੱਚ ਕਰਕੇ ਭਾਈ ਹਰੀ ਦੇ ਨਾਮ ਨੂੰ ਪ੍ਰੇਮ ਨਾਲ ਰਾਮ ਨੇ ਮੈਨੂੰ ਜਪਣਾ ਕਰਦੇ ਨੇ, ਰਾਮ ਨੇ ਨਾਮ ਜਪਣ ਦਾ ਇੱਥੇ ਭੋਗਣ ਦਾ ਨਹੀਂ।
ਵੈਦਾ ਸੰਦਾ ਸੰਗ ਇਕੱਠਾ ਹੋਇਆ।
ਠੀਕ ਹੈ, ਸੰਦਾ ਦਾ ਅਰਥ ਦਾ, ਵੈਦਾ ਸੰਦਾ ਵੈਦਾਂ ਦਾ ਸੰਗ ਮੈਂ ਸਮੁਦਾਇ ਸਮੂਹ ਸਮੂਹ ਵੈਦ ਇਕੱਠੇ ਹੋ ਕੇ ਆਏ ਨੇ। ਹਾਂ, ਸਮੁਦਾਇ ਵੈਦਾਂ ਦਾ ਇਕੱਠਾ ਹੋਇਆ, ਮਰੀਜ਼ ਦੇ ਕੋਲ ਮਰਨ ਲੱਗਾ ਹੈ, ਇਕੱਠੇ ਹੋ ਕੇ ਆ ਗਏ ਨੇ ਸਾਰੇ। ਹਾਂਜੀ, ਆਪੋ ਆਪਣੇ ਵਾਰ ਹਕੀਮੀਅਤ ਦੱਸਦੇ ਨੇ, ਕੀ ਕਹਿੰਦੇ ਨੇ? ਪੜੋ।
ਔਖਦ ਆਏ ਰਾਸ ਵਿੱਚ ਆਪ ਖਲੋਇਆ,
ਆਪੋ ਆਪਣੀਆਂ ਦਵਾਈਆਂ ਦਿੰਦੇ ਨੇ। ਮਹਾਰਾਜ ਕਹਿੰਦੇ ਦਵਾਈ ਉਹ ਰਾਸ ਆਉਂਦੀ ਆ ਵਿੱਚ ਆਪ ਖਲੋਇਆ, ਜੇ ਡਾਢਾ ਵਾਹਿਗੁਰੂ ਕਿਤੇ ਆਪ ਆ ਕੇ ਵਿੱਚ ਖਲੋ ਗਿਆ, ਵਾਹਿਗੁਰੂ ਦਾ ਵਿੱਚ ਹੱਥ ਆ ਜਾਏ, ਉਹ ਦਵਾਈ ਰਾਸ ਆਉਂਦੀ ਆ, ਨਹੀਂ ਤਾਂ ਲੱਗਦੀ ਕੋਈ ਨਹੀਂ, ਨੇੜੇ ਨਹੀਂ ਜਾਂਦੀ। ਜੇ ਵਾਹਿਗੁਰੂ 'ਚ ਪਾਤਸ਼ਾਹ ਆਪ ਸਹਾਇਕ ਹੋ ਜਾਵੇ ਵਿੱਚ ਆ ਕੇ, ਫਿਰ ਤਾਂ ਸਵਾਦ ਹੀ ਚੁਟਕੀ ਉਹ ਦਵਾਈ ਬਣ ਜਾਂਦੀ ਹੈ। ਸੋ ਇਸ ਕਰਕੇ ਔਖਦ ਆਏ ਰਾਸ, ਉਹ ਦਵਾਈ ਰਾਸ ਆਉਂਦੀ ਹੈ ਵਿੱਚ ਆਪ ਖਲੋਇਆ, ਜਿਹਦੇ ਵਿੱਚ ਵਾਹਿਗੁਰੂ ਆਪ ਪਾ ਕੇ ਸਹਾਇਕ ਖਲੋ ਜਾਂਦਾ ਹੈ।
ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ,
ਹਾਂ ਕਰਮ 'ਤੇ ਵਿਸ਼ਰਾਮ ਕਰ ਲਓ। ਜੋ ਜੋ ਉਹਨਾਂ ਕਰਮ,
ਜੋ ਜੋ ਉਹਨਾਂ ਕਰਮ
ਸੋ ਕਰਮ ਹੋਏ ਪਸਰਿਆ,
ਸੋ ਕਰਮ ਹੋਏ ਪਸਰਿਆ,
ਜਿਹੜੇ ਉਹਨਾਂ ਨੇ ਪਾਈ ਜਿਹੜੇ ਸੀ ਕੰਮ ਸਮਾਨ ਸਮਾਨ ਕਰਮ ਵੀ ਜਿਹੜੇ ਕੀਤੇ ਨੇ ਨਾ, ਉਸ ਕਰਮ ਹੋ ਕੇ ਪਸਰ ਗਏ, ਸ੍ਰੇਸ਼ਟ ਕਰਮ ਹੋ ਕੇ ਫੈਲ ਗਏ, ਪਸਰਿਆ ਮੈਨੇ ਫੈਲ ਗਏ, ਸ੍ਰੇਸ਼ਟ ਕਰਮ ਹੋ ਨਿਬੜੇ ਹੋ, ਜੇ ਸਮਾਨ ਕਰਮ ਵੀ ਕੀਤੇ ਨੇ।
ਹਰ ਹਾਂ ਦੁੱਖ,
ਹਾਂ ਇੱਦਾਂ ਬੋਲਿਆ ਕੋਲ, ਹਰ ਹਾਂ
ਹਰ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਅਤੇ ਕਿਸਰਿਆ,
ਠੀਕ
ਕਿਸਰਿਆ,
ਹਾਂ ਠੀਕ ਹੈ। ਉਹਨਾਂ ਦੇ ਹੈ ਨਾ ਦੁੱਖ ਅਤੇ ਰੋਗ, ਸਾਰੇ ਪਾਪ ਜਿਹੜੇ ਸੀ ਵੱਡੇ ਕਲਵਖ ਪਾਪ ਵਗੈਰਾ ਤਨ 'ਤੇ ਖਿਸਰ ਗਏ, ਦੂਰ ਹੋ ਗਏ। ਕਿਹੜੀ ਬਾਣੀ ਪੂਰੀ ਹੋ ਗਈ, ਕਿਹੜੀ ਬਾਣੀ ਸੰਪੂਰਨ ਹੋਈ ਹੈ, ਸੰਸਕ੍ਰਿਤ ਉਹਨੇ
ਚੌ ਬੋਲੇ,
ਕਹਿੰਦੇ ਸਾਰੀ ਰਾਤ ਰਮਾਇਣ ਵੇਖੀ ਸੀਤਾ ਨੂੰ, ਫਿਰ ਪੁੱਛਦੇ ਸਵੇਰੇ ਸੀਤਾ ਕੌਣ ਸੀ, ਅਜੇ ਵੀ ਅੰਗ ਪਟਾ ਪਟਾ ਕੇ ਵੇਖਦੇ ਕਿੱਥੇ ਕਹੇ, ਫੁਨੇ ਫੁਨੇ ਚੱਲ ਰਹੇ ਸੀ, ਪੂਰੇ ਹੋ ਗਏ ਤੇਈ ਫੁਨੇ ਸੱਚੇ ਪਾਸੇ ਸਲੋਕ ਜਿਹੜੇ ਨੇ ਕਿੱਥੇ ਉਚਾਰੇ ਨੇ, ਕਦੋਂ ਉਚਾਰੇ ਨੇ, ਜਦੋਂ ਵਿਆਹ ਸੀ, ਠੀਕ ਮੌਤ ਸਾਹਿਬ ਉਚਾਰੇ। ਹੁਣ ਚੌ ਬੋਲੇ ਜਿਹੜੇ ਮਹਾਰਾਜ ਉਚਾਰਨ ਲੱਗੇ ਨੇ, ਚੌ ਬੋਲੇ
ਚੌ ਬੋਲੇ ਮਹਲਾ ਪੰਜਵਾਂ,
ਠੀਕ ਚੌ ਬੋਲਿਆਂ ਦੇ ਕਈ ਅਰਥ ਨੇ, ਚੌ ਮੈਨੇ ਚੌ ਦੇ ਨਾਲ ਬੋਲੇ ਹੋਏ, ਉਹਨੂੰ ਚੌ ਬੋਲੇ ਕਹਿੰਦੇ, ਚੌ 'ਤੇ ਬੋਲੇ, ਚੌ ਨਾਲ ਚੌ ਨਾ ਹੁੰਦਾ ਆਖਣ ਦਾ ਕਹਿਣ ਦਾ ਵੀ, ਤੂੰ ਚੌ ਸੱਜਣ ਮੰਡੇ ਆ ਡੇਈ ਸਿਸ ਚਾਰਤ, ਚੌ ਨਾਮ ਕਹਿਣ ਦਾ ਹੁੰਦਾ, ਕਹੇ ਗਏ ਨੇ ਬੋਲੇ ਗਏ ਨੇ, ਇਹ ਵੀ ਅਰਥ ਹੈ। ਚੌ ਇੱਕ ਛੰਦ ਦਾ ਨਾਮ ਵੀ ਹੈ, ਜਿਹਦੇ ਪਿਛਲੇ ਤੁਕਾਂਤ ਨਹੀਂ ਮਿਲਦੇ, ਅਜਿਹੇ ਛੰਦ ਨੂੰ ਚੌ ਬੋਲੇ ਕਹਿ ਦਿੰਦੇ ਨੇ, ਛੰਦ ਵੀ ਹੈ। ਅਤੇ ਚੌ ਬੋਲੇ, ਚੌ ਨਾਮ ਹੁੰਦਾ ਹੈ ਚਾਰ ਜਣਿਆਂ ਦਾ, ਜਿਹੜੇ ਚਾਰ ਪ੍ਰੇਮੀਆਂ ਦੇ ਬੋਲੇ ਹੋਏ ਬਾਣੀ ਦਾ ਨਾਮ ਚੌ ਬੋਲੇ, ਜੇ ਚਾਰ ਜਣਿਆਂ ਨੇ ਬੋਲੀ ਹੈ, ਹਾਂਜੀ, ਜਾਂ ਜਿਹੜੇ ਨੇ ਚੌ ਬੋਲੇ, ਚਾਰ ਬੋਲੀਆਂ ਹੋਣ ਜਿਹਦੇ ਵਿੱਚ, ਜਾਂ ਚਾਰ ਤੋਂ ਵੀ ਵੱਧ ਬੋਲੀਆਂ ਹੋਣ ਚੌ ਬੋਲੇ, ਲਿਖਣੇ ਸਾਰੇ ਇਕੱਲੇ ਚੌ ਬੋਲੇ ਹੀ ਲਿਖਣੇ ਅਜੇ, ਫਿਰ ਯਾਦ ਕਰ ਲਓ, ਚੌ ਮੈਨੇ ਚੌ ਨਾਲ ਬੋਲੇ ਹੋਏ, ਚੌ ਮੈਨੇ ਉਚਾਰਨ ਕੀਤੇ ਹੋਏ, ਚੌ ਹਾਂਜੀ ਛੰਦ ਦਾ ਨਾਂ, ਜਿਹਦੇ ਪਿੱਛੇ ਤੁਕਾਂ ਨਾ ਮਿਲਦੇ ਹੋਣ ਉਹ ਵੀ ਚੌ ਬੋਲੇ ਕਹਿ ਜਾਂਦੇ ਨੇ, ਜਾਂ ਚਾਰ ਪ੍ਰੇਮੀਆਂ ਦੀ ਬੋਲੀ ਹੋਈ ਜਿਹੜੀ ਬਾਣੀ ਹੈ ਉਹਨੂੰ ਚੌ ਬੋਲੇ, ਇਹ ਇਹ ਲੱਗੇਗਾ ਇੱਥੇ, ਚਾਰ ਪ੍ਰੇਮੀਆਂ ਨੇ ਬੋਲੀ ਹੈ, ਸੰਮਨ ਅਤੇ ਮੂਸਨ ਪਤੰਗ ਅਤੇ ਜਮਾਲ, ਤਾਂ ਨਾ ਉਹ ਚੌ ਬੋਲੇ ਪਿਆ, ਜਾਂ ਚੌ ਬੋਲੇ ਇਹ ਵੀ ਭਾਵ ਹੁੰਦਾ ਵੀ ਚਾਰ ਬੋਲੀਆਂ ਜਿਹਦੇ ਵਿੱਚ ਹੋਣ, ਅੱਡ ਅੱਡ ਚਾਰ ਬੋਲੀਆਂ ਹੋਣ, ਜਾਂ ਕੁਛ ਵੱਧ ਵੀ ਆ ਜਾਣ ਚੌ ਬੋਲੇ, ਹਾਂਜੀ ਸੰਮਨ ਅਤੇ ਮੂਸਨ ਪਤੰਗ ਅਤੇ ਜਮਾਲ, ਉਹਨਾਂ ਦੇ ਪ੍ਰਥਾ ਉਤਾਰੀ ਗਈ ਹੈ। ਸੋ ਇਹਦੇ ਬਾਰੇ ਮਹਾਰਸ਼ੇ ਪਾਤਸ਼ਾਹ ਜੀ ਦੀ ਉਥਾਨਕਾ ਕੀ ਹੈ ਇਸ ਬਾਣੀ ਦੀ, ਸੰਮਨ ਅਤੇ ਮੂਸਨ ਕੌਣ ਸੀ, ਪਤੰਗ ਅਤੇ ਜਮਾਲ ਕੌਣ ਸਨ, ਸੰਮਨ ਅਤੇ ਮੂਸਨ ਇਹ ਦੋਵੇਂ ਜਿਹੜੇ ਸ਼ਹਿਬਾਜਪੁਰ ਦੇ ਰਹਿਣ ਵਾਲੇ ਮਿਸਤਰੀ ਲੋਕ ਸੀ, ਕਾਰੀਗਰ ਥੇ, ਸ਼ਹਿਬਾਜਪੁਰਾ ਇਹਨਾਂ ਦਾ ਪਿੰਡ ਸੀ, ਸ਼ਾਹੀ ਇਮਾਰਤਾਂ ਬਣਾਉਣ ਦਾ ਕੰਮ ਕਰਦੇ ਸੀ ਇਹ, ਬਾਦਸ਼ਾਹ ਦੀਆਂ ਸ਼ਾਹੀ ਇਮਾਰਤਾਂ ਬਣਾਉਣ ਦਾ ਕੰਮ ਕਰਦੇ, ਅਤੇ ਸ਼ਰਧਾਲੂ ਸੀ ਗੁਰੂ ਅਰਜਨ ਸਾਹਿਬ ਜੀ ਦੇ ਬਹੁਤ ਜ਼ਿਆਦਾ, ਦੋਹਾਂ ਸੰਮਨ ਅਤੇ ਮੂਸਨ ਦੋਵੇਂ ਪਿਓ ਪੁੱਤਰ ਸੀ ਆਪੋ ਵਿੱਚ ਹੀ, ਸੰਮਨ ਪਿਤਾ ਸੀ ਮੂਸਨ ਪੁੱਤਰ ਸੀ, ਕਈਆਂ ਨੇ ਮੂਸਨ ਨੂੰ ਪਿਤਾ ਮੰਨਿਆ ਅਤੇ ਸੰਮਨ ਨੂੰ ਪੁੱਤਰ ਮੰਨਿਆ, ਪਰ ਸੰਪਰਦਾ ਵਿੱਚ ਸੰਮਨ ਪਿਤਾ ਮੂਸਨ ਪੁੱਤਰ ਪਿਓ ਪੁੱਤਰ ਸਨ। ਮਨ ਵਿੱਚ ਵੀ ਇੱਕ ਦਿਨ ਸ਼ਰਧਾ ਆਈ, ਗੁਰੂ ਸੱਚੇ ਪਾਤਸ਼ਾਹ ਜੀ ਲਾਹੌਰ ਆਏ ਹੋਏ ਨੇ, ਗੁਰੂ ਅਰਜਨ ਸਾਹਿਬ ਇਹਨਾਂ ਨੂੰ ਪਤਾ ਮਹਾਰਾਜ ਇੱਥੇ ਆਏ ਨੇ, ਵੀ ਆਪਾਂ ਲੰਗਰ ਕਰੀਏ ਸੰਗਤਾਂ ਦੇ ਸਮੇਤ। ਅੰਮ੍ਰਿਤ ਵੇਲੇ ਮਾਨਸੇ ਪਾਸੇ ਇੱਥੇ ਅੰਮ੍ਰਿਤਸਰ ਪਹੁੰਚੇ ਨੇ ਲਾਹੌਰ, ਅੰਮ੍ਰਿਤ ਵੇਲੇ ਲੋਕ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਡੋਲ ਖੜਕਣ ਲੱਗ ਪਏ ਇਸ਼ਨਾਨ ਕਰਨ ਲਈ, ਅੰਮ੍ਰਿਤ ਵੇਲੇ ਉੱਠਦੀਆਂ ਲੋਕ ਸੰਗਤ ਬਣਦੀ ਆ। ਇਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਮੱਚੇ ਪਾਤਸ਼ਾਹ ਸਾਡੇ ਗ੍ਰਹਿ ਚਰਨ ਪਾਓ ਸੰਗਤ ਸਮੇਤ, ਅਤੇ ਲੰਗਰ ਜਿਹੜਾ ਸੱਚੇ ਪਾਤਸ਼ਾਹ ਸਾਡੇ ਘਰ ਘਰੋਂ ਆ ਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਮਨ ਲੈਣਾ ਕੀਤਾ ਹੈ। ਅਤੇ ਉਸ ਵੇਲੇ ਹੁਣ ਵਾਂਗੂ ਬੈਂਕਾਂ ਨਹੀਂ ਸੀ ਹੁੰਦੀਆਂ, ਅੱਗੇ ਜਿਹੜੇ ਸੀ ਸਾਹ ਲੋਕਾਂ ਦੇ ਪਾਸ, ਲੋਕ ਆਪਣੇ ਅਮਾਨਤਾਂ ਜਮ੍ਹਾਂ ਕਰਾ ਦਿੰਦੇ, ਇਮਾਨਦਾਰ ਹੁੰਦੇ ਸੀ। ਇਉਂ ਉਸ ਵੇਲੇ ਜਿਹੜਾ ਉੱਥੇ ਦਾ ਸਾਹੂਕਾਰ ਸੀ ਉਹਦੇ ਕੋਲ ਇਹਨਾਂ ਨੇ 500 ਰੁਪਈਆ ਪਹਿਲਾਂ ਕਿਤੇ ਜਮ੍ਹਾਂ ਕਰਾਇਆ ਹੋਇਆ ਸੀ। ਅਤੇ ਹੁਣ ਲੰਗਰ ਕਰਨਾ ਹੈ, ਅਮਾਨਤ ਆਪਣੀ ਜਾ ਲੈਣ ਵਾਸਤੇ ਜਾਣਾ ਸੀ। ਉਧਰੋਂ ਚੰਦੂ ਨੂੰ ਵੀ ਪਤਾ ਲੱਗ ਗਿਆ, ਚੰਦੂ ਦੋਖੀ ਨੂੰ, ਕਿ ਇਹ ਗੁਰੂ ਅਰਜਨ ਸਾਹਿਬ ਨੂੰ ਘਰ ਲਿਆਉਣ ਲੱਗੇ ਨੇ। ਅਤੇ ਉਹ ਪਹਿਲਾਂ ਹੀ ਈਰਖਾ ਬਹੁਤ ਕਰਦਾ ਸੀ, ਕਹਿਣ ਲੱਗਾ ਵੀ ਇਹਨਾਂ ਦੀ ਬੇਇੱਜ਼ਤੀ ਕਰਾਈਏ, ਗੁਰੂ ਅਰਜਨ ਸਾਹਿਬ ਦੀ ਬੇਇੱਜ਼ਤੀ ਵੀ ਉਹ ਭੁੱਖੇ ਮੁੜਨ, ਇੱਧਰ ਜਿਹੜੇ ਨੇ ਇਹਨਾਂ ਦੀ ਵੀ ਬੇਇੱਜ਼ਤੀ ਹੋਵੇ, ਲੰਗਰ ਨੂੰ ਜਿਹੜਾ ਹੋਣ ਨਾ ਦਈਏ। ਜਾ ਕੇ ਸੇਠ ਨੂੰ ਕਹਿਣ ਲੱਗਾ ਚੰਦੂ, ਕਹਿੰਦੇ ਸ਼ਾਹ ਜੀ ਆ ਜਿਹੜੀ ਇਹਨਾਂ ਦੀ 500 ਰੁਪਇਆ ਅਮਾਨਤ ਮੋੜਨ ਦੀ ਨਹੀਂ ਹੈਗੀ ਇਹ। ਸੇਠ ਕਹਿਣ ਲੱਗਾ ਮੈਂ ਅਮਾਨਤ ਵਿੱਚ ਖਿਆਨਤ ਕਿਵੇਂ ਕਰ ਸਕਦਾ। ਚੰਦੂ ਕਹਿਣ ਲੱਗਾ ਮੈਂ ਖਿਆਨਤ ਕਰਨ ਵਾਸਤੇ ਨਹੀਂ ਕਿਹਾ, ਮੈਂ ਤਾਂ ਸਿਰਫ ਇੰਨਾ ਕਿਹਾ ਕਿ ਇੱਕ ਹਫ਼ਤਾ ਨਾ ਮੋੜਿਓ, ਹਫ਼ਤੇ ਬਾਅਦ ਮੋੜ ਦਿਓ, ਪਰ ਕੱਲ੍ਹ ਨੂੰ ਨਹੀਂ ਦੇਣੀ, ਅੱਜ ਨਹੀਂ ਦੇਣੀ। ਅਤੇ ਦੂਜਾ ਇਹਨਾਂ ਨੂੰ ਕਰਜ਼ੇ 'ਤੇ ਪੈਸਾ ਵੀ ਨਾ ਦੇਣੀ। ਇੱਦਾਂ ਜੇ ਨਹੀਂ ਐਸਾ ਮੇਰਾ, ਮੈਂ ਤੈਨੂੰ ਪਤਾ ਵੀ ਕੌਣ ਆ, ਮੈਂ ਵਜ਼ੀਰ ਹਾਂ ਜਹਾਂਗੀਰ ਬਾਦਸ਼ਾਹ ਦਾ, ਜਿਹੜਾ ਵਜ਼ੀਰਾਂ ਨਾਲ ਵਿਗਾੜਦਾ ਹੈ ਉਹਦੀ ਖੈਰ ਨਹੀਂ ਹੁੰਦੀ, ਖਿਆਲ ਕਰ ਲਾ। ਇਹ ਡਰਾਬਾ ਵੀ ਮਾਰਿਆ, ਧਮਕੀ ਦਿੱਤੀ। ਸੋ ਸੇਠ ਵਿਚਾਰਾ ਕਿੰਨੇ ਕੁ ਜੋਗੇ ਹੁੰਦੇ ਨੇ, ਮੰਨ ਲਿਆ। ਅਕਸਰ ਉਹ ਅਮਾਨਤ ਲੈਣ ਵਾਸਤੇ ਆਏ ਸੰਮਣ ਅਤੇ ਮੂਸਣ, ਜੀ ਸਾਡੀ ਅਮਾਨਤ ਦਿਓ, ਅਸੀਂ ਇੱਦਾਂ ਗੁਰੂ ਸਾਹਿਬ ਨੂੰ ਲੰਗਰ ਕਰਨਾ। ਕਹਿੰਦਾ ਵੀ ਮੈਂ ਨਹੀਂ ਦੇ ਸਕਦਾ। ਕਿਉਂ ਬਾਈ, ਸਾਡੀ ਅਮਾਨਤ ਦੇ, ਕਿਉਂ ਨਹੀਂ ਦੇਣਾ ਜੀ? ਨਹੀਂ ਮੈਂ ਨਹੀਂ ਦੇ ਸਕਦਾ, ਅਤੇ ਠਹਿਰ ਕੇ ਦੇਵਾਂਗਾ ਕੁਝ ਦਿਨ, ਅੱਜ ਨਹੀਂ ਮੈਂ ਦੇ ਸਕਦਾ। ਫਿਰ ਕਰਜ਼ੇ 'ਤੇ ਪੈਸੇ ਦੇ ਦਿਓ, ਵਿਆਜ 'ਤੇ ਦੇ ਦਿਓ, ਨਹੀਂ ਉਹ ਵੀ ਨਹੀਂ ਮੈਂ ਦੇਣੇ, ਜਵਾਬ ਦੇ ਦਿੱਤਾ। ਅਤੇ ਬੜੇ ਇਸ ਗੱਲ ਦੀ, ਉਹਨਾਂ ਨੇ ਆਖਿਆ ਵੀ ਇਹ ਕੈਸੀ ਇਹਨਾਂ ਨੇ ਇਹ ਗੱਲ ਕੀਤੀ, ਸਾਡੀ ਅਮਾਨਤ ਨਹੀਂ ਦੇ ਰਿਹਾ। ਸੰਮਣ ਕਹਿਣ ਲੱਗਾ ਮੂਸਣਾ ਤੈਨੂੰ ਨਹੀਂ ਪਤਾ ਚੰਦੂ ਪਾਪੀ ਦਾ ਘਰ ਹੈ, ਜਾਣ ਗਏ ਨੇ। ਅਕਸਰ ਫਿਰ ਕਹਿੰਦੇ ਚਲੋ ਦੁਕਾਨ ਤੋਂ ਉਧਾਰ ਲਿਆਉਣਾ ਕਰੋ, ਸਮਾਨ ਜਿਹੜਾ ਬਾਅਦ ਵਿੱਚ ਦੇ ਦਾਂਗੇ ਪੈਸੇ। ਉਧਾਰ ਜਿਹੜਾ ਸੀ ਮੂਸਣ ਜਿਹੜਾ ਲੈਣ ਵਾਸਤੇ ਚੱਲ ਗਿਆ, ਦੁਕਾਨ 'ਤੇ ਜੋ ਸੌਦਾ ਲੈਣਾ ਸੀ ਗਠੜੀਆਂ ਬਣਾ ਲੈਣਾ ਕੀਤੀਆਂ, ਉਹ ਦੁਕਾਨਦਾਰ ਕਹਿੰਦੇ ਜੀ ਪੈਸੇ, ਕਹਿੰਦੇ ਚਲੋ ਉਧਾਰ ਕਰ ਲਓ, ਕਹਿੰਦੇ ਨਹੀਂ ਕੋਈ ਉਧਾਰ ਨਹੀਂ ਕਰਨਾ, ਆਧਾਰ ਤੋਂ ਮੁੱਕਰ ਗਏ ਨੇ। ਕਿਵੇਂ ਲੰਗਰ ਹੋਵੇ, ਨਾ ਆਧਾਰ ਸੌਦਾ ਮਿਲਦਾ ਹੈ, ਨਾ ਅਮਾਨਤ ਵਾਲਾ ਅਮਾਨਤ ਨਹੀਂ ਦੇ ਰਿਹਾ। ਮੂਸਣ ਕਹਿਣ ਲੱਗਾ ਸੰਮਣ ਨੂੰ, ਪਿਤਾ ਜੀ ਗੱਲ ਸੁਣ, ਆਪਾਂ ਜਿਹੜੀ ਅਮਾਨਤ ਆਪਾਂ ਆਪਣੀ ਲੈ ਕੇ ਆਉਣੀ ਹਨ, ਮੈਂ ਜਾ ਕੇ ਇਹਦੇ ਕੋਲੋਂ ਚੱਕ ਲਿਆਉਣਾ ਸੇਠ ਦਿਓ। ਅਤੇ ਪਿਤਾ ਕਹਿਣ ਲੱਗੇ ਪੁੱਤਰ, ਲੋਕ ਆਖਣਗੇ ਚੋਰ ਨੇ ਗੁਰੂ ਦੇ ਸਿੱਖ, ਇਹ ਕਾਰਜ ਵੀ ਠੀਕ ਨਹੀਂ। ਕਹਿੰਦੇ ਕਿਉਂ ਚੋਰੀ ਕਰਦੇ, ਆਪਣਾ ਆਪਣੀ ਚੀਜ਼ ਲੈ ਕੇ ਆਉਣੀ, ਵੱਧ ਕੋਈ ਲਿਆਉਣੇ ਨਹੀਂ, ਆਪਣੀ ਚੀਜ਼ ਚੱਕ ਕੇ ਲਿਆਉਣੀ ਹੈ। ਸੋ ਸੰਮਣ ਨੂੰ ਜਿਹੜਾ ਸੀ ਇਸ ਗੱਲ ਨਾਲ ਅਨੁਸਾਰੀ ਕਰ ਲਿਆ ਮੂਸਣ ਨੇ। ਰਾਤ ਦਾ ਸਮਾਂ ਸੀ, ਕਹਿੰਦੇ ਵੀ ਪੁਰਾਣੇ ਕਹਿੰਦੇ ਮੋਗੇ ਰੱਖੇ, ਮੈਂ ਆਹ ਮੋਗੇ ਰੱਖਿਆ। ਸੋ ਮੋਗੇ ਥਾਈ ਕਹਿੰਦੇ ਪਿਤਾ ਜੀ ਮੈਨੂੰ ਤੁਸੀਂ ਹੇਠਾਂ ਪ੍ਰਵੇਸ਼ ਕਰ ਦਿਓ। ਅਤੇ ਇੱਦਾਂ ਹੇਠਾਂ ਮੋਗੇ ਥਾਈ ਉਹਨੂੰ ਵਾੜ ਦਿੱਤਾ, ਲੱਜ ਪਾ ਕੇ ਹੇਠਾਂ ਛੱਡ ਦਿੱਤਾ। ਮੂਸਲ ਨੇ ਜਾ ਕੇ ਆਪਣੀ ਜਿਹੜੀ ਮਾਨਤ ਜਿਹੜੀ ਸੀ ਪਹਿਚਾਣ ਕੇ, ਕੋਈ ਇੱਦਾਂ ਇੱਦਾਂ ਰੱਖੀਆਂ ਹੁੰਦੀਆਂ, ਨਾਂ ਲਿਖੇ ਹੁੰਦੇ ਸੀ ਮਾਨਤਾਂ ਵਾਲਿਆਂ ਦੇ, ਆਪਣੇ 500 ਰੁਪਏ ਦੀ ਮਾਨਤ ਲੈ ਕੇ ਉੱਪਰ ਵਾਪਸ ਆਉਣ ਲੱਗੇ। ਵਰਤੇ ਗਏ ਮੁੱਗ ਵਿੱਚ ਹੇਠਾਂ, ਜਦੋਂ ਉੱਪਰ ਵਾਪਸ ਆਉਣ ਲੱਗੇ ਤਾਂ ਮੁੱਗ ਦੇ ਵਿੱਚ ਫਸ ਗਿਆ। ਇਹਨਾਂ ਨੂੰ ਦਿਨ ਚੜ੍ਹਨ ਵਾਲਾ ਹੋ ਗਿਆ। ਕਹਿਣ ਲੱਗੇ ਜੇ ਹੁਣ ਇੱਥੇ ਦਿਨ ਚੜ੍ਹ ਗਿਆ, ਸੇਠ ਨੂੰ ਪਤਾ ਲੱਗੂਗਾ ਕਿੱਡੀ ਵੱਡੀ ਬੇਇੱਜ਼ਤੀ ਲੋਕਾਂ ਵਿੱਚ ਹੋਊ, ਸਿੱਖ ਚੋਰੀ ਕਰ ਦੇਣੇ ਉੱਥੋਂ ਇੱਦਾਂ ਦੇ। ਸੋ ਇਹ ਬਿਹਤਰ ਹੈ ਪਿਤਾ ਜੀ ਮੇਰਾ ਸਿਰ ਵੱਢ ਲਓ, ਸਿਰ ਵੱਢ ਕੇ ਜਿਹੜਾ ਹੈਗਾ ਧੜ ਮੇਰੀ ਹੇਠਾਂ ਜਾਵੇਗੀ, ਅਤੇ ਆਪੇ ਸੇਠ ਨੂੰ ਵਕਤ ਪਵੇਗਾ। ਗੁਰੂ 'ਤੇ ਰੱਖੀਏ ਭਰੋਸਾ, ਸੱਚੇ ਪਾਤਸ਼ਾਹ ਨੂੰ ਜੇ ਪਾਇਆ ਤਾਂ ਜੀਂਦੇ ਕਰ ਲੈਣਗੇ, ਨਹੀਂ ਸੱਚਖੰਡ 'ਤੇ ਲੈ ਜਾਣਗੇ। ਸੋ ਪਿਤਾ ਨੇ ਇੱਦਾਂ ਜਿਹੜਾ ਸੀ ਸਿਰ ਵੱਢ ਲੈਣਾ ਕੀਤਾ, ਧੜ ਹੇਠਾਂ ਜਾ ਡਿੱਗੀ, ਸਿਰ ਲਿਆ ਕੇ ਜਿਹੜਾ ਸੀ ਸੰਮਲ ਨੇ ਬੈੱਡ ਦੇ ਉੱਤੇ ਜਿਹੜਾ ਸੀ ਸਜਾ ਰੱਖ ਦਿੱਤਾ ਹੈ। ਇਹਨਾਂ ਨੂੰ ਜਿਹੜਾ ਸੀ ਤਿਆਰੀ ਹੋ ਗਈ ਆ ਭਾਈ ਲੰਗਰ ਛਕਣ ਦੀ। ਦਿਨ ਚੜ੍ਹਿਆ, ਸੇਠ ਨੇ ਵੇਖਿਆ ਇਹ ਧੜਕੀ ਦਾ ਪਿਆ ਹੋਇਆ, ਇੱਥੇ ਭਾਜਣ ਪਈ ਹੋਈ ਆ। ਸੀ ਕਹਿਣ ਲੱਗਾ ਵੀ ਹੁਣ ਇਸ ਗੱਲ ਵਿੱਚ ਮੇਰਾ ਜਿਹੜਾ ਸਿੱਖੇ ਕੋਈ ਜਿਹੜੇ ਪਰਉਪਕਾਰੀ ਹੁੰਦੇ ਨੇ ਉਹੀ ਮੈਨੂੰ ਬਚਾ ਸਕਦੇ ਨੇ। ਫਿਰ ਇਹਨਾਂ ਦੀ ਆਇਆ ਇਹਦੇ ਕੋਲ ਸੰਮਣ ਕੋਲ, ਜੀ ਮੈਨੂੰ ਬਚਾਓ, ਆ ਦੇਖੋ ਮੈਂ ਤੁਹਾਡੀ ਅਮਾਨਤ ਵਿੱਚ ਜਿਹੜਾ ਸੀ ਖਿਆਨਤ ਕੀਤੀ, ਕਾਰਾ ਵਰਤ ਗਿਆ, ਕਿਸੇ ਦੀ ਧੜ ਮੇਰੇ ਘਰ 'ਚ ਪਈ ਹੋਈ ਹੈ, ਇਹ ਵੀ ਤੁਸੀਂ ਉਹ ਬਚਾ ਸਕਦੇ ਹੋ ਸਿੱਖੋ। ਉਹ ਕਹਿੰਦੇ ਸੰਮਣ ਕਹਿਣ ਲੱਗੇ ਕੋਈ ਨਹੀਂ, ਮੈਂ ਘਰ ਚੱਕ ਲਿਆਉਣਾ। ਅਤੇ ਉਹ ਧੜ ਵੀ ਜਿਹੜਾ ਸੀ ਪਾਈ ਲਿਆ ਕਰਕੇ, ਜਿੱਥੇ ਮੰਜੇ 'ਤੇ ਸਿਰ ਰੱਖਿਆ ਸੀ ਧੜ ਵੀ ਲਿਆ ਕੇ ਉੱਥੇ ਨਾਲ ਰੱਖ ਦੇਣਾ ਕੀਤਾ। ਸੋ ਉਧਰ ਹੁਣ ਲੰਗਰ ਦੀ ਤਿਆਰੀ ਕਰਨ ਵਾਸਤੇ ਲੱਕੜਾਂ ਪਾਉਣ ਲੱਗਾ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਸਿੱਖਾਂ ਸਮੇਤ ਪਹੁੰਚ ਗਏ ਨੇ। ਮਹਾਰਾਜ ਕਹਿੰਦੇ ਕੀ ਗੱਲ ਬਾਈ, ਸਮਣਾ ਇਕੱਲਾ ਹੀ ਲੱਕੜਾਂ ਪਾੜਦਾ ਕਿਤੇ ਮੂਸਲ ਨਹੀਂ ਦਿੰਦਾ, ਹਾਂ ਤਾਂ ਜਾਮੀ ਤਾਂ ਥੇ ਹੀ ਸਤਿਗੁਰੂ। ਮਹਾਰਾਜ ਜੀ ਕੋਈ ਨਹੀਂ, ਕਿਤੇ ਇੱਧਰ ਉੱਧਰ ਗਿਆ ਹੋਣਾ ਆ ਜਾਂਦਾ। ਮਹਾਰਾਜ ਕਹਿੰਦੇ ਕੋਈ ਨਹੀਂ ਬਾਈ, ਫਿਰ ਹੁਣ ਆਵਾਜ਼ ਮਾਰ, ਪੰਗਤਾਂ ਲੱਗਣ ਲੱਗੀਆਂ ਨੇ ਹੱਥ ਤੋਂ ਆਵੇ ਆ ਕੇ ਸਾਡੇ। ਫਿਰ ਕਹਿਣਾ ਸੱਚੇ ਪਾਤਸ਼ਾਹ ਜਿੱਥੇ ਹੋ ਗਿਆ ਉੱਥੋਂ ਆਵਾਜ਼ ਮਾਰ ਕੇ ਮੈਂ ਨਹੀਂ ਬੁਲਾ ਸਕਦਾ, ਇਹ ਤੁਸੀਂ ਬੁਲਾਉਣ ਦੇ ਸਮਰੱਥ ਬੁਲਾ ਲਓ। ਮਹਾਰਾਜ ਆਵਾਜ਼ਾਂ ਦਿੱਤਾ, ਸਮਣਾ ਔਰ ਮੂਸਨ ਆ ਬਾਈ, ਸੰਗਤਾਂ ਦੇ ਹੱਥ ਧੋਣੇ ਕਰ, ਸੰਗਤ ਉਡੀਕਦੀ ਹੈ। ਇਉਂ ਮਹਾਰਾਜ ਦਾ ਬਚਨ ਸੱਤ ਹੁੰਦਾ, ਸਤਿਗੁਰ ਮੇਰਾ ਮਾਰ ਜੀ ਵਾਲੇ। ਇਉਂ ਫਿਰ ਆ ਕਰਕੇ ਜੇ ਸੇਵਾ ਵਿੱਚ ਲੀਨ ਹੋਇਆ ਭਾਈ ਮੂਸਨ। ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਾ ਪ੍ਰੇਮ ਜਾਣ ਕਰਕੇ, ਸੋ ਇਉਂ ਸੱਚੇ ਪਾਤਸ਼ਾਹ ਨੇ ਜਿਹੜੇ ਫਿਰ ਉਹਨਾਂ ਦੇ ਪਹਿਲਾਂ ਆਪੋ ਵਿੱਚ ਹੀ ਵਾਰਤਾਲਾਪ ਹੋ ਰਹੇ ਨੇ ਸੰਮਣ ਅਤੇ ਮੂਸਨ ਦੇ। ਪਿਓ ਨੇ ਸੋਚਿਆ ਸੰਮਣ ਨੇ ਵੀ ਮੂਸਨ ਨੂੰ ਕਿਤੇ ਹੰਕਾਰ ਨਾ ਹੋ ਜਾਵੇ ਵੀ ਮੈਂ ਗੁਰੂ ਵਾਸਤੇ ਸਿਰ ਦਿੱਤਾ, ਸੋ ਇਹਦਾ ਹੰਕਾਰ ਦੀ ਵੀ ਨਿਵਰਤੀ ਕਰੀਏ। ਉਸ ਵਾਸਤੇ ਹੁਣ ਪਹਿਲਾਂ ਸੱਚੇ ਪਾਤਸ਼ਾਹ ਇਹ ਜਿਹੜੇ ਜੋ ਉਹਨਾਂ ਦੇ ਆਪੋ ਵਿੱਚ ਗੱਲਾਂ ਪਿਓ ਪੁੱਤ ਦੀਆਂ ਹੋ ਰਹੀਆਂ ਨੇ ਉਹਨਾਂ ਨੂੰ ਇਸ ਬਾਣੀ ਵਿੱਚ ਕਲਮਬੰਦ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ। ਹਾਂ ਜਾ ਕੌਣ ਨਹੀਂ, ਇਹ ਕਾਫੀ ਮਿਸਤਰੀ ਲੋਕ ਥੇ ਜਾਤੀ, ਉਹ ਜਿਹੜੇ ਸੀ ਜਮਾਲ ਅਤੇ ਪਤੰਗ। ਜਮਾਲ ਜਿਹੜਾ ਸੀ ਪਠਾਨ ਸੀ, ਪਤੰਗ ਜਿਹੜਾ ਸੀ ਉਹ ਵੀ ਸਾਹੂਕਾਰ ਸੀ। ਇਹਨਾਂ ਦੀ ਵੀ ਇੱਦਾਂ ਹੀ ਸਾਖੀ ਹੈ, ਉਹ ਜਿੱਥੇ ਉਹਨਾਂ ਦੇ ਹੁਣ ਸਲੋਕ ਆਉਣਗੇ ਉੱਥੇ ਫਿਰ ਆਪਾਂ ਦੱਸਾਂਗੇ ਜਮਾਲ ਅਤੇ ਪਤੰਗ ਕੌਣ ਸੀ। ਉਹਨਾਂ ਦੀ ਵੀ ਆਵੇਗੇ, ਉਹਨਾਂ ਦੇ ਸਲੋਕ ਆਉਣਗੇ। ਸੋ ਇਸ ਕਰਕੇ ਚੌ ਬੋਲੇ ਨੇ ਇਹ ਸੰਮਣ ਅਤੇ ਮੂਸਨ ਦੇ ਅਤੇ ਨਾਲ ਜਮਾਲ ਅਤੇ ਪਤੰਗ ਦੇ। ਹਾਂਜੀ ਹੁਣ ਕੀ ਕਹਿੰਦਾ ਜੀ ਸੰਮਣ ਆਪਣੇ ਪੁੱਤਰ ਨੂੰ?
ਚੌ ਬੋਲੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਮਨ ਜਾਓ ਇਸ ਪ੍ਰੇਮ,
ਸੰਮਨ ਨੰਨੇ ਨਾਣਾ,
ਸੰਮਨ ਜਾਓ ਇਸ ਪ੍ਰੇਮ ਕੀ ਦਮ।
ਸੰਮਨ ਨੂੰ ਨਾ ਸੰਬੋਧਨ ਕਰਕੇ, ਸੰਮਨ ਜਿਵੇਂ ਹਰ ਹਰ ਨੂੰ ਸੰਬੋਧਨ ਕਰਦੇ ਸੀ, ਇੱਥੇ ਵੀ ਸੰਬੋਧਨ ਬਾਅਦ ਚ ਸੰਮਨ
ਸੰਮਨ
ਜਾਓ ਇਸ ਪ੍ਰੇਮ ਕੀ,
ਜਾਓ ਇਸ ਪ੍ਰੇਮ ਕੀ
ਅੱਗੇ
ਦਮ ਕਹਿਓ
ਕਿਆ ਹੋ,
ਕਹਿਓ
ਕਿਆ ਹੋ,
ਕਿਆ ਹੋ
ਕੱਕਾ ਨੂੰ ਸਿਆਰੀ ਲੱਗੀ ਹੋਇਆ ਜੀ ਦਾੜਾ ਬਣ ਜੂਗਾ, ਕਿਆ ਹੋ
ਕਿਆ ਹੋ।
ਇਹ ਦੋਵੇਂ ਪਾਠ ਮੰਨੇ ਨੇ, ਇਕੱਠਾ ਪਾਠ ਵੀ ਹੈ ਦਮ ਕਿਹੋ ਅਤੇ ਦਮ ਅਤੇ ਕਿਹੋ ਅੱਡ ਅੱਡ ਨੇ, ਮੁੱਖ ਪਾਠ ਅੱਡ ਅੱਡ ਕਰਕੇ ਪਹਿਲਾ ਅਰਥ ਦੂਜੇ ਵਿੱਚ ਵੱਖਰੇ ਵੱਖਰੇ।
ਕਿਹੋ ਹੋਤੀ ਸਾਠ,
ਕਿਹੋ ਦਮ ਕਿਹੋ ਪੂਰਾ ਪੜ੍ਹਦੇ ਨਾ, ਸੰਮਨ
ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਠ।
ਤੁਸੀਂ ਕਿਹੋ ਹੀ ਪੜ੍ਹਦੇ, ਐਡਾ ਲੱਗਦਾ ਨਹੀਂ, ਕਿਹੋ
ਕਿਹੋ
ਪੜ੍ਹੋ ਸਾਰੇ, ਸੰਮਨ
ਸੰਮਨ
ਜਾਓ ਇਸ ਪ੍ਰੇਮ ਕੀ,
ਜਾਓ ਇਸ ਪ੍ਰੇਮ ਕੀ
ਦਮ ਕਿਹੋ ਹੋਤੀ ਸਾਠ,
ਦਮ ਕਿਹੋ ਹੋਤੀ ਸਾਠ
ਐਡਾ ਲਾ ਕੇ
ਸੰਮਨ।
ਸੰਮਨ ਕਹਿੰਦਾ ਪੁੱਤਰ ਮੂਸਣਾ, ਆ ਜਿਹੜੀ ਪ੍ਰੇਮ ਦੀ ਜਿਹੜੀ ਆ ਨਾ, ਇਹ ਜਿਹੜੀ ਸਾਟ ਨਾਮ ਇੱਥੇ ਸੱਟੇ ਬੱਟੇ ਬਦਲੇ ਸਦਲੇ, ਜਿਹੜਾ ਪ੍ਰੇਮ ਆ ਨਾ ਇਹ ਦਮ ਮੈਨੇ ਦਮੜਿਆਂ ਦੇ, ਇਹ ਦਮੜਿਆਂ ਦੇ ਵੱਟੇ ਸੱਟੇ ਨਹੀਂ ਪ੍ਰੇਮ ਮੁੱਲ ਮਿਲਦਾ। ਹਾਂ ਜੇ ਦਮੜਿਆਂ ਨਾਲ ਮਿਲਦਾ ਹੁੰਦਾ ਨਾ ਤਾਂ ਫਿਰ ਪੜ੍ਹੋਗੇ।
ਰਾਵਣ ਹੁੱਤੇ ਸੋ ਰੰਕ ਨਹਿ,
ਹੁੱਤੇ ਨਹੀਂ ਪਾਣਾ ਪੋਲੇ ਹੁਤੇ,
ਰਾਵਣ ਹੁੱਤੇ
ਹੁੱਤੇ
ਰਾਵਣ ਹੁੱਤੇ
ਹੁਤੇ ਹੁਤੇ
ਹੁਤੇ ਸੋ ਰੰਕ ਨਹਿ ਜਿਨ ਸਿਰ ਦੀਨੈ ਕਾਟ।
ਕਹਿੰਦੇ ਜੇ ਮਾਇਆ ਨਾਲ ਮਿਲਦੇ ਹੁੰਦੇ, ਦਮੜਿਆਂ ਨਾਲ ਪ੍ਰੇਮ ਮੁੱਲ ਮਿਲਦਾ ਹੁੰਦਾ ਤਾਂ ਰਾਵਣ ਕੋਈ ਕੰਗਾਲ ਸੀ? ਰਾਵਣ ਹੋਤੇ ਸੋ ਰੰਕ ਨਹਿ, ਰੰਕ ਉਹ ਕੋਈ ਕੰਗਾਲ ਤਾਂ ਨਾ ਸੀ? ਉਹਨੂੰ ਸਿਰ ਦੇਣ ਦੀ ਕੀ ਲੋੜ ਸੀ? ਸ਼ਿਵ ਜੀ ਨੂੰ ਵਾਰ ਵਾਰ ਸਿਰ ਕਟਾਏ, ਉਹ ਪੈਸਿਆਂ ਨਾਲ ਮੁੱਲ ਲੈ ਲੈਂਦਾ। ਸੋ ਇਸ ਕਰਕੇ ਇਹ ਜਿਹੜਾ ਪ੍ਰੇਮ ਹੈ ਇਹ ਦਮੜਿਆਂ ਨਾਲ ਧੰਨ ਦੇ ਨਾਲ ਵੱਟੇ ਸੱਟੇ ਨਹੀਂ ਮਿਲਦਾ, ਫਿਰ ਤਾਂ ਅਮੀਰ ਲੋਕ ਖਰੀਦ ਲਿਆ ਕਰਦੇ, ਇਉਂ ਨਹੀਂ ਮਿਲਦਾ, ਇਹ ਤਾਂ ਦੇਣ ਦੇਣਾ ਪੈਂਦਾ ਸਿਰ। ਜਾ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਅਤੇ ਮਾਰਗ ਪੈਰ ਧਰੀਜਾ ਹੈ ਸਰਦੀਜਾ ਹੈ ਕਹਾਣ ਨਾ ਕੀਜਾ। ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਕਿਹਾ ਇਹ ਧਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਐਸਾ ਇਹ ਦੇਣਾ ਹੀ ਪੈਂਦਾ ਤਾਂ ਪ੍ਰੇਮ ਜਿਹੜਾ ਮਿਲਦਾ ਹੈ।
ਪ੍ਰੀਤ ਪ੍ਰੇਮ ਤਨ ਖਚ ਰਿਹਾ,
ਅਤੇ ਇਹਦੇ ਅੰਤਰੀ ਵਰਤ ਵੀ ਕਰ ਲਓ, ਸੰਮਨ
ਸੰਮਨ
ਜਾਓ ਇਸ ਪ੍ਰੇਮ ਕੀ,
ਜਾਓ ਇਸ ਪ੍ਰੇਮ ਕੀ।
ਹੁਣ ਦਮ ਕਿਉਂ ਪਾਠ ਇਕੱਠਾ ਕਰਨਾ, ਦਮ ਕਿਹੋ,
ਦਮ ਕਿਹੋ
ਹੋਤੀ ਸਾਠ,
ਹੋਤੀ ਸਾਠ
ਸਾਠ ਫਿਰ ਇੱਥੇ ਅਰਥ ਹੋਊਗਾ ਸੱਟ ਦਾ, ਅਤੇ ਸੰਗ ਅਤੇ ਮਨ, ਸੰਗ ਭਲੀ ਪ੍ਰਕਾਰ, ਮਨ ਜਿਹੜਾ ਨਾ ਭਲੀ ਪ੍ਰਕਾਰ ਜਿਹੜਾ ਮਨ ਦੀ ਇਸ ਈਸ਼ਰ ਦੇ ਨਾਲ ਜਿਹੜਾ ਭਾਈ ਪ੍ਰੇਮ ਹੈ ਇਸ ਮਨ ਦਾ, ਮਨ ਕਹਿੰਦੇ ਦਮ ਕੇ ਹੋ ਹੋਤੀ ਸ਼ਾਟ, ਕਿਤੇ ਅਸੀਂ ਮਨ ਨੂੰ ਉਸ ਪ੍ਰੇਮ ਦੀ ਜਿਹੜਾ ਨਾ ਈਸ਼ਰ ਦਾ ਪ੍ਰੇਮ ਹੈ ਕਿਤੇ ਉਹਦੀ ਸ਼ਾਟ ਸੱਟ ਪੈ ਜਾਵੇ, ਅਤੇ ਦਮ ਕੇ ਹੋ ਇਹ ਮਨ ਫਿਰ ਜਿਹੜਾ ਪ੍ਰਕਾਸ਼ ਰੂਪ ਹੋ ਜਾਂਦਾ, ਦਮਕ ਵਾਲਾ ਬਣ ਜਾਂਦਾ, ਦਮ ਕੇ ਹੋ ਫਿਰ ਉੱਥੇ ਪ੍ਰਕਾਸ਼ ਦਾ ਅਰਥ ਹੈ। ਇਹੀ ਮਨ ਜਿਹੜਾ ਸੀ ਦਮਕ ਵਾਲਾ, ਚਮਕ ਵਾਲਾ, ਪ੍ਰਕਾਸ਼ ਵਾਲਾ ਬਣ ਜਾਂਦਾ ਜੇ ਕਿਤੇ ਪ੍ਰੇਮ ਦੀ ਸੱਟ ਪੈ ਜਾਵੇ। ਹਾਂਜੀ, ਫਿਰ ਅਗਲਾ, ਰਾਵਣ ਹੁੱਤੇ ਸੋ ਰੰਕਨ ਹੈ, ਜਿਸ ਇਸ ਮਨ ਨੂੰ ਭਾਈ ਪ੍ਰੇਮ ਦੀ ਸੱਟ ਪੈ ਗਈ। ਇੱਥੇ ਰਾਵਣ ਫਿਰ ਰਾਵਣ ਦਾ ਅਰਥ ਨਹੀਂ, ਰਾਵਣ ਨਾਮ ਰਾਜਾ ਦਾ, ਰਾਜਾ ਕੌਣ ਹੈ, ਪਰਮੇਸ਼ਰ। ਰਾਵਣ ਹੁੱਤੇ ਉਹ ਭਾਈ ਰਾਜਾ ਰੂਪ ਬਣ ਜਾਂਦਾ, ਪਰਮੇਸ਼ਰ ਰੂਪ ਹੋ ਜਾਂਦਾ। ਸੋ ਰੰਕਨ ਹੈ, ਉਹ ਫਿਰ ਜੀਵ ਰੂਪੀ ਕੰਗਾਲ ਨਹੀਂ ਬਣਦਾ। ਜਿਨ ਸਿਰ ਦੀਨੇ ਕਾਟ ਸਿਰ, ਫਿਰ ਜਿਹੜੇ ਸੀ ਵਿੱਦਿਆ ਦਾ ਹੰਕਾਰ, ਰੂਪ ਦਾ ਹੰਕਾਰ, ਜਿਹੜਾ ਇਹ ਸਿਰ ਸੀ ਹੰਕਾਰ ਰੂਪੀ ਸਿਰ ਨੂੰ ਜਿਹਨਾਂ ਨੇ ਕੱਟ ਕੇ ਦੇ ਦੇਣਾ ਕੀਤਾ। ਸੋ ਇਹ ਅੰਤਰੀ ਵਰਥ
ਪ੍ਰੀਤ।
ਹਾਂਜੀ, ਹਾਂ ਤਾਂ ਵਾਰ ਵਾਰ ਸਿਰ ਕੱਟ ਕੇ ਦਿੱਤਾ ਉਹਨੂੰ, ਦਸ ਸਿਰ ਵਾਲਾ ਕਿਹਾ ਗਿਆ। ਮਾਰਿਆ ਤਾਂ ਰਾਮਚੰਦਰ ਨੇ ਸੀ, ਉਦੋਂ ਮਰਿਆ ਨਹੀਂ ਨਾ, ਕੱਟ ਕੇ ਫਿਰ ਪ੍ਰੇਮ ਵਾਸਤੇ ਲੈ ਲਓ, ਸਿਰ ਮੇਰਾ ਲੈ ਲਓ, ਫਿਰ ਸਿਰ ਦਿੱਤਾ, ਫਿਰ ਦਿੱਤਾ, ਇੱਦਾਂ ਮੁੜ ਕੇ ਜਿਹੜਾ ਸੀ ਵਾਰ ਵਾਰ ਸਿਰ ਦਿੱਤੇ ਭਗਤੀ ਕਰਕੇ। ਹਾਂਜੀ, ਉਹ ਮਰਿਆ ਨਹੀਂ ਉਦੋਂ, ਹਾਂ ਸ਼ਿਵ ਜੀ ਨੂੰ ਕੱਟ ਕੇ ਦੇ ਦਿੰਦਾ, ਫਿਰ ਸਿਰ ਪ੍ਰਾਪਤ ਹੋ ਜਾਂਦਾ। ਤਾਂ ਦਸਣ ਵਾਲਾ 10 ਵਾਰੀ ਸਿਰ ਕਹਿੰਦੇ ਦਿੱਤੇ ਸੀ, ਤਾਂ ਦਸ ਰੱਖਿਆ। ਮਾਰਿਆ ਫਿਰ ਰਾਮਚੰਦਰ ਨੇ, ਸਿਨਾ ਤੂੰ ਨਹੀਂ ਸੀ ਮਰਿਆ ਫਿਰ ਵੀ, ਹਾਂ ਮਰਿਆ ਫਿਰ ਉਹਦੇ ਪੇਟ ਵਿੱਚ ਅੰਮ੍ਰਿਤ ਸੀ, ਜਿੱਥੇ ਅੰਮ੍ਰਿਤ ਦੇ ਕੁੰਡ ਵਿੱਚ ਜਿਹੜਾ ਸੀ ਅਗਨ ਬਾਣ ਮਾਰਿਆ, ਉਹ ਅੰਮ੍ਰਿਤ ਸੁੱਕਿਆ ਅਤੇ ਤਾਂ ਮਰਿਆ। ਭੇਤ ਕਿਹਨੇ ਦਿੱਤਾ, ਭਰਾ ਭਵੀਖਣ ਨੇ। ਸੋ ਇਸ ਤਰ੍ਹਾਂ ਹੋਇਆ ਸੀ। ਚਲੋ,
ਇਹ ਵਰ ਮਿਲਿਆ ਹੋਇਆ ਸੀਗਾ, ਉਹ ਬੋਰ ਨਹੀਂ ਇੱਦਾਂ ਹੋਈ ਸੀ।
ਹਾਂਜੀ,
ਜਿਹੜਾ ਉਹਨਾਂ ਦੇ ਅੰਮ੍ਰਿਤ ਸੀਗਾ, ਤਾਂ ਖਾਂਚੇ ਇਹਨਾਂ ਨੂੰ ਵਰ ਮਿਲਿਆ ਹੋਇਆ ਸੀ ਜਾਂ ਉਹਨਾਂ ਦਾ ਵੀ ਜਨਮ ਤੋਂ ਹੀ ਸੀਗਾ?
ਤਾਂ ਹੀ ਤਾਂ ਸਿਰ ਕੱਟ ਕੇ ਉਹ ਚੀਜ਼ ਲੈ ਲਈ ਨਾ, ਮੈਂ ਮਾਰਾ ਨਾ ਅੰਮ੍ਰਿਤ ਲੈ ਲਿਆ। ਚਲੋ, ਭਗਤੀ ਕਰਕੇ
ਪ੍ਰੀਤ।
ਠੀਕ ਹੈ, ਚਲੋ ਜੀ।
ਪ੍ਰੀਤ ਪ੍ਰੇਮ ਤਨ ਖਚ ਰਿਹਾ ਬੀਚ ਨਾ ਰਾਈ ਹੋਤ।
ਹੁਣ ਮੂਸਣ ਕਹਿੰਦਾ, ਪਿਤਾ ਜੀ ਇਹ ਜਿਹੜਾ ਗੁਰੂ ਨਾਲ ਪਿਆਰ ਹੈ ਨਾ, ਅਤੇ ਤਨ ਦੇ ਵਿੱਚ ਜਿਹੜਾ ਸੀ ਤਨ ਦੀ ਇਹ ਪ੍ਰੀਤ ਹੈ, ਮਨ ਕਰਕੇ ਮੇਰੇ ਪ੍ਰੇਮ, ਅਤੇ ਉਹ ਮੇਰਾ ਮਨ ਅਤੇ ਤਨ ਪ੍ਰੇਮ ਅਤੇ ਪ੍ਰੀਤ ਵਿੱਚ ਉਹਨਾਂ ਦੇ ਵਿੱਚ ਖਚ ਰਿਹਾ ਹੈ, ਖਚਤ ਹੋ ਰਿਹਾ ਹੈ। ਬੀਚ ਨਾ ਰਾਈ ਹੋਤ, ਰਾਈ ਜਿੰਨਾ ਵੀ ਬੀਚ ਮੈਨੂੰ ਕੋਈ ਪੜਦਾ ਨਹੀਂ ਹੈਗਾ, ਹਾਂ ਕੋਈ ਅੰਤਰਾ ਭੇਦ ਨਹੀਂ, ਰਤਾ ਵੀ ਰਾਈ ਜਿੰਨਾ ਵੀ, ਇੰਨਾ ਪ੍ਰੇਮ ਹੈ।
ਚਰਨ ਕਮਲ ਮਨ ਵੇਦੇ ਹੋ।
ਹਾਂ, ਮੇਰਾ ਮਨ ਉਹਨਾਂ ਦੇ ਚਰਨਾਂ ਕਮਲਾਂ ਨਾਲ ਪਿਤਾ ਜੀ ਬਿੰਨਿਆ।
ਬੂਝਣ ਸੁਰਤ ਸੰਜੋਗ,
ਪਰ ਇਸ ਗੱਲ ਨੂੰ ਕੋਈ ਜਿਹੜਾ ਸੀ ਜਿਹਦੀ ਭਾਈ ਸੁਰਤ ਪਰਮੇਸ਼ੁਰ ਦੀ ਪ੍ਰਾਪਤੀ ਦੇ ਸੰਯੋਗ ਵਿੱਚ ਲੱਗੀ ਹੋਈ ਹੈ, ਉਹ ਇਸ ਗੱਲ ਨੂੰ ਬੁੱਝ ਸਕਦਾ। ਜਾਂ ਸੁਰਤ ਸੋ ਰਤ, ਸੋ ਮੈਨੇ ਸ੍ਰੇਸ਼ਟ, ਰਤ ਮੈਨੇ ਪ੍ਰੀਤੀ, ਜਿਹਦੀ ਸ੍ਰੇਸ਼ਟ ਪ੍ਰੀਤੀ ਪ੍ਰਭੂ ਦੇ ਸੰਯੋਗ ਵਿੱਚ ਭਾਈ ਲੱਗੀ ਹੋਈ ਹੈ, ਉਹੀ ਗੁਰਮੁਖ ਇਸ ਗੱਲ ਨੂੰ ਬੁੱਝ ਸਕਦਾ ਹੈ ਵੀ ਚਰਨ ਕਮਲ 'ਚ ਮਨ ਵਿੱਦਿਆ ਜੀ ਦਾ ਵੀ ਕਿੰਨਾ ਕੁ ਬੰਨਿਆ ਹੋਇਆ ਇਹ ਗੱਲ ਨੂੰ। ਸ੍ਰੇਸ਼ਟ ਪ੍ਰੀਤੀ ਵਾਲਾ ਜਿਹਨੇ ਰੱਬ ਨਾਲ ਸੰਯੋਗ ਹੋਇਆ ਹੈ, ਅਤੇ ਉਹੀ ਇਸ ਗੱਲ ਨੂੰ ਸਮਝਦਾ ਹੈ।
ਸਾਗਰ ਮੇਰ ਉਦਿਆਨ ਬਨ,
ਤਦਾਂ ਨਾਲ ਉਦਿਆਨ, ਤਦਾਂ ਹੀ
ਉਦਿਆਨ ਉਦਿਆਨ,
ਹੁਣ ਠੀਕ ਹੈ।
ਸਾਗਰ ਮੇਰ ਉਦਿਆਨ
ਬਨ ਤੇ ਬਨ ਤੇ, ਠੀਕ ਹੈ।
ਨਾਮ ਨਾਮ ਖੰਡ ਵਸਦਾ ਭਰਮ,
ਵਸਦਾ
ਵਸਦਾ ਭਰਮ,
ਠੀਕ ਹੈ। ਪੜ੍ਹੋ ਸਾਰੇ, ਸਾਗਰ ਮੇਰ ਉਦਿਆਨ ਬਨ,
ਸਾਗਰ ਮੇਰ ਉਦਿਆਨ ਬਨ,
ਨਾਮ ਖੰਡ ਵਸਦਾ ਭਰਮ,
ਨਾਮ ਖੰਡ ਵਸਦਾ ਭਰਮ,
ਹਾਂ। ਮੂਸਣ ਕਹਿਣ ਲੱਗਾ, ਪਿਤਾ ਜੀ ਸਾਰੇ ਸੱਤੇ ਸਮੁੰਦਰ ਮੇਰ ਸਮੇਰ ਪਰਬਤ ਤੇ ਵੀ ਉਦਿਆਨ ਉਜਾੜਾਂ ਵਿੱਚ ਬਣ ਜੰਗਲਾਂ ਵਿੱਚ ਨਵ ਖੰਡ ਵਸਦਾ, ਨਵ ਖੰਡ ਪ੍ਰਿਥਵੀ ਦੇ ਵਿੱਚ ਭਰਮ ਨਾਮ ਭਰਮਣ ਦਾ ਇੱਥੇ ਘੁੰਮ ਫਿਰ ਆਵੇ। ਇੱਥੇ ਭਰਮ ਦਾ ਨਹੀਂ ਹੈਗਾ, ਦੂਜਾ ਭਰਮ ਹੈ ਉਹ ਤੋਂ ਭਾਵ ਨਹੀਂ, ਭਰਮਣ ਦਾ ਅਰਥ ਹੈ ਇੱਥੇ। ਹਾਂ, ਇਹਨੇ ਥਾਵਾਂ 'ਤੇ ਭਰਮਣ ਕਰ ਲਵੇ, ਫਿਰ ਆਵੇ। ਹਾਂਜੀ, ਫਿਰ
ਮੂਸਨ ਪ੍ਰੇਮ ਪ੍ਰੇਮ ਕੈ,
ਹਾਂ ਮੂਸਨ ਨੂੰ ਸੰਬੋਧਨ ਕਰਕੇ,
ਮੂਸਨ ਪ੍ਰੇਮ ਪ੍ਰੇਮ ਕੈ
ਤੇ ਰਮ ਕੈ,
ਪ੍ਰਮ ਪ੍ਰਮ ਕੈ
ਤੇ ਰਮ ਕੈ,
ਤੇ ਰਮ
ਕੇ ਨੀ ਕੈ,
ਮੂਸਨ ਪ੍ਰੇਮ ਪ੍ਰਮ ਕੈ,
ਠੀਕ। ਠੀਕ ਅੱਗੇ
ਗਨੋ ਗਨੋ ਏਕ ਕਰ ਕਰਮ
ਹਾਂ ਮੁਸਲਮ ਕਹਿੰਦਾ ਪਿਤਾ ਜੀ ਅੱਜ ਇੰਨਾ ਉੱਪਰਲਾ ਪਿੰਡਾ ਦੱਸਿਆ ਨਾ ਸੱਤੇ ਸਮੁੰਦਰਾਂ ਦਾ ਸਮੇਰ ਪਰਬਤ ਤੱਕ ਦਾ ਅਤੇ ਜੰਗਲਾਂ ਦਾ ਉਜਾੜਾਂ ਦਾ ਅਤੇ ਨੌਖੰਡ ਪ੍ਰਿਥਵੀ ਦਾ ਜਿਹੜਾ ਜਿੰਨਾ ਪਿੰਡ ਹੈ ਇਹਨੂੰ ਮੈਂ ਇੱਕ ਕਰਮ ਕਰਕੇ ਗਿਣਦਾ ਵੀ ਭਾਵ ਇਹਨਾਂ ਇੱਕ ਕਰਮ ਵਿੱਚ ਮੈਂ ਇਹਨਾਂ ਨੂੰ ਜਿਹੜਾ ਹੈ ਪੂਰਾ ਕਰ ਸਕਦਾ ਉਹਦੇ ਪ੍ਰੇਮ ਕਰਕੇ ਉਹਦੇ ਪ੍ਰੇਮ ਵਿੱਚ ਲੀਨ ਹੋਏ ਨੂੰ ਇਹ ਪਿੰਡਾ ਮੇਰੇ ਲਈ ਕੋਈ ਬਹੁਤਾ ਲੰਬਾ ਨਹੀਂ ਹਾਂਜੀ ਕਰਮ ਇੱਕ ਡਿੰਗ ਇੱਕ ਕਦਮ ਸਾਢੇ ਕੁ ਪੰਜ ਫੁੱਟ ਦੀ ਹੁੰਦੀ ਹੈ ਮੇਰਾ ਖਿਆਲ ਹੈ ਸੋ ਇਹਨੂੰ ਇੰਨਾ ਕੁ ਮੰਨਦਾ ਪ੍ਰੇਮ ਵਿੱਚ ਪਾਈ ਪੈਂਡੇ ਜਿਹੜੇ ਨੇ ਨਾ ਪਿਆਰ ਵਾਲਿਆਂ ਨੂੰ ਪੈਂਡੇ ਵ ਜੰਗਲ ਮੇਲਿਆਂ ਦੇ ਔਖੇ ਨਹੀਂ ਲੱਗਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਸੋ ਉਹਦੇ ਬਾਰੇ ਉਹ ਕਹਿੰਦੇ ਕਹਿੰਦੇ ਨਾ ਇੱਕ ਵਾਰੀ ਮਜਨੂੰ ਲੇਲਾ ਅਤੇ ਮਜਨੂੰ ਆਪਾਂ ਵਿੱਚ ਪ੍ਰੇਮ ਹੈ ਮਜਨੂੰ ਲਾਹੌਰ ਰਹਿੰਦਾ ਹੈ ਲੇਲਾ ਦਿੱਲੀ ਰਹਿੰਦੀ ਹੈ ਉਹ ਮਜਨੂੰ ਕਿਤੇ ਕਿਤੇ ਲਾਹੌਰ ਤੋਂ ਬਾਹਰ ਸ਼ਹਿਰ ਤੋਂ ਬਾਹਰ ਆਇਆ ਤਾਂ ਕੀ ਹੋਇਆ ਊਂਠਾਂ ਦੇ ਕਾਫਲੇ ਵਾਲੇ ਮਿਲੇ ਅਤੇ ਉਹ ਊਂਠਾਂ ਦੇ ਕਾਫਲੇ ਵਾਲਿਆਂ ਨੂੰ ਪੁੱਛਦਾ ਹੈ ਮਜਨੂੰ ਉਹ ਬਾਈ ਕਿੱਥੇ ਚੱਲੇ ਹੋ ਕਾਫਲਾ ਲੈ ਕੇ ਊਂਠ ਲੈ ਕੇ ਕਿੱਥੇ ਚੱਲੇ ਹੋ ਕਹਿੰਦੇ ਦਿੱਲੀ ਕਹਿੰਦੇ ਉੱਥੇ ਤਾਂ ਮੇਰੀ ਲੇਲਾ ਰਹਿੰਦੀ ਆ ਕਹਿੰਦੇ ਜਾਓ ਮੈਂ ਉਹ ਮੇਰਾ ਉਹਨੂੰ ਇੱਕ ਸੁਨੇਹਾ ਦੇ ਦਿਓ ਲੇਲਾ ਨੂੰ ਕੀ ਸੁਨੇਹਾ ਜੀ ਸੁਨੇਹਾ ਦੇਈ ਜਾਂਦਾ ਨਾਲੇ ਤੁਰੀ ਜਾਂਦਾ ਹੈ ਸੋ ਨਾ ਸੁਨੇਹਾ ਮੁੱਕਦਾ ਨਾ ਲੇਲਾ ਦੀਆਂ ਗੱਲਾਂ ਮੁੱਕਦੀਆਂ ਨੇ ਦਿੱਲੀ ਉਹ ਪਹੁੰਚ ਗਿਆ ਸੁਨੇਹਾ ਦਿੰਦਾ ਜਾਂਦਾ ਕਿਉਂ ਇਹ ਪਿੰਡ ਆ ਜਿਹੜਾ ਨਾ ਐਡੇ ਲੰਬੇ ਪਿੰਡ ਵੀ ਜਿਹੜੇ ਨੇ ਭਾਈ ਉਹ ਗਿਣੇ ਨਹੀਂ ਜਾਂਦੇ ਪਿਆਰ ਵਾਲਿਆਂ ਦੇ ਉਹ ਇੱਕ ਕਦਮ ਕਰਕੇ ਹੀ ਮੰਨਦੇ ਨੇ ਉੱਥੇ ਭਾਈ ਗੁਰਦਾਸ ਸਾਹਿਬ ਨੇ ਵੀ ਲਿਖਿਆ ਇਹਦੇ ਬਾਰੇ ਪਾਵਨੀਆਂ ਵਾਰਾਂ ਵਿੱਚ ਲੇਲਾ ਮਜਨੂੰ ਆਸ ਕੀ ਚੋ ਚੱਕੀ ਜਾਤੀ ਅਤੇ ਸੋਠ ਵੀ ਜਾ ਗਾਵੀ ਹੈ ਜਾਂ ਸੁਗੜਾ ਵਾਤੀ ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ ਇਸੇ ਤਰ੍ਹਾਂ ਮਹੀਵਾਲ ਨੂੰ ਸੋਹਣੀ ਮਹੀਵਾਲ ਨੂੰ ਸੋਹਣੀ ਅਤੇ ਨੈ ਧਰਦੀ ਰਾਤੀ ਰਾਂਝਾ ਹੀਰ ਵਿਖਾਣੀ ਹੈ ਰਾਂਝਾ ਹੀਰ ਵਿਖਾਣੀ ਹੈ ਅਤੇ ਉਹ ਜਾਤ ਸਿਨਾ ਜਹਾਂ ਰਾਂਝਾ ਹੀਰ ਵਿਖਾਣੀ ਹੈ ਅਤੇ ਹੋਏ ਰਾਂਝਾ ਹੀਰ ਵਿਖਾਣੀ ਹੈ ਉਹ ਪਿਰਮ ਪਰਾਤੀ ਪੀਰ ਮਰੀਦਾ ਪਿਰਹਣੀ ਗਾਵਨ ਪ੍ਰਵਾਤੀ ਇਉਂ ਉਹਨਾਂ ਨੇ ਵਿਚਾਰਿਆ ਐਸਾ ਪ੍ਰੇਮ ਹੈ ਭਾਈ ਉੱਥੇ ਪਿੰਡੇ ਨਹੀਂ ਫਿਰ ਯਾਦ ਰਹਿ ਜਾਂਦੇ ਪ੍ਰੇਮ ਵਾਲਿਆਂ ਨੂੰ ਵਿਖੜੇ ਪਿੰਡੇ ਵੀ ਜਿਹੜੇ ਨੇ ਚਲੋ
ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ
ਮੂਸਨ ਕਹਿੰਦਾ ਪਿਤਾ ਜੀ ਜੇ ਪ੍ਰੇਮ ਦੇ ਅੰਬਰ ਅੰਬਰ ਨਾਮ ਆਕਾਸ਼ ਦਾ ਆਕਾਸ਼ ਕਿਹੜਾ ਇੱਥੇ ਹਿਰਦਾ ਹਿਰਦੇ ਰੂਪੀ ਆਕਾਸ਼ ਵਿੱਚ ਕਿਤੇ ਰਾਗ ਦੁਆਸ ਜਿਹੜੀ ਛਾਈ ਆਵੇ ਨਾ ਕਿਤੇ ਹਿਰਦੇ ਰੂਪੀ ਆਕਾਸ਼ ਵਿੱਚ ਪ੍ਰੇਮ ਦੇ ਵਿਦੇ ਵਿੱਚ ਕਿਤੇ ਰਾਗ ਕਿਤੇ ਦੁਆਸ ਆ ਜਾਵੇ ਈਰਖਾ ਆ ਜਾਵੇ ਅਤੇ ਫਿਰ ਜਿਹੜੀ ਹੈ ਇਸ ਈਰਖਾ ਨੂੰ ਮਸਕਰ ਨਾਮ ਕੁਚੀ ਦਾ ਮਸਕਰ ਨਾਮ ਮਾਂਜਣ ਦਾ ਪਿਤਾ ਜੀ ਪ੍ਰੇਮ ਦੀ ਕੁਚੀ ਲੈ ਕੇ ਮਾਂਜ ਦੀਏ ਉਹ ਰਾਗ ਦੁਆਸ ਨਾ ਰਹਿਣ ਦਈਏ ਤਾਂ ਪ੍ਰੇਮ ਪੈਦਾ ਹੋਊਗਾ ਕਿਤੇ ਹਾਂਜੀ
ਬੀਤੇ ਬਾਧੇ ਕਮਲ ਮਹਿ
ਹਾਂ
ਭਵਰ ਰਹੇ ਲਪਟਾਏ
ਕਿੰਨਾ ਸੋਹਣਾ ਪ੍ਰਮਾਣ ਦਿੱਤਾ ਹੈ ਬੀਧੇ ਬਾਧੇ ਕਮਲ ਮਹਿ ਬੀਧੇ ਮੈਨੂੰ ਬਿੰਨੇ ਜਾਂਦੇ ਨੇ ਜਿਹੜੇ ਕਮਲ ਫੁੱਲ ਦੇ ਉੱਤੇ ਆਉਂਦੇ ਹੋਏ ਭਵਰੇ ਅਤੇ ਬੰਨ੍ਹਦੇ ਪਰ ਬਿੰਨੇ ਵੀ ਗਏ ਕੰਡਿਆਂ ਵਿੱਚ ਅਤੇ ਫੁੱਲ ਵਿੱਚ ਬੰਨ੍ਹੇ ਵੀ ਗਏ ਪਤਾ ਵੀ ਫੁੱਲ ਨੇ ਮਿੱਜਣ ਸਾਡੀ ਮੌਤ ਹੋ ਜਾਣੀ ਹੈ ਪਰ ਪ੍ਰੇਮ ਇੰਨਾ ਭਵਰ ਰਹੇ ਲਪਟਾਏ ਭੌਰੇ ਫਿਰ ਵੀ ਉਹਦੇ ਉੱਤੇ ਭਾਈ ਲਪਟੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਜਗਿਆਸੂ ਰੂਪੀ ਭੌਰੇ ਸੰਤਾਂ ਰੂਪੀ ਭੌਰੇ ਜਿਹੜੇ ਨੇ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਭਾਈ ਜਿਹੜੇ ਨੇ ਭਾਵੇਂ ਉਹਨਾਂ ਨੂੰ ਕੋਈ ਪਿਆਰ ਇੰਨਾ ਚਰਨਾਂ ਕਮਲਾਂ ਨਾਲ ਕਿ ਚਾਹੇ ਉਹਨਾਂ ਨੂੰ ਕੋਈ ਬੀਧੇ ਚਾਹੇ ਉਹਨੂੰ ਫਾਂਸੀ ਦੇ ਰਸੇ 'ਤੇ ਲਟਕਾ ਦੇਵੇ ਬਾਂਧੇ ਚਾਹੇ ਜੇਲ੍ਹਾਂ 'ਚ ਪਾ ਦੇਵੇ ਤਾਂ ਫਿਰ ਵੀ ਉਹ ਭਾਈ ਭੌਰੇ ਜਿਹੜੇ ਨੇ ਬਣ ਕੇ ਆਪਣੇ ਸੰਤਾਂ ਦੇ ਜਾਂ ਵਾਹਿਗੁਰੂ ਦੇ ਚਰਨਾਂ ਨਾਲ ਲਿਪਟੇ ਰਹਿੰਦੇ ਨੇ ਬੰਦ ਬੰਦ ਕੱਟ ਦਿੱਤਾ ਭਾਈ ਮਨੀ ਸਿੰਘ ਸਾਹਿਬ ਜੀ ਦਾ ਐਸਾ ਭੌਰਾ ਹੈ ਪਰ ਜਿਹੜਾ ਸੀ ਉਹਨਾਂ ਨਾਲ ਭਾਈ ਲਿਪਟਿਆ ਹੀ ਰਿਹਾ ਉਹਨਾਂ ਚਰਨਾਂ ਨਾਲ ਮਤੀ ਦਾਸ ਨੂੰ ਪੁੱਛਿਆ ਸੀ ਅੰਤ ਵੇਲੇ ਦੱਸ ਵੀ ਕੀ ਇੱਛਾ ਹੁਣ ਤੈਨੂੰ ਯਾਰਾਂ ਨਾਲ ਚੀਰ ਦੇਣਾ ਬਸ ਇੱਕੋ ਹੀ ਇੱਛਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵੱਲ ਉਹਨਾਂ ਦੇ ਮੁੱਖ ਵੱਲ ਮੇਰਾ ਮੂੰਹ ਹੋਇਆ ਰਵੇ ਮੈਂ ਉਹਨਾਂ ਦੇ ਚਰਨਾਂ ਦਾ ਭੌਰਾ ਵਾਂ ਆਰੇ ਨਾਲ ਚੀਰ ਦਿੱਤੇ ਨੇ ਬਿੰਨ ਦਿੱਤੇ ਨੇ ਪਰ ਭਾਈ ਜਿਹੜਾ ਸੀ ਉਹ ਲਿਫਟ ਆਈ ਰਿਹਾ ਉਸ ਪਾਸੇ ਪਿਆਰ ਐਸਾ ਪਿਆਰ ਹੋਣਾ ਚਾਹੀਦਾ ਹਾਂ
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਭ
ਹਾਂ ਇਹਨੂੰ ਮਹਤ ਪੜ੍ਹਨ
ਮਾਨ ਮਹਤ ਅਰ ਗਰਭ
ਗਰਭ ਇਹ ਗਰਭ ਨਹੀਂ ਪੜ੍ਹਨਾ ਬੱਬਾ ਹੀ ਲਾਉਣਾ ਗਰਭ ਠੀਕ ਪੜ੍ਹਿਆ ਤੁਸੀਂ ਪੜ੍ਹ ਲਓ ਜਪ ਤਪ ਸੰਜਮ ਹਰਖ ਸੁਖ,
ਜਪ ਤਪ ਸੰਜਮ ਹਰਖ ਸੁਖ,
ਅਨੇਕਾਂ ਮੰਤਰਾਂ ਦਾ ਜਪ ਕਰ ਲੈਣਾ, ਤਪ ਜਿਹੜੀਆਂ ਧੁਨੀਆਂ ਆਦਿ ਹੋਰ ਪੁੱਠੇ ਆਦਿ ਲੜਕ ਕੇ ਤਪ ਕਰ ਕੀਤੇ, ਅਤੇ ਸੰਜਮ ਜਿਹੜੇ ਸਿੰਦਰਾਂ ਦਾ ਕਦਾ ਦਮਨ ਕਰ ਲਿਆ, ਹਰਖ ਪਦਾਰਥਾਂ ਦੇ ਆਉਣ 'ਤੇ ਖੁਸ਼ੀ ਮਨ ਨੂੰ ਹੋਈ, ਹੋਰ ਜਿਹੜੇ ਸੀ ਉਹਨਾਂ ਦੇ ਪਦਾਰਥਾਂ ਦੇ ਵਿੱਚ ਜਿਹੜੇ ਸੁੱਖ ਪ੍ਰਾਪਤ ਹੋਏ, ਮਾਣ ਜਿਹੜੇ ਸੀ ਆਦਰ ਮਹੱਤ ਮਰਾਤਵੇ ਬੜੇ ਬੜੇ, ਅਤੇ ਗਰਬ ਹੋਰ ਗੌਰਵਤਾਈ, ਇਹ ਜਿੰਨਾ ਕੁਛ ਸਾਰਾ ਕੁਛ ਹੈਗਾ, ਇਹ ਜਿੰਨਾ ਸਾਜੋ ਸਮਾਨ ਜਿੰਨਾ ਦੱਸਿਆ, ਇਹਨੂੰ ਮੂਸਨ
ਮੂਸਨ ਨਿਮਖਕ
ਨਿਮਖਕ
ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ।
ਕਹਿੰਦੇ ਆ ਜਿਹੜਾ ਆਪਣਾ ਸਾਰਾ ਕੁਛ ਦੱਸਿਆ ਸੀ, ਜਪ ਵੀ ਤਪ ਵੀ ਇੰਦਰਿਆਂ ਦਾ ਦਮਨ ਕਰਨਾ, ਅਤੇ ਹੋਰ ਜਿਹੜਾ ਸੀ ਬੜੇ ਬੜੇ ਮਰਾਤਵੇ ਪਦਵੀਆਂ ਮਾਣ ਗੌਰਵਤਾਈ, ਇਹ ਸਾਰਾ ਕੁਛ ਮੈਂ ਪ੍ਰੇਮ ਦੇ ਇੱਕ ਨਿਮਖ ਜਿੰਨੇ ਪ੍ਰੇਮ ਦੇ ਉੱਤੇ ਵੀ ਇਹਨੂੰ ਵਾਰ ਵਾਰ ਦਿਆਂ, ਕੁਰਬਾਨ ਕਰਦੇ ਹਾਂ, ਵਾਰਨੇ ਕਰਦੇ ਹਾਂ ਸਾਰੇ ਨੂੰ। ਜੇ ਕਿਤੇ ਪ੍ਰੇਮ ਮਿਲ ਜਾਵੇ, ਮੈਂ ਸਭ ਕੁਛ ਦੇਣ ਨੂੰ ਤਿਆਰ ਹਾਂ, ਵਾਰਨ ਨੂੰ ਤਿਆਰ ਹਾਂ ਉਹਦੇ ਉੱਤੋਂ ਪ੍ਰੇਮ ਉੱਤੋਂ। ਹਾਂਜੀ, ਹਾਂ ਮਹੱਤ ਨਾ ਪੜ੍ਹਨਾ, ਮਾਤਾ ਧਰਤ ਮਹੱਤ ਆਉਂਦਾ ਨਾ ਕਿਤੇ, ਉੱਥੇ ਵੀ ਮਹੱਤ ਨਹੀਂ ਪੜ੍ਹਨਾ, ਉੱਥੇ ਉਹੀ ਉੱਥੇ ਵੀ ਇਹੀ ਆ ਮਰਾਤਵੇ ਪਦਵੀਆਂ, ਇਹ ਵੀ ਇੱਥੇ ਅਰਥ ਹੈ। ਮਹੱਤਮਾ ਨੇ ਪਦਵੀਆਂ ਬੜੇ ਬੜੀਆਂ ਪਦਵੀਆਂ ਮਰਾਤਵੇ ਅਹੁਦੇ ਸਭ ਕੁਛ ਵਾਰਦੇ ਹਾਂ ਉਸ ਪ੍ਰੇਮ ਤੋਂ। ਹਾਂਜੀ ਹਾਂਜੀ, ਮਾਂ ਵਾਰ ਦੇਣਾ ਕਰਾਂ, ਦਿਓ ਮਨ ਦੇਣਾ ਕਰਾਂ ਕੀ ਸਰਬ, ਸਾਰਾ ਕੁਛ ਜਿਹੜਾ ਉੱਪਰ ਕਿਹਾ ਹੈ, ਮਿਲ ਜਾਵੇ ਪ੍ਰੇਮ ਕਿਤੋਂ ਅੱਗੇ।
ਮੂਸਨ ਮਰਮਣਾ ਜਾਣ ਆਈ,
ਮੂਸਨ ਕਹਿੰਦਾ ਪਿੱਥਾ ਜੀ ਪ੍ਰਭੂ ਪ੍ਰਾਪਤੀ ਦੇ ਮਰਮ ਨੂੰ ਭੇਦ ਨੂੰ ਜਾਣਦੇ ਨੇ, ਕੌਣ
ਮਰਤ ਹਿਰਤ ਸੰਸਾਰ,
ਹਿਰਤ ਮੈਨੇ ਵੇਖਣਾ ਸੰਸਾਰ ਮਰਦਾ ਵੇਖਦੇ ਨੇ, ਸੰਸਾਰ ਨੂੰ ਮਰਦਾ ਵੇਖਦਿਆਂ ਵੀ ਭਾਈ ਫਿਰ ਵੀ ਜਿਹੜੇ ਜਿਹੜਾ ਸੀ ਪਰਮੇਸ਼ਰ ਦੀ ਪ੍ਰਾਪਤੀ ਦੇ ਮਰਮ ਨੂੰ ਭੇਦ ਨੂੰ ਜਾਣਨਾ ਨਹੀਂ ਕਰਦੇ ਲੋਕ, ਪਤਾ ਵੀ ਸੰਸਾਰ ਮਰ ਰਿਹਾ ਅਸੀਂ ਵੀ ਮਰ ਜਾਣਾ ਹੈ, ਪ੍ਰਭੂ ਪ੍ਰਾਪਤੀ ਕਰ ਲਈਏ, ਪਰ ਉਸ ਭੇਦ ਨੂੰ ਉਸ ਮਰਮ ਨੂੰ। ਹਾਂਜੀ, ਮਰਤ ਮਰਨਾ, ਹਿਰਤ ਵੇਖਣਾ,
ਪ੍ਰੇਮ ਪ੍ਰਮਣਾ ਵੇਦਿਓ,
ਪ੍ਰਮ ਪ੍ਰੇਮ
ਪ੍ਰੇਮ
ਪ੍ਰੇਮ ਪ੍ਰਮਣਾ ਵੇਦਿਓ,
ਪ੍ਰਮਣਾ ਵੇਦਿਓ,
ਪ੍ਰਮ ਮੈਨੇ ਪਿਆਰੇ, ਉਹ ਲੋਕ ਜਿਹੜੇ ਨੇ ਸੰਸਾਰ 'ਚ ਖਚਤ ਹੋਏ ਹੋਏ ਪਿਆਰੇ ਵਾਹਿਗੁਰੂ ਦੇ ਪ੍ਰੇਮ ਨੂੰ ਜਿਹੜਾ ਸੀ ਉਹਦੇ ਵਿੱਚ ਬਿੰਨਣਾ ਨਹੀਂ ਕੀਤਾ ਆਪਣੇ ਆਪ ਨੂੰ। ਇੱਕ ਮਿੰਟ ਰੋਕਿਓ, ਹਾਂਜੀ ਕੀ ਪੁੱਛਿਆ ਦੱਸੋ, ਮਹੱਤਮ ਪਦਵੀਆਂ ਮਰਾਦਵੇ ਬੜੇ ਬੜੇ ਅਹੁਦੇ, ਕੋਈ ਬੱਸ ਦਾ ਡਰਾਈਵਰ ਦਾ ਇਹ ਅਹੁਦਾ ਮਿਲ ਗਿਆ, ਕੋਈ ਹੋਰ ਕਈ ਅਹੁਦੇ ਨੇ ਉਹ ਬਾਹਰ ਦੀਆਂ ਉਹਦੇ ਉੱਤੋਂ ਦੇ, ਵੱਡੀ ਮਾਤਾ ਮਰਾਤਵੇ ਆ, ਕਿਤੇ ਮਹੱਤ ਨਾਮ ਕਿਤੇ ਵੱਡੇ ਦਾ ਹੈ, ਕਿਤੇ ਨਾਮ ਮਰਾਤਵੇ ਉੱਥੇ ਵੱਡੇ ਦਾ ਅਰਥ ਆਉਂਦਾ, ਧਰਤਾ ਵੱਡੀ ਧਰਤੀ ਇੱਕ ਵੱਡੀ ਮਾਤਾ ਹੈ ਉੱਥੇ ਵੱਡੀ ਦਾ ਅਰਥ ਹੈ, ਇੱਥੇ ਪਦਵੀਆਂ। ਚਲੋ
ਉਰਜੋ ਮਿਥ ਵਿਹਾਰ,
ਸੋ ਉਹ ਜਿਹੜੇ ਨੇ ਉਰਜੇ ਪਏ ਨੇ ਮਿਥ ਵਿਹਾਰਾਂ ਵਿੱਚ, ਪ੍ਰੇਮ ਵਿੱਚ ਨਹੀਂ ਬੰਨਣਾ ਕੀਤਾ, ਮਿਥਿਆ ਵਿਹਾਰਾਂ ਵਿੱਚ ਉਲਝੇ ਪਏ ਨੇ।
ਕਾਬੂ
ਪਰ ਜਿਹੜੇ ਭਾਈ ਰੱਬ ਦੇ ਪਿਆਰੇ ਹੁੰਦੇ ਨੇ, ਬੜਾ ਸੋਹਣਾ ਲਿਖਿਆ, ਜੋ ਆਸਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦਿੱਤੇ ਹੈ, ਉਹਨਾਂ ਨੂੰ ਇਹਨਾਂ ਪਦਾਰਥਾਂ ਨਾਲ ਕੋਈ ਜਿਹੜਾ ਮੋਹ ਨਹੀਂ ਹੁੰਦਾ, ਇਹਨਾਂ ਅਹੁਦਿਆਂ ਨਾਲ ਕੋਈ ਮੋਹ ਨਹੀਂ ਹੁੰਦਾ, ਸਭ ਕੁਝ ਤਿਆਗ ਦਿੰਦੇ ਨੇ। ਥੋੜ੍ਹਾ ਸੁੱਖ ਸੀ ਕਿਤੇ ਜਿਹੜਾ ਸੀ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ, ਉਹਨਾਂ ਨੂੰ ਜਿੱਦਾਂ ਇੰਦਰਾ ਗਾਂਧੀ ਜਾਂਦੀ ਪ੍ਰਧਾਨ ਮੰਤਰੀ ਦੇ ਨਾਲ ਜਾਣਾ, ਨਾਲ ਦੇ ਉੱਦਾਂ ਦੇ ਭੋਜਨ ਮਿਲਣੇ, ਸ਼ਗਨ ਸਕਾਉਣ ਨੂੰ ਉਹਨੇ ਸੁੱਖ ਮਿਲਣੇ, ਪਰ ਸਾਰੇ ਸੁੱਖਾਂ ਨੂੰ ਤਿਆਗ ਕਰਕੇ ਜਿਹੜਾ ਸੀ ਆਪਣੇ ਅਕਾਲਤਾ ਸਾਹਿਬ ਨਾਲ ਪਿਆਰ ਸੀ, ਸੋ ਉਸ ਇਹਨਾਂ ਅਹੁਦਿਆਂ ਨੂੰ ਤਿਆਗ ਕਰਕੇ ਜਿਹੜਾ ਸੀ ਉਹ ਸੇਵਾ ਲੈ ਲਈ, ਉਹ ਪ੍ਰੇਮ ਜਿਹੜਾ ਸੀ ਪਾਤਸ਼ਾਹ ਦਾ ਨਿਭਾ ਦੇਣਾ ਕੀਤਾ, ਫਾਂਸੀਆਂ 'ਤੇ ਰੱਸੇ 'ਤੇ ਚੁੰਮ ਲਏ ਨੇ, ਸੋ ਵਿਧੇ ਬੰਨ੍ਹਦੇ ਆਇਆ ਸੀ ਨਾ, ਭਾਵੇਂ ਕੋਈ ਬਿੰਨ ਦੇਵੇ ਬੰਨ ਦੇਵੇ ਪਰਵਾਹ ਨਹੀਂ ਇਹਨਾਂ ਗੱਲਾਂ ਹੁੰਦੀ, ਇੱਥੇ ਪ੍ਰੇਮ ਹੁੰਦਾ, ਪ੍ਰੇਮ ਸੀ ਅਕਾਲਤਾ ਸਾਹਿਬ ਨਾਲ, ਹਰਿਮੰਦਰ ਸਾਹਿਬ ਨਾਲ।
ਕਾਬੋ ਦਬ ਜਬ ਜਾਰੀ ਹੈ,
ਹਾਂ ਹੋਰ ਪ੍ਰੇਮ ਦੀ ਕੀ ਪਰਿਭਾਸ਼ਾ ਹੈ, ਜੇ ਪ੍ਰੇਮ ਸਿੱਖਣਾ ਹੋਵੇ ਤਾਂ ਭਾਈ ਸੰਮਣ ਮੂਸਣ 'ਤੇ ਸਿੱਖਿਆ ਜਾਵੇ, ਕਬ ਦਬ, ਕਬ ਮੈਨੇ ਘਰ, ਦਬ ਮੈਨੇ ਧਰਮ, ਅਤੇ ਜਬ ਜਾਰੀ ਹੈ ਕਹਿੰਦੇ ਘਰ ਵੀ ਛੱਡ ਜਾਵੇ, ਧਨ ਵੀ ਛੱਡਦਾ ਹੋਵੇ, ਪਿਤਾ ਜੀ
ਬਿਸਰਤ ਪ੍ਰੇਮ ਬਿਹਾਰ।
ਹਾਂ, ਅਤੇ ਉਹਨਾਂ ਬਿਹਾਰ ਮੈਨੇ ਦੁੱਖ, ਘਰ ਸਣ ਦਾ, ਧਨ ਸਣ ਦਾ, ਉਹਨਾਂ ਬਿਹਾਰ ਮੈਂ ਦੁਖੀ ਨਹੀਂ ਹੁੰਦਾ ਜਿੰਨਾ ਦੁਖੀ ਮੈਂ ਬਿਸਰਤ ਪ੍ਰੇਮ, ਵਾਹਿਗੁਰੂ ਦੇ ਪ੍ਰੇਮ ਵੱਲੋਂ ਜਿਹੜਾ ਵਿਛੋੜਾ ਪੈਣਾ, ਜਿਹੜਾ ਇਹ ਵਿਛੋੜੇ ਦੇ ਵਿੱਚ ਜਿਹੜਾ ਮੈਨੂੰ ਬੇਹਾਲ ਹੋਣਾ, ਦੁਖੀ ਹੋਣਾ, ਉਹਨਾਂ ਦੁੱਖ ਮੈਂ ਇਹਨੂੰ ਘਰ ਅਤੇ ਧਨ ਸਣ ਦਾ ਨਹੀਂ ਹੈ।
ਮੂਸਨ ਤਬ ਹੀ ਮੂਸੀਐ।
ਹਾਂ, ਮੂਸਨ ਕਹਿੰਦੇ ਪਿਤਾ ਜੀ, ਜੀਵ ਉਦੋਂ ਮੂਸੀਆ ਮੈਨੂੰ ਲੁੱਟਿਆ ਜਾਂਦਾ ਹੈ, ਮੂਸੀਆ ਮੈਨੂੰ ਲੁੱਟੇ ਜਾਣਾ।
ਵਿਸਰਤ ਪੁਰਖ ਦਿਆਲ,
ਜਿਹਨਾਂ ਨੂੰ ਭਾਈ ਪੁਰਖ ਵਾਹਿਗੁਰੂ ਜਿਹੜਾ ਸੀ ਦਿਆਲੂ ਵਾਹਿਗੁਰੂ, ਜਿਹਨਾਂ ਨੂੰ ਭਾਈ ਵਿਸਰ ਗਿਆ, ਉਹ ਮੈਨੂੰ ਲੁੱਟਿਆ ਹੀ ਗਿਆ। ਹਾਂ,
ਜਾ ਕੋ ਪ੍ਰੇਮ ਸੁਹਾਓ ਹੈ,
ਸੁਹਾਓ ਉੜੇ ਨਾਲ, ਜਾ ਕੋ ਪ੍ਰੇਮ ਸੁਹਾਓ ਹੈ,
ਪ੍ਰੇਮ ਸੁਹਾਓ ਹੈ।
ਸੋ ਜਿਹਨਾਂ ਨੂੰ ਭਾਈ, ਹਾਂ, ਇਹ ਇੱਥੇ ਤੱਕ ਹੁਣ ਸੱਤ ਜਿਹੜੇ ਸੀ ਸਲੋਕ ਸੰਮਣ ਅਤੇ ਮੂਸਣ ਦੇ ਆਪਣੇ ਵਾਰਤਾਲਾਪ ਵਿੱਚ ਆਏ ਨੇ। ਅੱਠਵਾਂ ਸਲੋਕ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰੇਮ ਦੀ ਹੱਦ ਵੇਖ ਕੇ ਸੱਚੇ ਪਾਤਸ਼ਾਹ ਨੂੰ ਸਾਬਾਸ਼ ਦਿੰਦੇ ਹੋਏ ਕਹਿਣਗੇ, ਸੰਮਣ ਅਤੇ ਮੂਸਣਾ ਧੰਨੋ ਤੁਸੀਂ ਬਾਈ, ਐਡਾ ਪ੍ਰੇਮ। ਸੁਣ, ਉਸੇ ਪ੍ਰੇਮ ਨੂੰ ਸੱਚੇ ਪਾਤਸ਼ਾਹ ਕਹਿ ਰਹੇ ਨੇ ਪੋਲੀਓ ਦੁਆਰੇ ਨੂੰ, ਜੋ ਜਾ ਕੋ
ਪ੍ਰੇਮ
ਸੁਹਾਓ ਹੈ, ਇਹ ਸੰਮਣ ਅਤੇ ਮੂਸਣ ਜਿਹਨਾਂ ਨੂੰ ਪ੍ਰੇਮ ਦਾ ਰਸ ਆ ਗਿਆ ਨਾ ਤੁਹਾਡੇ ਵਾਂਗੂ। ਹਾਂਜੀ, ਚਰਨ
ਚਿਤਵ ਮਨ ਮਾਹੇ,
ਉਹ ਭਾਈ ਵਾਹਿਗੁਰੂ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਹਮੇਸ਼ਾ ਚਿਤਵਦੇ ਰਹਿੰਦੇ ਨੇ, ਧਿਆਨ ਮਹਿਬੋ ਕੇ ਰਹਿੰਦੇ ਨੇ। ਹਾਂਜੀ,
ਨਾਨਕ ਵਿਰਹੀ ਬ੍ਰਹਮ ਕੇ।
ਹਾਂ, ਜਿਹੜੇ ਭਾਈ ਬਿਰਹੀ ਦਾ ਅਰਥ ਤੇ ਵਿਛੋੜਾ ਨਹੀਂ, ਕਈ ਥਾਵਾਂ ਦੇ ਬਿਰਹੀ ਦਾ ਅਰਥ ਵਿਛੋੜੇ ਵੀ ਆਉਂਦੇ ਨੇ, ਪਰ ਇੱਥੇ ਬਿਰਹੀ ਦਾ ਅਰਥ ਹੈ ਪ੍ਰੇਮੀ, ਜਿਹੜੇ ਬ੍ਰਹਮ ਦੇ ਪ੍ਰੇਮੀ ਨੇ, ਜਿਹੜੇ ਰੱਬ ਦੇ ਪ੍ਰੇਮੀ ਨੇ। ਆਣ ਨਾ ਕਤਹੂ ਜਾਹੇ, ਉਹ ਦਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਕਰਦੇ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾਲਕ ਜਿਤਨਾ ਆਵੇ, ਉਹ ਇਹ ਦਰ ਨਹੀਂ ਛੱਡਣਾ ਕਰਦੇ। ਸੋ ਦਰ ਕੈਸਾ ਸੋੜੀ ਹੈ, ਨਹੀਂ ਛੱਡਦੇ ਭਾਈ, ਜੋ ਦਰ ਐਸਾ ਹੋਏ। ਹਾਂ, ਸਗਲ ਦੁਆਰ ਕਉ ਛਾੜ ਕੇ ਗਹਿ ਤੁਹਾਰੋ ਦੁਆਰ, ਮਾਹੇ ਗਹਿ ਕਿਲਾ ਜਸ ਗੋਬਿੰਦ ਦਾਸ ਤੁਹਾਰ, ਨਹੀਂ ਛੱਡਦੇ ਉਹ ਦਰ ਨੂੰ। ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ ਸੀ ਨਾ, ਅਸੀਂ ਗਜ਼ਲਾਂ ਵਿੱਚ ਕਹਿਣ ਲੱਗਾ, ਹਵਾ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਆਏ ਹਵਾ, ਜਿੱਦਣ ਮੇਰਾ ਸਰੀਰ ਜਿਹੜਾ ਖਾਕ ਹੋ ਗਿਆ ਨਾ ਅੱਗੇ ਸੜ ਕੇ, ਵੇਖੀ ਕਿਤੇ ਜਿੰਨਾ ਚਿਰ ਮੈਂ ਜੀਂਦਾ ਰਿਹਾ ਇਹ ਗੁਰੂ ਦਾ ਦਰ, ਗੁਰੂ ਗੋਬਿੰਦ ਸਿੰਘ ਦਾ ਨਹੀਂ ਦਰ ਛੱਡਿਆ, ਅਤੇ ਵੇਖੀ ਕਿਤੇ ਮੇਰੇ ਮਨ ਤੋਂ ਬਾਅਦ ਮੇਰੀ ਮੜੀ ਜਿਹੜੀ ਆ ਸਵਾਹ ਹੋਈ ਵੀ, ਕਿਤੇ ਤੂੰ ਇਹ ਦਰ ਤੋਂ ਉਡਾ ਕੇ ਨਾ ਲੈ ਜੀ, ਮੈਂ ਸਵਾਹ ਹੋ ਕੇ ਵੀ ਇਸ ਦਰ 'ਤੇ ਪਿਆ ਰਵਾਂ। ਐਸਾ ਹੈ ਪ੍ਰੇਮ।
ਲੱਖ ਘਾਟੀ ਉੱਚੋ ਘਣੋ ਚੰਚਲ ਚੀਤ ਵਿਹਾਰ।
ਹੁਣ ਇੱਥੇ ਜਮਾਲ ਅਤੇ ਪਤੰਗ ਦੇ, ਇੱਥੇ ਤੱਕ ਸੰਮਣ ਮੂਸਣ ਦੀ, ਹੁਣ ਜਮਾਲ ਅਤੇ ਪਤੰਗ ਦੀ ਆਵੇਗੀ। ਕੌਣ ਸੀ ਜਮਾਲ ਅਤੇ ਪਤੰਗ, ਇਹਦੀ ਵੀ ਭਾਈ ਸਾਖੀ ਹੈ, ਸੁਣੀਏ ਕਿ ਚੱਲੀਏ। ਜਿਹੜਾ ਸੀ ਜਮਾਲ ਸੀ ਪਠਾਨ, ਪਤੰਗ ਜਿਹੜਾ ਸੀ ਇਹ ਸੀ ਵੀ ਇੱਕ ਸਾਹੂਕਾਰ ਸੀ, ਬੜਾ ਇਮਾਨਦਾਰ ਸੀ, ਰਾਜ ਦਰਬਾਰ ਵੀ ਇਹਦੀ ਇਮਾਨਦਾਰੀ ਦੀ ਤਾਂਘ ਸੀ ਵੀ ਕੋਈ ਇਮਾਨਦਾਰ ਹੈਗਾ, ਲੋਕ ਸਾਰੇ ਦੇ ਪਾਸ ਆਪਣੀ ਇਮਾਨਤਾਂ ਜਮ੍ਹਾਂ ਕਰਾਉਂਦੇ। ਸੋ ਇਹ ਜਿਹੜਾ ਜਮਾਲ ਪਠਾਨ ਸੀ, ਪਿਸ਼ਾਵਰ ਜਾਣ ਵਾਸਤੇ ਉੱਥੋਂ ਲਾਹੌਰ ਤੋਂ ਪਿਸ਼ਾਵਰ ਜਾਣਾ ਸੀ, ਸੱਤ ਅੱਠ ਦਿਨ ਰਹਿਣਾ ਸੀ। ਸੋ ਇਸ ਕਰਕੇ ਘਰ ਜਿਹੜੀ ਮਾਇਆ ਪਈ ਸੀ 700 ਰੁਪਈਆ, ਕਹਿਣ ਲੱਗੇ ਵੀ ਚਲੋ ਕਿਤੇ ਮਗਰੋਂ ਚੋਰ ਨਾ ਲੈ ਜਾਣ ਚੱਕ ਕੇ, ਅਤੇ ਸੇਠ ਕੋਲ ਜਮ੍ਹਾਂ ਕਰਾ ਜਾਂਦੇ ਹਾਂ। ਇਹ ਸੇਠ ਕੋਲ ਜਮ੍ਹਾਂ ਕਰਾਉਣ ਆ ਗਿਆ, ਜਿਹੜਾ ਪਤੰਗ ਸੇਠ ਸੀ, ਜਮ੍ਹਾਂ ਕਰਾਉਣ ਲੱਗਾ। ਉਸ ਵੇਲੇ ਹੋਰ ਵੀ ਲੋਕ ਬਹੁਤ ਸਾਰੇ ਪੈਸੇ ਜਮ੍ਹਾਂ ਕਰਾਉਣ ਲੱਗੇ ਸੀ, ਉਹਦੇ ਕੋਲ ਭੀੜ ਜੀ ਲੱਗੀ ਸੀ, ਅਤੇ ਇਹਨੇ ਵੀ ਆਪਣੀ ਜਿਹੜੀ ਸੀ 700 ਦੀ ਰਕਮ ਕਹਿਣਾ, ਸੇਠ ਜੀ ਮੈਂ ਚੱਲਿਆ ਪਿਸ਼ਾਵਰ ਨੂੰ, ਆਹ ਮੇਰੀ ਰਕਮ ਤੁਸੀਂ ਇੱਥੇ ਮੇਰੀ ਇਮਾਨਤ ਜਮ੍ਹਾਂ ਕਰ ਲਿਓ ਜੇ, ਕਹਿ ਕੇ ਚੱਲ ਗਿਆ। ਸੇਠ ਉਹ ਜਿਹੜੇ ਦੂਜਿਆਂ ਲੋਕਾਂ ਦੀਆਂ ਇਮਾਨਤਾਂ ਲਿਖਦਾ ਕਿਤੇ ਇਹਦੇ ਵਾਲੀ ਭੁੱਲ ਗਿਆ, ਰਜਿਸਟਰ 'ਤੇ ਲਿਖੀ ਕੋਈ ਨਾ। 7 ਦਿਨਾਂ ਬਾਅਦ ਮੁੜਿਆ, ਕਹਿੰਦਾ ਚਲੋ ਆਪਣੀ ਇਮਾਨਤ ਲੈ ਕੇ ਆਵਾਂ। ਸੋ ਜਦੋਂ ਜਮਾਲ ਆਇਆ, ਕਹਿਣ ਲੱਗਾ, ਸੇਠ ਜੀ ਪਤੰਗ ਜੀ ਮੇਰਾ ਦਿੱਤਾ ਹੋਇਆ 700 ਰੁਪਈਆ ਜਮ੍ਹਾਂ ਕਰਾਇਆ ਸੀ, ਉਹ ਕਿਰਪਾ ਕਰਕੇ ਵਾਪਸ ਕਰ ਦਿਓ। ਕਹਿੰਦੇ ਕੋਈ ਨਹੀਂ, ਮੈਂ ਭਾਈ ਰਜਿਸਟਰ ਵੇਖ ਲਵਾਂ। ਰਜਿਸਟਰ ਚੈੱਕ ਕੀਤਾ, ਉਹ ਲਿਖਣਾ ਤਾਂ ਭੁੱਲ ਗਿਆ, ਲਿਖਿਆ ਕੋਈ ਨਹੀਂ। ਕਹਿੰਦਾ ਵੀ ਤੇਰੀ ਤਾਂ ਕੋਈ ਇਮਾਨਤ ਨਹੀਂ ਇੱਥੇ ਜਮ੍ਹਾਂ ਹੋਈ ਬਈ, ਤੂੰ ਇਮਾਨਤ ਜਮ੍ਹਾਂ ਨਹੀਂ ਕਰਾਈ। ਕਹਿੰਦਾ ਜੀ ਕਰਾਈ ਆ, ਮੈਂ ਸਮਾਂ ਦੱਸਦਾ ਕਿਹੜਾ ਦਿਨ ਸੀ। ਆ ਕੁਝ ਲੋਕ ਇਸ ਵੇਲੇ ਉਸ ਵੇਲੇ ਇਮਾਨਤਾਂ ਜਮ੍ਹਾਂ ਕਰਾ ਰਹੇ ਸੀ ਜਦੋਂ ਮੈਂ ਕਰਾਈ, ਆਹ ਲੋਕ ਸੀ ਉੱਥੇ। ਕਹਿਣ ਲੱਗਿਆ ਵੀ ਚਲੋ ਫਿਰ ਦੁਬਾਰਾ ਚੈੱਕ ਕਰ ਲੈਂਦੇ ਹਾਂ, ਇਮਾਨਦਾਰ ਜੋ ਸੀ। ਚੈੱਕ ਕੀਤਾ, ਫਿਰ ਰਜਿਸਟਰ 'ਤੇ ਨਹੀਂ ਲੱਭਿਆ। ਕਹਿਣ ਲੱਗਾ ਵੀ ਨਹੀਂ ਨਹੀਂ, ਤੇਰੀ ਇਮਾਨਤ ਕੋਈ ਜਮ੍ਹਾਂ ਨਹੀਂ ਇੱਥੇ ਹੈਗੀ। ਜਦੋਂ ਮੁੱਕਰੀ ਗਿਆ, ਅਤੇ ਉਹ ਭਾਈ ਗੁੱਸਾ ਤਾਂ ਹੁੰਦਾ ਹੀ ਹੈ, ਪ ਜਿਹੜਾ ਸੀ ਜਮਾਲ ਗਾ ਬੁਰੇ ਭੈੜੇ ਸ਼ਬਦ ਵੀ ਗਾਖਣੇ ਕੀਤੇ, ਕਿੱਦਾਂ ਦਾ ਤੂੰ ਜਿਹੜਾ ਸੀ ਇਮਾਨਦਾਰ, ਤੈਨੂੰ ਕਹਿੰਦੇ ਸੀ ਵੱਡਾ ਭਾਰੀ, ਵੇਖ ਲਈ ਤੇਰੀ ਇਮਾਨਦਾਰੀ, ਗਾਲਾਂ ਵੀ ਕੱਢ ਦਿੱਤੀਆਂ। ਸੋ ਇਉਂ ਕਹਿ ਕੇ ਵਾਪਸ ਆ ਗਿਆ ਅਕਸਰ, ਸੱਚਾ ਸੀ ਉਹ ਵੀ, ਉਹਨੇ ਮੁਕੱਦਮਾ ਕਰ ਦਿੱਤਾ ਵੀ ਆ ਸੇਠ ਨੇ ਮੇਰੀ ਇਮਾਨਤ ਰੱਖ ਲਈ ਹੈ, ਮੁਕੱਦਮਾ ਹੋ ਗਿਆ, ਤਰੀਕਾਂ ਪਈਆਂ। ਜੱਜ ਨੂੰ ਜਿਹੜਾ ਸੀ ਦੋਹਾਂ ਪਾਸਿਆਂ ਤੋਂ ਜਿਹੜਾ ਸੀ ਵੇਖਿਆ ਵੀ ਦੋਵੇਂ ਮੈਨੂੰ ਝੂਠੇ ਨਹੀਂ ਲੱਗਦੇ, ਕਿਉਂਕਿ ਸੇਠ ਦੀ ਵੀ ਬੜੀ ਇਮਾਨਦਾਰੀ ਦੀ ਤਾਂਘ ਸੀ, ਅਤੇ ਉਹ ਵੀ ਆਪਣਾ ਕੋਈ ਐਵੇਂ ਨਹੀਂ ਕੋਈ ਕਹਿੰਦਾ ਮੇਰੀ ਇਮਾਨਤ ਹੈ। ਸੋ ਕਹਿਣ ਲੱਗਿਆ ਵੀ ਇਹ ਨਿਰਣਾ ਜਿਹੜਾ ਹੈਗਾ ਰੱਬ 'ਤੇ ਛੱਡ ਦੇ ਤੁਹਾਡਾ, ਮੈਨੂੰ ਦੋਵੇਂ ਸੱਚੇ ਲੱਗਦੇ ਹੂੰ, ਪਰ ਗੱਲ ਇਹ ਆ ਵੀ ਮੈਂ ਝੂਠਾ ਕਿਹਨੂੰ ਕਰਾਂ। ਅਕਸਰ ਕਹਿੰਦਾ ਵੀ ਤੇਲ ਦਾ ਕੜਾਹ ਪਾ ਉਬਾਲ ਲੈਂਦੇ ਹਾਂ, ਦੋਵੇਂ ਜਣੇ ਹੱਥ ਪਾ ਦਿਓ, ਜਿਹਦਾ ਸੜ ਗਿਆ ਹੱਥ ਝੂਠਾ। ਸੋ ਐਸਾ ਹੀ ਹੋਇਆ, ਦੋਵਾਂ ਨੇ ਪਾਏ ਹੱਥ, ਉਹ ਵਿਚਾਰੇ ਜਮਾਲ ਦਾ ਸੜ ਗਿਆ। ਉਹ ਕਹਿਣ ਲੱਗਾ ਉਸ ਵੇਲੇ ਫਿਰ ਗਿਲਾ ਹੁੰਦਾ ਹੀ ਹੈ ਬਾਈ, ਕਹਿਣ ਲੱਗੇ ਕੱਲ੍ਹ ਯੁੱਗ ਦਾ ਸਮਾਂ ਇੱਥੇ ਸੱਚੇ ਝੂਠੇ ਦਾ ਰੱਬ ਕੋਲ ਵੀ ਨਿਰਣਾ ਨਹੀਂ, ਮੇਰੀ ਮਹੰਤ ਹੈ ਹੱਥ ਮੇਰਾ ਸੜ ਗਿਆ, ਇਹ ਕੀ ਕਾਰਨ ਹੋਇਆ, ਅਤੇ ਰੱਬ ਵੀ ਕੋਈ ਹੈ ਨਹੀਂ, ਮੈਂ ਨਹੀਂ ਮੰਨਦਾ ਰੱਬ ਨੂੰ ਕਿਸੇ ਨੂੰ। ਉਸ ਪਾਸੋਂ ਵੀ ਜਿਹੜੀ ਸੀ ਬਦਲਾਅ ਹੋ ਗਿਆ ਮਨ ਵਿੱਚ, ਘਰ ਆ ਗਿਆ। ਉਹ ਜਿਹੜਾ ਸੇਠ ਸੀ ਉਹਨੇ ਕੀ ਕੀਤਾ, ਰਜਿਸਟਰ ਪਹਿਲਾਂ ਰੱਖ ਕੇ ਕਹਿਣ ਲੱਗਿਆ ਬਈ ਚਲੋ ਜਿੱਥੇ ਸਾਰੀਆਂ ਹੁੰਡੀਆਂ ਰੱਖੀਆਂ ਹੋਈਆਂ ਸੀ, ਇਮਾਨਤਾਂ ਰੱਖੀਆਂ ਹੋਈਆਂ ਸੀ, ਬੰਨ ਬੰਨ ਕੇ ਰੱਖੀਆਂ ਸੀ, ਨਾਂ ਰੱਖੇ ਹੁੰਦੇ ਨੇ, ਉਹ ਤਾਂ ਵੇਖ ਲਈਏ, ਇੱਕ ਇੱਕ ਨੂੰ ਵੇਖਦਾ ਅਤੇ ਰਜਿਸਟਰ ਨਾਲ ਮਿਲਾਉਂਦਾ ਪੂਰੀ ਹੁੰਦੀ ਚਲੀ ਜਾਂਦੀ ਹੈ। ਉਹ ਜਿਹੜਾ ਸਾਰਾ ਪੂਰਾ ਹੋ ਗਿਆ ਅਤੇ 700 ਵਾਲੀ ਵੱਧ ਗਈ, ਉਹ ਕਹਿਣ ਲੱਗ ਵੀ ਇਹ ਵੱਧ ਗਈ ਜਿਹੜੀ ਤਾਂ ਫਿਰ ਉਸੇ ਦੀ ਉਸੀ, ਇਹ ਭੁੱਲ ਮੇਰੇ ਤੋਂ ਨਿਕਲ ਤਾਂ ਹੋ ਗਈ ਹੈ, ਮਾਨ ਤੋਂ ਦੀ ਪਈ ਆ, ਅਤੇ ਇਸ ਕਰਕੇ ਘਰ ਦੇ ਕੇ ਆਵਾਂ, ਲੈ ਕੇ ਪੈਸੇ ਦੌੜਿਆ। ਜਮਾਲ ਜੀ ਤੁਸੀਂ ਸੱਚੇ, ਮੈਂ ਹੀ ਜਿਹੜਾ ਸੀ ਤੇਰੇ ਸੱਚਾ ਮੈਂ ਵੀ ਹਾਂ, ਪਰ ਲਿਖਣ ਭੁੱਲ ਗਿਆ, ਤੂੰ ਵੀ ਕਾਲਜ ਲਿਖਾ ਕੇ ਨਹੀਂ ਗਿਆ, ਭਾਜੀਆਂ ਪਸਾਵਰ ਨੂੰ ਮਾਨ ਤੇਰੀ ਪਈ ਆ, ਮੇਰੇ ਕੋਲ ਸਾਂਭ ਆ। ਉਹ ਕਹਿਣ ਲੱਗਿਆ ਫਿਰ ਇਹ ਇਹ ਕਿੱਦਾਂ ਦਾ ਇਨਸਾਫ ਹੋਇਆ ਰੱਬ ਕੋਲ, ਅਮਾਨਤ ਤੇਰੇ ਕੋਲ ਪਈ ਹੈ ਅਤੇ ਮੇਰੀ ਹੈ, ਹੱਥ ਮੇਰਾ ਝਾੜ ਦਿੱਤਾ, ਇਸ ਗੱਲ ਦਾ ਕਾਰਨ ਕੀ ਹੋਇਆ ਇਹ? ਸੋ ਕਈ ਕਮਾਂ ਵੀ ਅੱਲਾ ਹੈ ਨਹੀਂ? ਕਹਿਣ ਲੱਗਾ ਨਹੀਂ, ਜਿਹੜੀ ਮੈਨੂੰ ਇਹ ਸਮਝ ਵਿੱਚ ਆਈ ਆ ਨਾ, ਉਸ ਵੇਲੇ ਮੈਂ ਵੀ ਆਪਣੇ ਗੁਰੂ ਨੂੰ ਅਰਾਧ ਲਿਆ ਜੀ, ਉਸ ਕੜਾਹੇ 'ਚ ਹੱਥ ਪਾਉਣਾ ਸੀ, ਮੇਰਾ ਗੁਰੂ ਅਰਜਨ ਸਾਹਿਬ ਸੀ, ਮੈਂ ਉਹਦਾ ਸਿੱਖ, ਮੇਰਾ ਪਤੰਗ ਕਹਿਣ ਲੱਗਾ। ਮੈਂ ਕਿਹਾ ਸੱਚੇ ਪਾਤਸ਼ਾਹ ਮੇਰੀ ਲਾਜ ਰੱਖੀ, ਮੈਂ ਕਿਸੇ ਦੀ ਇਮਾਨਤ ਵਿੱਚ ਖਿਆਨਤ ਕਦੇ ਕੀਤੀ ਨਹੀਂ, ਅਤੇ ਅੱਜ ਵੀ ਨਹੀਂ ਮੈਂ ਕਰ ਰਿਹਾ, ਸੋ ਮੇਰਾ ਹੱਥ ਸਾ ਜਿਹੜਾ ਨਾ ਸੜੇ, ਅਤੇ ਤੂੰ ਪਤਾ ਨਹੀਂ ਕਿਹਨੂੰ ਧਿਆਉਂਦਾ ਹੋਵੇਂਗਾ ਉਸ ਵੇਲੇ, ਇਹ ਤਾਂ ਤੈਨੂੰ ਪਤਾ ਹੈ, ਮੇਰੇ ਗੁਰੂ ਤਾਂ ਮੇਰੀ ਰੱਖਿਆ ਕਰ ਦਿੱਤੀ, ਹੱਥ ਨਹੀਂ ਸੁਣ ਦਿੱਤਾ। ਕਹਿਣ ਲੱਗਿਆ ਜਿਸ ਗੁਰੂ ਦੀ ਤੂੰ ਗੱਲ ਕਰਦਾ, ਚੱਲ ਮੈਨੂੰ ਦਰਸ਼ਨ ਕਰਾ। ਮੈਂ ਵੇਲੇ ਆਪਣੇ ਪਤਾ ਇੱਕ ਅੱਧੇ ਨੂੰ ਨਹੀਂ, ਅਨੇਕਾਂ ਪੀਰਾਂ ਫਕੀਰਾਂ ਨੂੰ ਮਿਲਾਇਆ, ਕੋਈ ਵੀ ਨਾ ਬੌੜਿਆ, ਤੇਰੇ ਵਾਲਾ ਬੌੜ ਗਿਆ, ਤੇਰੀ ਰੱਖਿਆ ਕੀਤੀ, ਚੱਲ ਮੈਂ ਵੀ ਹੁਣ ਸਾਡੇ ਆਪਣੇ ਪੀਰ ਫਕੀਰ ਮਿਲਾ ਮੈਨੂੰ ਉਸ ਗੁਰੂ ਦੇ ਤਾਂ ਹੀ। ਅੰਮ੍ਰਿਤਸਰ ਸਾਹਿਬ ਆਏ ਨੇ, ਗੁਰੂ ਅਰਜਨ ਸਾਹਿਬ ਜੀ ਦੇ ਪਾਸ ਪਹੁੰਚੇ ਦੋਵੇਂ। ਕਿਵੇਂ ਆਉਣਾ ਹੋਇਆ ਜੀ? ਸੱਚੇ ਪਾਤਸ਼ਾਹ ਆ ਇਸ ਕਰਕੇ ਆਇਆ, ਅਤੇ ਇਹਦਾ ਅਮਾਨਤ ਇਸ ਤਰ੍ਹਾਂ ਸੀ, ਸਾਰੀ ਕਹਾਣੀ ਦੱਸੀ। ਮਰ ਕਹਿੰਦੇ ਫਿਰ ਉਹ ਪੁੱਛਦਾ ਜਿਹੜਾ ਜਮਾਲ ਸੀ, ਮਹਾਰਾਜ ਦੱਸੋ ਮੈਂ ਵੀ ਤਾਂ ਸੱਚਾ ਸੀ, ਮੇਰਾ ਹੱਥ ਕਿਉਂ ਸੜ ਗਿਆ, ਅਤੇ ਇਹ ਇਹਦਾ ਚਲੋ ਇਹਦਾ ਬਚ ਗਿਆ, ਮੇਰਾ ਕਿਉਂ ਸੜਿਆ, ਇਹ ਕੀ ਕਾਰਨ ਹੋਇਆ? ਸਾਧੂ ਕਹਿੰਦੇ ਉਸ ਵੇਲੇ ਤੂੰ ਕਦੇ ਕਿਸੇ ਪੀੜ ਨੂੰ ਕਿਸੇ ਨੂੰ ਧਿਆਉਂਦਾ ਸੀ, ਤੇਰਾ ਇੱਕ 'ਤੇ ਭਰੋਸਾ ਨਹੀਂ ਸੀ, ਇਹਦਾ ਇੱਕ 'ਤੇ ਭਰੋਸਾ ਸੀ, ਸੋ ਇਸ ਕਰਕੇ ਇਹਦੀ ਰੱਖਿਆ ਹੋਈ ਹੈ, ਅਤੇ ਉਸ ਕਰਕੇ ਉਦੋਂ ਫਿਰ ਸੱਚੇ ਪਾਤਸ਼ਾਹ ਦੇ ਲੜ ਲੱਗਿਆ, ਸਿੱਖ ਬਣਿਆ। ਇਹ ਜਮਾਲ ਵੀ ਜਿਹੜਾ ਸੀ ਇਉਂ ਬਖਸ਼ਾਂ ਹੋਈਆਂ ਨੇ, ਉਹਨਾਂ ਦੀ ਗੱਲ ਹੁਣ ਇੱਥੇ ਮਾਰਸ਼ੇ ਪਾਤਸ਼ਾਹ ਕਰ ਰਹੇ, ਉਹਨਾਂ ਫਕੀਰਾਂ ਦੀ, ਪ੍ਰੇਮੀਆਂ ਦੀ, ਜਮਾਲ ਅਤੇ ਪਤੰਗ ਦੀ। ਲੱਖ ਘਾਟੀ ਪੜੋ ਕੀ ਦੀਵਾਰੀ, ਇੱਥੋਂ ਪੜੋ, ਲੱਖ ਘਾਟੀ ਪੜ ਲਓ ਸਾਰੇ, ਲੱਖ ਘਾਟੀ ਉੱਚਾ ਘਨੋ ਚੰਚਲ ਚੀਤ ਬਿਹਾਰ,
ਚੰਚਲ ਚੀਤ ਬਿਹਾਰ।
ਜਮਾਲ ਕਹਿੰਦਾ ਵੀ ਜਿਵੇਂ ਲੱਖਾਂ ਘਾਟੀਆਂ ਕਾਹਦੀਆਂ, ਆਸਾ ਅਤੇ ਤ੍ਰਿਸ਼ਨਾ ਰੂਪੀ ਜਿਹੜੀਆਂ ਘਣੀਆਂ ਹੀ ਇਹ ਘਾਟੀਆਂ ਨੇ, ਆਸਾ ਅਤੇ ਤ੍ਰਿਸ਼ਨਾ ਦੀਆਂ ਜਿਹੜੇ, ਇਹਨਾਂ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਲਾਇਆ ਹੈ, ਉਹ ਚਿੱਤ ਉਹਨਾਂ ਦਾ ਬਿਹਾਲ ਦੁਖੀ ਹੁੰਦਾ ਅਤੇ ਚੰਚਲ ਵੀ ਹੁੰਦਾ। ਹੋਰ
ਨੀਚ ਕੀਚ ਨਿਮਿਰਤ ਘਣੀ ਕਰਨੇ ਕਮਲ ਜਮਾਲ,
ਕਰਨੇ ਕਮਲ ਜਮਾਲ ਆ ਗਿਆ ਨਾ ਜਮਾਲ। ਸੋ ਨੀਚ ਕੀਚ, ਕੀਚ ਨਾਮ ਚਿੱਕੜ ਦਾ, ਜਿਵੇਂ ਚਿੱਕੜ ਜਿਹੜਾ ਕਿਵੇਂ ਨੀਵਾਂ ਹੁੰਦਾ ਹੈ, ਉਹਦੇ 'ਚ ਨਿਮਰਤਾ ਘਣੀ ਬਹੁਤੀ ਹੁੰਦੀ ਆ ਚਿੱਕੜ 'ਚ, ਚਿੱਕੜ ਹੁੰਦਿਆਂ ਹੋਇਆਂ ਵੀ। ਕਰਨੀ ਕਮਲ ਜਮਾਲ, ਉਹਦੀ ਅਸੀਂ ਨਿਮਰਤਾ ਵਾਲੀ ਚਿੱਕੜ ਦੀ ਕਰਨੀ ਨੂੰ ਵੇਖ ਕੇ ਕਮਲ ਫੁੱਲ ਜਿਹੜੇ ਉਹਦੇ ਵਿੱਚ ਪੈਦਾ ਹੋਏ ਆਉਂਦੇ ਨੇ ਚਿੱਕੜ ਦੇ ਵਿੱਚ, ਕਿਉਂ? ਉਹਦੇ ਵਿੱਚ ਨਿਮਰਤਾ ਹੈ, ਉਹਦੇ 'ਚ ਨੀਵਾਂਪਣ। ਇਸੇ ਹੀ ਤਰ੍ਹਾਂ ਅੰਤਰੀ ਵਰਥ
ਕਮਲ ਨੈਣ ਅੰਜਨ
ਉਸੇ ਦੇ ਦੁਆਰੇ ਅਰਥ ਕਰ ਲਈਏ ਲੱਖ ਕਾਟੀ ਉੱਚੋਂ ਘਣੋ ਜਿਹੜੀਆਂ ਪਾਈ ਆਸਾ ਤਸਣੋ ਵੀ ਇਹ ਲੱਖਾਂ ਹੀ ਉੱਚੀਆਂ ਘਾਟੀਆਂ ਨੇ ਜਿਨ੍ਹਾਂ ਦਾ ਚਿੱਤ ਪਾਈ ਇਹਦੇ ਵਿੱਚ ਲੱਗ ਕੇ ਬੇਹਾਲ ਹੋ ਰਿਹਾ ਦੁਖੀ ਹੋ ਰਿਹਾ ਹੈ। ਮਹਾਰਾਜ ਕਹਿੰਦੇ ਨੇ ਉਹਨਾਂ ਇਹਨੂੰ ਨਿਮਰਤ ਕਿਵੇਂ ਹੋਵੇ ਇਹ ਨੀਚ ਕੀਚ ਨਿਮਰਤ ਕਣੀ। ਸੋ ਜਿਵੇਂ ਚਿੱਕੜ ਜਿਹੜਾ ਸੀ ਨੀਵਾਂ ਰਹਿ ਰਿਹਾ ਸੀ ਉਹ ਤੋਂ ਜਿਹੜੀ ਸੀ ਉਹਦੀ ਕਰਨੀ ਜਿਹੜੀ ਸੀ ਨਿਮਰਤਾ ਵਾਲੀ ਨੂੰ ਵੇਖ ਕੇ ਤੁਹਾਨੂੰ ਨਿਮਰਤਾ ਆਉਣੀ ਚਾਹੀਦੀ ਹੈ। ਤਾਂ ਹੀ ਜਿਹੜਾ ਤੁਹਾਡਾ ਵੀ ਹਿਰਦਾ ਕਮਲ ਜਿਹੜਾ ਸੀ ਜਮਾਲ ਜਿਹੜਾ ਜਮਾਲ ਨਾਮ ਹੁੰਦਾ ਹੈ ਰੂਪ ਜਿਹੜਾ ਸੁੰਦਰ ਰੂਪ ਦਾ ਜਮਾਲ ਨਾਮ ਹੁੰਦਾ ਚਿਹਰੇ ਦਾ ਤਾਂ ਤੁਸੀਂ ਵੀ ਜਿਹੜਾ ਸੀ ਕਮਲ ਵਰਗਾ ਚਿਹੜਾ ਵਾਹਿਗੁਰੂ ਦਾ ਜਿਹੜਾ ਸੀ ਉਹਨੂੰ ਵੇਖ ਲੈਣਾ ਕਰੋ ਐਸੀ ਕਰਨੀ ਕਰੋ। ਚਲੋ
ਕਮਲ ਨੈਣ ਅੰਜਨ ਸਿਆਮ
ਇਹ ਮਹਾਰਾਜ ਸਰਗੁਣ ਰੂਪ ਦੀ ਗੱਲ ਜਿਹਦੇ ਕਮਲ ਵਰਗ ਕਮਲ ਜਿਹਦੇ ਕਿਸੇ ਦੇ ਨੇਤਰਾਂ ਨੂੰ ਸੁੰਦਰਤਾ ਦਰਸਾਉਣੀ ਹੋਵੇ ਨਾ ਕਮਲ ਦੀਆਂ ਪੱਤੀਆਂ ਨਾਲ ਦਿੱਤੀ ਜਾਂਦੀ ਹੈ ਜਿਵੇਂ ਕਮਲ ਦੀਆਂ ਪੱਤੀਆਂ ਕਿਵੇਂ ਨੁਕੀਲੀਆਂ ਹੁੰਦੀਆਂ ਨੇ
ਚੰਦਰ ਵਦਨ
ਕਹਿੰਦੇ ਉਹਨਾਂ ਦਾ ਸੁੰਦਰ ਨੈਣ ਜਿਹੜੇ ਨੇ ਮਹਾਰਾਜ ਦੇ ਕਮਲ ਵਰਗੇ ਨੇਤਰ ਨੇ ਅੰਜਨ ਸਿਆਮ ਅੰਜਨ ਨਾਮ ਹੈ ਸੁਰਮੇ ਦਾ ਸਿਆਮ ਨਾਮ ਹੈ ਕਾਲੇ ਦਾ ਰੰਗ ਕਿਹੋ ਜਿਹਾ ਕਾਲਾ ਸੁਰਮੇ ਵਰਗੇ ਕਾਲੇ ਰੰਗ ਵਾਲੇ ਚੰਦਰ ਵਦਨ ਪਰ ਮੁੱਖ ਜਿਹੜਾ ਚੰਦਰਮਾ ਵਰਗਾ ਹੈ। ਹਾਂਜੀ ਬਦਲ ਮੈਨੇ ਮੁੱਖ ਚੰਦਰਮਾ ਦੀ ਨਿਆਈ ਮੁੱਖ ਹੈ ਜਿਨ੍ਹਾਂ ਦਾ ਚਿੱਤ ਚਾਰ ਸੋ ਜਿਨ੍ਹਾਂ ਦਾ ਚਿੱਤ ਚਾਰ ਮੈਨੇ ਬੜਾ ਸੁੰਦਰ ਹੈ। ਹਾਂਜੀ
ਮੂਸਨ ਮਗਨ ਰਮਨ ਸਿਓ
ਮੂਸਨ ਮਗਨ ਮਰਮ ਸਿਓ
ਮਰਮ ਸਿਓ
ਪੜ੍ਹੋ ਸਾਰੇ ਮੂਸਨ
ਮੂਸਨ
ਮਗਨ ਮਰਮ ਸਿਓ
ਮਗਨ ਮਰਮ ਸਿਓ।
ਸੋ ਜਿਹੜਾ ਮਰਮ ਭੇਦ ਵਾਹਿਗੁਰੂ ਦਾ ਜਿਹੜਾ ਹੈ ਜਿਹੜੇ ਉਹਦੇ ਵਿੱਚ ਮਸਤ ਹੋਏ ਨੇ ਨਾ ਹਾਂ ਉਹ ਫਿਰ ਖੰਡ ਖੰਡ
ਖੰਡ ਖੰਡ ਕਰ ਹਾਰ
ਹਾਂ ਖੰਡ ਨਾਮ ਟੁਕੜੇ ਟੁਕੜੇ ਜਾਂ ਖੰਡ ਖੰਡ ਨਾਮ ਅੰਤਰੀ ਵਰਥ ਜਿਹਨਾਂ ਦਾ ਭਾਈ ਮਨ ਰੱਬ ਦੀ ਪ੍ਰਾਪਤੀ ਦੇ ਭੇਦ ਵਿੱਚ ਜਿਹੜਾ ਅਸੀਂ ਭਾਈ ਮਸਤ ਹੋਇਆ ਨਾ ਗਿਆਨ ਰੂਪੀ ਖੰਡੇ ਦੇ ਨਾਲ ਖੰਡ ਉਹਨਾਂ ਨੇ ਜਿਹੜਾ ਅਸੀਂ ਕਾਮ ਆਦਿਕਾਂ ਨੂੰ ਜਿਹੜਾ ਅਸੀਂ ਖੰਡਣ ਖੰਡ ਖੰਡ ਦਿੱਤਾ ਅਤੇ ਹਾਰ ਖੰਡ ਕੇ ਉਹਨਾਂ ਨੂੰ ਹਰਾ ਦਿੱਤਾ। ਹਾਂਜੀ
ਮੰਗਣ ਪਿਓ ਪਰਿਓ ਪ੍ਰੇਮ
ਮੰਗਣ ਨਹੀਂ ਪਹਿਲਾਂ ਮਗਨ ਪੜੋ ਇਹਨੂੰ ਮਗਨ ਪਿਓ
ਮਗਨ ਪਿਓ
ਪ੍ਰਿਆ ਪ੍ਰੇਮ ਸਿਓ
ਪ੍ਰਿਆ ਪ੍ਰੇਮ ਸਿਓ
ਉਹ ਭਾਈ ਪ੍ਰਿਆ ਮੈਨੇ ਪਿਆਰੇ ਦੇ ਪ੍ਰੇਮ ਵਿੱਚ ਮਸਤ ਹੋਏ ਨੇ ਜਿਹੜੇ ਉਹਨਾਂ ਨੂੰ ਸੂਦ
ਸੂਦ ਨਾ ਸਿਮਰਤ ਰੰਗ
ਹਾਂ ਉਹਨਾਂ ਨੂੰ ਭਾਈ ਆਪਣੇ ਅੰਗਾਂ ਦੀ ਜਿਹੜੀ ਸਿਮਰਤੀ ਦੀ ਵੀ ਸ਼ੁੱਧ ਨਹੀਂ ਰਹਿੰਦੀ ਐਸੀ ਮਸਤੀ ਚੜ੍ਹੀ ਹੁੰਦੀ ਹੈ ਸਰੀਰ ਦੀ ਪਰਵਾਹ ਨਹੀਂ ਹੁੰਦੀ ਜਿਵੇਂ ਕੋਈ ਬੀਬੀ ਦੀ ਸਾਖੀ ਸੁਣਾਉਂਦੇ ਨਾ ਕੋਈ ਪਤੀਵਰਤਾ ਬੀਬੀ ਸੀ ਪਤੀ ਦਾ ਪ੍ਰਸ਼ਾਦਾ ਲੈ ਕੇ ਜਾ ਰਹੀ ਸੀ ਰਸਤੇ 'ਚ ਕਾਜੀ ਕਿਤੇ ਨਮਾਜ਼ ਪੜ੍ਹ ਰਿਹਾ ਸੀ ਕੋਲ ਦੀ ਲੰਘਣ ਲੰਘੀ ਉਹ ਲੰਘਣ ਦੀ ਬਿੜਕ ਨਾਲ ਜਿਹੜਾ ਸੀ ਕਾਜੀ ਕਹਿਣ ਲੱਗਿਆ ਮੇਰੀ ਇਹਨੇ ਜਿਹੜੀ ਸੀ ਨਮਾਜ਼ ਕਜਾ ਕਰ ਦਿੱਤੀ ਅਤੇ ਚੱਕ ਕੇ ਕੋਲ ਬੀਬੀ ਨੂੰ ਮਾਰ ਦਿੱਤੇ ਤੂੰ ਮੇਰੀ ਨਮਾਜ਼ ਕਜਾ ਕੀਤੀ ਹੈ ਕੋਲ ਦੀ ਲੰਘਣ ਲੱਗੀ ਨੇ ਉਹ ਕਹਿਣ ਲੱਗੀ ਵੇਖ ਸਾਈਂ ਫਕੀਰ ਕਾਜੀ ਆ ਤੈਨੂੰ ਤਾਂ ਮਾਰਜੀ ਬਿੜਕਣਾ ਕਹਿੰਦੇ ਮੇਰੀ ਜਿਹੜੀ ਹੈ ਨਮਾਜ਼ ਕਜਾ ਹੋ ਗਈ ਆ ਤੇਰੇ ਕੋਲਿਆਂ ਦਾ ਮੈਨੂੰ ਦੁੱਖ ਵੀ ਨਹੀਂ ਮਹਿਸੂਸ ਮੈਂ ਆਪਣੀ ਪਤੀ ਦੀ ਯਾਦ ਵਿੱਚ ਜਾ ਰਹੀ ਸੀ ਉਸ ਮਸਤੀ ਵਿੱਚ ਜਾ ਰਹੀ ਸੀ ਅਤੇ ਤੂੰ ਕਾਹਦਾ ਤੇਰਾ ਪ੍ਰੇਮ ਹੈ ਆਪਣੇ ਅੱਲਾ ਦੇ ਨਾਲ ਅਤੇ ਚਲੇ ਭਾਈ ਜਿਨ੍ਹਾਂ ਨੂੰ ਪ੍ਰੇਮ ਦੀ ਮਸਤੀ ਹੈ ਨਾ ਉਹਨਾਂ ਨੂੰ ਆਪਣੇ ਅੰਗਾਂ ਦੀ ਵੀ ਕੋਈ ਸ਼ੁੱਧ ਬੁੱਧ ਨਹੀਂ ਰਹਿੰਦੀ ਐਸੀ ਮਸਤੀ ਹੈ ਭੁੱਲ ਜਾਂਦੇ ਨੇ
ਪ੍ਰਗਟ ਪਿਓ ਸਭ ਲੋ ਮਾਹੇ
ਮਾਹੇ ਨਹੀਂ ਮਹਿ
ਮਾਹੇ
ਪੜ੍ਹੋ ਸਾਰੇ ਪ੍ਰਗਟ ਪਿਓ ਸਭ ਲੋ ਮਹਿ ਨਾਨਕ
ਨਾਨਕ
ਆਦਮ ਪਤੰਗ
ਆਦਮ ਪਤੰਗ
ਸੋ ਪਤੰਗ ਦਾ ਵੀ ਨਾਮ ਆ ਗਿਆ ਜਮਾਲ ਦਾ ਵੀ ਆ ਗਿਆ ਆਦਮ ਮਨ ਨੀਚ ਸੋ ਮਹਾਰਾਜ ਕਹਿੰਦੇ ਵੇਖੋ ਪ੍ਰਗਟ ਪਿਓ ਸਭ ਲੋ ਮੈਂ ਲੋ ਮੇਰੇ ਲੋਕਾਂ ਵਿੱਚ ਦੇਖ ਆਦਮ ਮਨ ਨੀਚ ਜਿਹਾ ਪਤੰਗਾ ਜਿਹੜਾ ਹੈ ਸੋ ਉਹ ਜਿਹੜਾ ਸੀ ਉਹਦੇ ਦੀਵੇ ਨਾਲ ਪਿਆਰ ਆ ਉਹਦਾ ਸੋ ਉਹਨੂੰ ਵੀ ਆਪਣੇ ਅੰਗਾਂ ਦੀ ਕੋਈ ਸ਼ੁੱਧ ਬਦਲਣੀ ਸਿਮਰਤੀ ਭੁੱਲ ਜਾਂਦੀ ਹੈ ਅਤੇ ਉਹ ਜਿਹੜਾ ਸੜ ਮਰਦਾ ਪ੍ਰੇਮ ਕਰਕੇ ਸਾਰੇ ਲੋਕਾਂ ਵਿੱਚ ਗੱਲ ਪ੍ਰਸਿੱਧ ਹੈ ਸਭ ਲੋਮ ਹੈ ਸਾਰੇ ਲੋਕਾਂ ਦੀ ਗੱਲ ਪ੍ਰਸਿੱਧ ਹੈ ਸੋ ਇਵੇਂ ਵੀ ਭਾਈ ਜਿਹੜੇ ਰੱਬ ਦੇ ਪਿਆਰੇ ਭੌਰੇ ਨੇ ਨਾ ਪਤੰਗੇ ਨੇ ਨਾ ਸੋ ਉਹ ਵੀ ਜਿਹੜੇ ਨੇ ਭਾਵੇਂ ਨੀਚ ਹੀ ਨੇ ਪਰ ਉਹ ਜਿਹੜੇ ਨੇ ਜਿਨ੍ਹਾਂ ਨੂੰ ਪ੍ਰੇਮ ਲੱਗਿਆ ਹੋਇਆ ਉਹ ਵੀ ਪਤੰਗੇ ਵਾਂਗੂ ਸੜ ਮਰਦੇ ਨੇ ਨਹੀਂ ਪਰਵਾਹ ਰਹਿੰਦੀ ਉਹਨਾਂ ਨੂੰ ਆਪਣੇ ਸਰੀਰ ਦੇ ਅੰਗਾਂ ਦੀ ਸ਼ੁੱਧ ਬੁੱਧ ਦੀ ਸੋ ਇੱਥੇ ਤੱਕ ਜਿਹੜਾ ਸੀ 11 ਸਲੋਕ ਇਹ ਚੌਬੋਲਿਆਂ ਦੇ ਵਿੱਚ ਮਹਾਰਸ਼ੇ ਪਾਤਸ਼ਾਹ ਨੇ ਉਚਾਰੇ ਨੇ ਸੰਮਣ ਅਤੇ ਮੂਸਣ ਪਤੰਗ ਅਤੇ ਜਮਾਲ ਦਾ ਬਦਲਾਪ ਜਿਹੜਾ ਸੀ ਵਾਰਤਾਲਾਪ ਸੋ ਕੀ ਕੀ ਇਹ ਬਾਣੀ ਦਾ ਨਾਂ ਕੀ ਆ ਚੌ ਕਿਉਂ ਚੌਬੋਲੇ ਹੋਇਆ ਹਾਂ ਠੀਕ ਹੈ ਚਲੋ ਛੰਦ ਦਾ ਨਾਂ ਕੀ ਛੰਦ ਦੀ ਨਿਸ਼ਾਨੀ ਆ ਉਹਦੇ ਤੁਕਾਂਤ ਜਿਹੜੇ ਨੇ ਨਹੀਂ ਮਿਲਦੇ ਮਗਰ ਉਹ ਵੀ ਭਾਵ ਹੈ ਐਸਾ ਛੰਦ ਹੈ ਠੀਕ ਚੌ ਨਾਮ ਉਚਾਰਨ ਦਾ ਵੀ ਹੁੰਦਾ ਹੈ ਜਾਰੇ ਹੋਏ ਬੋਲੇ ਬੋਲੋ ਫਤਿਹ ਫਿਰ ਹੁਣ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਪ੍ਰੇਮ 'ਚ ਮਸਤ ਹੋਏ ਫਤਿਹ ਭੁੱਲ ਗਏ